भूलिए कि चेते रखिए कि सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात नाल मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां चढ़दी धुप दियां कोसियां किरणां गुणगुणांदी हवा नीला आसमान हरियाली च गुंदी हुई बनस्पति का बूटे दरखत ते इना दरख्तां तों उडारियां भर दे रंग बिरंगे पंछी जो चह चहा के जिंदगी ते इस नवे दिन दा स्वागत कर रहे होण एक बार अपने चुफेरे नजर घुमा के देखो ते सोचो कि इस तों वधिया की हो सकदा है होर सब कुछ अपने आप विच उवें तां है जिवें होना चाहीदा है ना बुधवार दी सवेर हरमन रेडियो प्रोग्राम लहरां सरबजीत भाजी पटियाले तो तुसी सब ते मैं एडिलेड स्टूडियो तो प्रोग्राम लहरां दे नाल सो इस तो वधिया की हो सकदा है जी है ना सो बिल्कुल जी आओ उस परमात्मा दा शुक्राना करदे आं ते मेरे वालों सब तो पहला प्यार भरी सत श्री अकाल आदाब नमस्ते गुड मॉर्निंग सो उम्मीद करती हां जी अज दी सवेर यानी 31 अक्टूबर 2018 दी सवेर ते दिन बुधवार तुहाडे सारिआं लई बहुत वधिया बड़ा प्यारा प्यारा जिहा चढ़िया होना है सो जिथों किते भी तुसी प्रोग्राम दे नाल सांझ बनाई है तुहाडा सब दा प्रोग्राम दे विच बहुत बहुत स्वागत सो चढ़दी सवेर दी धुप हो रही चढ़दी सवेर दी गल हो रही सी जी सो चढ़दी सवेर आस्ट्रेलिया दे विच है सो वड्डा तड़का चल रहा है अपने पंजाब दे विच अद्धी कु रात दा समां होना यूरोप दे देशां दे विच ते मंगलवार दी ढलदी दुपहर जेड़ी पछमी देशां दे विच इस वेले चल रही होनी है जी सो जिस भी समय जिस भी रुत्त नूं तुसी मान रहे हो आओ उस परमात्मा दा शुकराना ते सरबत ते भले दी अरदास दे नाल ते चेहरे ते लिया के वड्डी वाली समाइल कर दिया जी गुरफते सांझी वाहिगुरु जी का खालसा वाहिगुरु जी की फतेह होर सुनाओ की हाल चाल ने मैं बिल्कुल वधिया जी उही काम कार जिंदगी दे ते बस उस जिंदगी दे कम्मा कारां दौड़ां दे विचो छोटी जी ब्रेक हुंदी है मेरे लई भी बुधवार सवेर दी जदों तुहाडे नाल बैठ के दिल दी सांझ पौंनी आं मैं दिल दीआं गल्लां करदी आं जी असी तुहाडे सारिआं दे मैसेजेस प्यार दे रूप च मेरे तक पहुंचदे आ ते बड़ी वडभागी समझदी आं अपने आप नूं भी जी सो ਤੁਸੀਂ ਵੀ ਆਪਣੇ ਜਿਹੜੇ ਸੁੱਖ ਸੁਨੇਹੇ ਆ ਮੇਰੇ ਤੱਕ ਪਹੁੰਚਾਉਣੇ ਆ ਜ਼ਰੂਰ ਪਤਾ ਹੈ ਜੀ request@harmanradio.com ਤੇ ਇਸ ਤੋਂ ਇਲਾਵਾ ਟੈਲੀਗ੍ਰਾਮ ਦਾ ਪਤਾ ਹੈ ਜੀ @harmanradio ਸੋ ਆਪਣੇ ਵਿਚਾਰ ਆਪਣੀਆਂ ਜੋ ਵੀ ਦਿਲ ਦੀਆਂ ਗੱਲਾਂ ਤੁਸੀਂ ਕਰਨਾ ਚਾਹੁੰਦੇ ਹੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਜਲਦੀ ਤੋਂ ਜਲਦੀ ਲਿਖ ਭੇਜੋ ਸੋ ਅੱਜ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਉਹੀ ਮਿੰਟੂ ਭਾਜੀ ਨੇ ਵੀ ਆਉਣਾ ਹੈ ਤੇ ਖਬਰਾਂ ਦੀ ਸਾਂਝ ਵੀ ਪਾਉਣੀ ਹੈ ਉਸ ਤੋਂ ਇਲਾਵਾ ਗੀਤ ਸੰਗੀਤ ਵੀ ਚੱਲਣਾ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਨਾਲ ਹੀ ਕਰਾਂਗੇ ਕੁਝ ਯਾਦਾਂ ਤਾਜ਼ੀਆਂ ਫਿਰ ਤੋਂ ਸੋ ਯਾਦਾਂ ਕਿਹੜੀਆਂ ਤਾਜ਼ਾ ਕਰਨੀਆਂ ਅੱਜ ਮੈਨੂੰ ਵੀ ਨਹੀਂ ਪਤਾ ਸੋ ਤੁਸੀਂ ਮੈਨੂੰ ਦੱਸਣਾ ਹੈ ਛੇੜੋ ਕੋਈ ਤਾਰ ਤੇ ਕੋਈ ਗੀਤ ਮੈਂ ਗਾਵਾਂਗੀ ਫਿਰ ਸੋ ਬਿਲਕੁਲ ਜੀ ਤੁਸੀਂ ਦੱਸਣਾ ਹੈ ਕਿ ਕਿਹੜੀਆਂ ਯਾਦਾਂ ਅੱਜ ਤੁਸੀਂ ਪ੍ਰੋਗਰਾਮ ਦੇ ਵਿੱਚ ਤਾਜ਼ਾ ਕਰਨੀਆਂ ਚਾਹੁੰਦੇ ਹਾਂ ਜਾਂ ਜਦੋਂ ਮੈਂ ਯਾਦ ਦੀ ਗੱਲ ਕੀਤੀ ਹੈ ਤੇ ਕਿਹੜੀ ਉਹ ਯਾਦ ਤੁਹਾਡੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਆਈ ਹੈ ਕਿਸ ਚੀਜ਼ ਨੇ ਤੁਹਾਨੂੰ ਸਭ ਤੋਂ ਪਹਿਲਾਂ ਕਿਸ ਯਾਦ ਨੇ ਛੇੜਿਆ ਉਹਦੀ ਸਾਂਝ ਵੀ ਤੁਸੀਂ ਮੇਰੇ ਨਾਲ ਪਾ ਸਕਦੇ ਹੋ ਤੇ ਬਸ ਫਿਰ ਅਸੀਂ ਉੱਥੋਂ ਹੀ ਸਿਰਾ ਜਿਹੜਾ ਫੜ ਲੈਣਾ ਤੇ ਬਾਕੀ ਜੀ ਪ੍ਰੋਗਰਾਮ ਦੇ ਵਿੱਚ ਕੋਈ ਤੁਸੀਂ ਗੀਤ ਗਜ਼ਲ ਜਿਹੜਾ ਸੁਣਨਾ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ ਉਹ ਵੀ ਮੈਨੂੰ ਲਿਖ ਕੇ ਭੇਜ ਸਕਦੇ ਹੋ ਜੀ ਸੋ ਦਲਜੀਤ ਢਿੱਲੋਂ ਭਾਜੀ ਹੁਣਾਂ ਨੇ ਮਹਿਤਾ ਚੌਂਕ ਤੋਂ ਜਦੋਂ ਤੁਹਾਡਾ ਮੈਸੇਜ ਆਉਂਦਾ ਨਾ ਪੰਜਾਬ ਤੋਂ ਤੇ ਸੱਚੀ ਏਦਾਂ ਲੱਗਦਾ ਹੁੰਦਾ ਭੀ ਬਸ ਉਹੀ ਪ੍ਰਭਾਤ ਫੇਰੀ ਵਾਲਾ ਸਮਾਂ ਚੱਲਦਾ ਪਿਆ ਉੱਥੇ ਟਾਈਮ ਹੈ ਨਾ ਉਹ ਸਾਰਾ ਕੁਛ ਪੰਜਾਬ ਦਾ ਪਿਆਰ ਜਿਹੜਾ ਤੁਹਾਡੇ ਸੁਨੇਹਾਂ ਦੇ ਵਿੱਚ ਸਾਡੇ ਤੱਕ ਪਹੁੰਚ ਜਾਂਦਾ ਸੋ ਬਹੁਤ ਬਹੁਤ ਸ਼ੁਕਰੀਆ ਔਰ ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਹਨਾਂ ਨੇ ਲਿਖਿਆ ਹੈ ਕਿ ਮਾਫੀ ਵਹੀ ਦੇ ਸਕਤਾ ਹੈ ਜੋ ਅੰਦਰ ਸੇ ਮਜ਼ਬੂਤ ਹੋ, ਖੋਖਲੇ ਇਨਸਾਨ ਸਿਰਫ ਬਦਲੇ ਕੀ ਆਗ ਮੇ ਚਲਤੇ ਹੈ। ਬਿਲਕੁਲ ਸਹੀ ਕਿਹਾ ਭਾਜੀ ਤੁਸੀਂ। ਸੋ ਮਾਫ ਕਰਨਾ ਵੀ ਬਹੁਤ ਵੱਡੇ ਦਿਲ ਵਾਲਾ ਹੀ ਕੋਈ ਕਰ ਸਕਦਾ ਹੁੰਦਾ। ਸੋ ਇਹੋ ਜਿਹੇ ਵਿਚਾਰਾਂ ਦੀ ਸਾਂਝ ਤੁਸੀਂ ਵੀ ਮੇਰੇ ਨਾਲ ਬਣਾਓ। ਤੇ ਬਾਕੀ ਜੀ ਸੁਣਦੇ ਆ ਇੱਕ ਗੀਤ, ਤੇ ਗੀਤ ਤੋਂ ਬਾਅਦ ਦੇਖਦੇ ਆ ਕਿਸ ਰੁੱਖ ਜਾਂਦਾ ਹੈ ਅੱਜ ਦਾ ਪ੍ਰੋਗਰਾਮ। ਸੁਣਦੇ ਆ ਇਹ ਗੀਤ।
ਮਾਪੇ ਜਿੰਨਾ ਕਰ ਕਰ ਮਜ਼ਦੂਰੀਆਂ, खुद भुखे रह के भी खुआइया सानू चूरिया जानदा सी कौन तेरे कंठ कलेर नू ओ जानदा सी कौन जसवीर नथे वालिये नू हुण ना हर थां पहुंचाउण वाला तू ए तेरी दया मेरे नाल मिलिया ए सुख सानू क्योंकि हर दुख नू सुरां विच जान पाउण वाला तू हर एक दिल च वसाउण वाला तू क्योंकि हर दुख नू मिटाउण वाला तू क्योंकि हर दुख नू मिटाउण वाला
ਸੋ ਕਲੇਰ ਕੰਠ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਜੀ ਉਮੀਦ ਹੈ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਣਾ ਹੈ ਸੋ ਹੋਰ ਸੁਣਾਓ ਜਿਹੜੀ ਸਵੇਰ ਦੀ ਮਸਰੂਫੀਅਤ ਆ ਸ਼ੁਰੂ ਹੋ ਗਈ ਹੋਣੀ ਹੈ ਸਾਰਿਆਂ ਦੀ ਕੰਮਾਂ ਕਾਰਾਂ ਤੇ ਲੱਗ ਗਏ ਹੋਣੇ ਆ ਜੀ ਔਰ ਬਿਲਕੁਲ ਜੀ ਔਰ ਉਹ ਹੁਣ ਬੁੱਧਵਾਰ ਦਾ ਦਿਨ ਪ੍ਰੋਗਰਾਮ ਲਹਿਰਾ ਮੈਂ ਸੁਖਪ੍ਰੀਤ ਐਡੀਲੇਟ ਸਟੂਡੀਓ ਤੋਂ ਤੇ ਨਾਲ ਮੇਰੇ ਮਿੰਟੂ ਬਰਾੜ ਭਾਜੀ ਹੋਣਾਂ ਨੇ ਵੀ ਜਿਹੜੀ ਸਾਂਝ ਬਣਾ ਲਈ ਹੈ ਪ੍ਰੋਗਰਾਮ ਦੇ ਵਿੱਚ ਸ਼ੁਰੂ ਕਰਦੇ ਹਾਂ ਜੀ ਖਬਰਾਂ ਦਾ ਸੈਗਮੈਂਟ ਉਸ ਤੋਂ ਪਹਿਲਾਂ ਸਵਾਗਤ ਕਰਦੀ ਹਾਂ ਮੈਂ ਬਰਾੜ ਭਾਜੀ ਦਾ ਸਤਿ ਸ਼੍ਰੀ ਅਕਾਲ ਭਾਜੀ
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ ਤੇ ਇੱਥੇ ਰਿਵਰਲੈਂਡ ਦੇ ਵਿੱਚ ਅੱਜ ਬੜੀ ਤਿੱਖੀ ਧੁੱਪ ਵਾਲੀ ਸਵੇਰ ਚੜੀ ਹੈ ਜੀ ਤੇ ਟੈਂਪਰੇਚਰ ਬੜੀ ਹੈਰਾਨੀਜਨਕ ਢੰਗ ਨਾਲ ਵਧਿਆ ਤੇ ਅੱਜ 36 ਤੇ ਕੱਲ ਨੂੰ 40 ਬਹੁਤ ਇੱਕਦਮ ਜਿਹੜੀ ਠੰਡ ਨਾਲ ਹੱਥ ਪੈਰ ਠਰ ਰਹੇ ਸੀ ਕੱਲ ਤੱਕ ਤੇ ਇੱਕਦਮ 40 ਟੈਂਪਰੇਚਰ ਹੋ ਜਾਣਾ ਇਹ ਬਹੁਤ ਵੱਡੀ ਇੱਕ ਤਬਦੀਲੀ ਆ ਤੇ ਉਮੀਦ ਆ ਵੀ ਜ਼ਰੂਰਤ ਤਾਂ ਹੁੰਦੀ ਆ ਪਰ ਜੇ ਸਹਿਜੇ ਸਹਿਜੇ ਆਵੇ ਤਾਂ ਜ਼ਿਆਦਾ ਚੰਗਾ ਹੁੰਦਾ ਇੱਕਦਮ ਦਾ ਇਹ ਆਇਆ ਟੈਂਪਰੇਚਰ ਇੱਕ ਵਾਰੀ ਸਾਰਿਆਂ ਦਾ ਜਿਹੜਾ ਬੇਹਾਲ ਜਿੱਥੇ ਆਮ ਮਨੁੱਖਤਾ ਨੂੰ ਕਰੂਗਾ ਉੱਥੇ ਫਸਲਾਂ ਤੇ ਵੀ ਇੱਕਦਮ ਜਿਹੜਾ ਵਧੇ ਟੈਂਪਰੇਚਰ ਦਾ ਅਸਰ ਆਉਣ ਦੀ ਆਸ ਆ
ਬਿਲਕੁਲ ਠੀਕ ਆ ਭਾਜੀ ਅੱਜ ਸਵੇਰੇ ਉੱਠੀ ਤੇ ਦੂਰ ਕਿਤੇ ਘੁੱਗੀ ਬੋਲਦੀ ਪਈ ਸੀਗੀ ਤੇ ਉਹੀ ਦੁਪਹਿਰਾ ਯਾਦ ਆ ਗਿਆ ਮੈਨੂੰ ਪਿੰਡਾਂ ਦਾ ਤੇ ਮੈਂ ਵੀ ਸੋਚਦੀ ਪਈ ਸੀ ਕਿ ਐ ਲੱਗਦਾ ਪਿਆ ਵੀ ਗਰਮੀਆਂ ਆ ਗਈਆਂ ਹੁਣ ਤੇ ਚਲੋ ਭਾਜੀ ਹੋਰ ਦੀਵਾਲੀ ਵੀ ਆ ਰਹੀ ਹੈ ਜੀ ਤੇ ਦੀਵਾਲੀ ਦੇ ਜਸ਼ਨ ਵੀ ਬਸ ਸ਼ੁਰੂ ਹੋ ਗਏ ਹੋਣੇ ਆ ਮੈਨੂੰ ਲੱਗਦਾ ਪਿਆ ਆਪਣੇ ਇੰਡੀਆ ਦੇ ਵਿੱਚ ਤੇ ਤੁਸੀਂ ਸੁਣਾਓ ਕਿਸ ਤਰ੍ਹਾਂ ਮਨਾ ਰਹੇ ਹੋ ਦੀਵਾਲੀ ਇਸ ਵਾਰ ਕੀ ਤਿਆਰੀਆਂ ਕਰ ਰਹੇ ਹੋ
ਦੇਖੋ ਵਕਤ ਵਕਤ ਦੀਆਂ ਗੱਲਾਂ ਹੁੰਦੀਆਂ ਉਹ ਉਮਰ ਦੇ ਤਕਾਜੇ ਸੀ ਜਦੋਂ ਦੀਵਾਲੀ ਮਸਾਂ ਆਉਂਦੀ ਸੀ ਤੇ ਪਰ ਹੁਣ ਤਾਂ ਐਂ ਲੱਗਦਾ ਵੀ ਕੱਲ ਪਰਸੋਂ ਗਈ ਸੀ ਫੇਰ ਆ ਗਈ ਤੇ ਨਾ ਹੀ ਕੋਈ ਦੀਵਾਲੀ ਦੇ ਉੱਤੇ ਕੋਈ ਸਪੈਸ਼ਲ ਕੋਈ ਪਲਾਨਿੰਗ ਆ ਨਾ ਹੀ ਕੋਈ ਸਪੈਸ਼ਲ ਇਹ ਦੀ ਸੋਚ ਆ ਇਹ ਤਾਂ ਉਹ ਵਕਤ ਨਾਲ ਹੀ ਚੰਗੀਆਂ ਲੱਗਦੀਆਂ ਸੀ ਤੇ ਮੈਨੂੰ ਤਾਂ ਹੁਣ ਬੱਚਿਆਂ ਚ ਵੀ ਨੀ ਲੱਗ ਰਿਹਾ ਉਹ ਉਤਸਾਹ ਜੋ ਪਹਿਲਾਂ ਹੁੰਦਾ ਸੀ ਜਿਹੜਾ ਸਾਡੇ ਵੇਲਿਆਂ ਚ ਉਤਸਾਹ ਸੀ ਦੀਵਾਲੀ ਦਾ ਉਹ ਹੁਣ ਨਹੀਂ ਦਿਖਾਈ ਦੇ ਰਿਹਾ ਹੁਣ ਤਾਂ ਵੱਖਰੇ ਜੀ ਦੀਆਂ ਵੱਖਰੇ ਕਿਸਮ ਦੀਆਂ ਜਿਹੜੀਆਂ ਗੱਲਾਂ ਤੇ ਇਸ ਕਰਕੇ ਮੈਨੂੰ ਲੱਗਦਾ ਵੀ ਜਿਹੜੀ ਦੀਵਾਲੀ ਹੈ ਐਤਕੀ ਜਿਹੜੀ ਜ਼ਿਆਦਾਤਰ ਜਿਹੜੀ ਚਿੰਤਾ ਦੇ ਵਿੱਚ ਜ਼ਰੂਰ ਸ਼ੁਰੂ ਹੋਈ ਆ ਹੁਣ ਤੱਕ ਤਾਂ ਜਿੰਨੀ ਦੇਖ ਰਹੇ ਹਾਂ ਸੋਸ਼ਲ ਮੀਡੀਆ ਤੋਂ ਲਾ ਕੇ ਹਰ ਥਾਂ ਤੇ ਅਖਬਾਰਾਂ ਚ ਲਾ ਕੇ ਪ੍ਰਦੂਸ਼ਣ ਤੇ ਦੀ ਜਿਹੜੀ ਚਿੰਤਾ ਨਾਲ ਜਿਹੜੀ ਸ਼ੁਰੂ ਹੋਈ ਆ ਦੋ ਚੀਜ਼ਾਂ ਮਿਕਸਅਪ ਹੋ ਜਾਂਦੀਆਂ ਇਸ ਰੁੱਤ ਦੇ ਵਿੱਚ ਆ ਕੇ ਇੱਕ ਪਰਾਲੀ ਨੂੰ ਅੱਗ ਲਾਉਣੀ ਤੇ ਦੂਜਾ ਦੀਵਾਲੀ ਦਾ ਜਿਹੜਾ ਪ੍ਰਦੂਸ਼ਣ ਪਿਛਲੇ ਸਾਲ ਤੁਸੀਂ ਦੇਖਿਆ ਦਿੱਲੀ ਚ ਕਿੰਨਾ ਬੇਹਾਲ ਹੋਇਆ ਸੀ ਸੋ ਅੱਜ ਜਿਹੜੀ ਪੋਜੀਸ਼ਨ ਇਹ ਹੈ ਵੀ ਅੱਜ ਬਹੁਤ ਸਾਰੇ ਅਖਬਾਰਾਂ ਚ ਰਿਕੁਐਸਟ ਬੇਨਤੀਆਂ ਹੋ ਰਹੀਆਂ ਸਰਕਾਰਾਂ ਲੋੜੀਂਦੇ ਕਦਮ ਚੱਕ ਰਹੀਆਂ ਪਰ ਇਹ ਸਾਨੂੰ ਪਤਾ ਹੀ ਹੈ ਹੁਣ ਵੀ ਲੋੜੀਂਦੇ ਕਦਮ ਜਿਹੜੀਆਂ ਹਿੰਦੁਸਤਾਨ ਦੇ ਵਿੱਚ ਚੱਕੇ ਜਾਂਦੇ ਆ ਤੇ ਲੋਕ ਪਰਵਾਹ ਕਿੰਨੀ ਕੁ ਕਰਦੇ ਆ ਕਿੰਨੇ ਕੁ ਲੋਕਾਂ ਤੱਕ ਉਹ ਪਹੁੰਚਦੀ ਹੈ ਗੱਲ ਕਈਆਂ ਨੂੰ ਤਾਂ ਅੱਧ ਤੋਂ ਜ਼ਿਆਦਾ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਰਕਾਰ ਨੇ ਆਹ ਕਦਮ ਚੱਕੇ ਆ ਸੋ ਇਸ ਕਰਕੇ ਬਹੁਤ ਸਾਰੀਆਂ ਜਿਹੜੀਆਂ ਇਹ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਣੀਆਂ ਵੀ ਪ੍ਰਦੂਸ਼ਣ ਦਾ ਲੈਵਲ ਆ ਜਿਹੜਾ ਅੱਜ ਐਤਕੀ ਇਸ ਵਾਰ ਪਿਛਲੇ ਵਾਰ ਤੱਕ ਛੂੰਹਦਾ ਕਿਦੋਂ ਵੱਧਦਾ ਘਟਦਾ ਪਰ ਇਹ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਚਿੰਤਾ ਦਾ ਵਿਸ਼ਾ ਕੱਲ ਪਰਸੋਂ ਮੈਂ ਇੱਕ ਰਿਪੋਰਟ ਪੜ੍ਹ ਰਿਹਾ ਸੀ ਉਹਦੇ ਵਿੱਚ ਜਿਹੜੀਆਂ ਬਿਮਾਰੀਆਂ ਦੀ ਜਿਹੜੀ ਪਿਛਲੇ ਸਾਲਾਂ ਦੇ ਜਿਹੜੀ ਗਰੋਥ ਆ ਜਾਂ ਬਿਮਾਰੀਆਂ ਦੀ ਪਰਸੈਂਟੇਜ ਆ ਉਹਨਾਂ ਚ ਪੋਲੂਸ਼ਨ ਤੇ ਪ੍ਰਦੂਸ਼ਣ ਕਾਰਨ ਜਿਹੜੀ ਜਿਹੜਾ ਬਹੁਤ ਵੱਡਾ ਵਾਧਾ ਹੋਇਆ ਹੋਰਾਂ ਚੀਜ਼ਾਂ ਨਾਲੋਂ। ਸੋ ਜੇ ਇਸੇ ਢੰਗ ਨਾਲ ਹੀ ਜਿਸ ਚੱਲਦਾ ਰਿਹਾ, ਇਸੇ ਢੰਗ ਨਾਲ ਹੀ ਕਾਰਬਨ ਔਡ ਜਿਹੜੀ ਆਪਾਂ ਛੱਡਦੇ ਰਹੇ, ਤਾਂ ਉਹ ਜਿਹੜੀ ਓਜ਼ਨ ਲਹਿਰ ਜਿਹੜੀ ਅੱਜ ਆਸਟ੍ਰੇਲੀਆ ਚ ਅਸੀਂ ਕਹਿੰਦੇ ਹਾਂ ਵੀ ਕਿਸੇ ਕੁਝ ਇੱਕ ਥਾਵਾਂ ਤੋਂ ਬ੍ਰੇਕ ਆ, ਤੇ ਉਹ ਕਹਿੰਦੇ ਆ ਵੀ ਆਉਣ ਵਾਲੇ 20-30 ਸਾਲਾਂ ਦੇ ਵਿੱਚ ਟੋਟਲੀ ਹੀ ਖਤਮ ਹੋ ਜੂਗੀ, ਉਹ ਲੇਅਰ ਹੀ ਖਤਮ ਹੋ ਜੂਗੀ। ਤੇ ਹੁਣ ਟੋਟਲ ਜਦੋਂ ਲੇਅਰ ਖਤਮ ਹੋ ਗਈ ਤਾਂ ਫਿਰ ਹੁਣ ਸੂਰਜ ਦੀਆਂ ਕਿਰਨਾਂ ਲਈ ਦੇਖੋ ਕਿਹੜੀ ਕਿਹੜੀ ਚਮੜੀ ਬਣਾਉਣੇ ਆ ਅਸੀਂ, ਤੇ ਕਿਹੜੀ ਸ਼ੈਲਟਰ ਜਾਂ ਕੀ ਅਲਟਰਨੇਟਿਵ ਵਾਹਿਗੁਰੂ ਕੋਲੋਂ ਕੁਦਰਤ ਦਿੰਦੀ ਹੈ ਸਾਨੂੰ। ਪਰ ਕੁੱਲ ਮਿਲਾ ਕੇ ਚਿੰਤਾ ਦਾ ਵਿਸ਼ਾ। ਕੱਲ ਪਰਸੋਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਤੇ ਉਹ ਵੀਡੀਓ ਚ ਜਿਹੜੇ ਕ੍ਰੀਏਟਿਵ ਪਰਸਨ ਉਹ ਕੋਈ ਨਾ ਕੋਈ ਬਣਾ ਬਣਾ ਕੇ ਦਿਖਾਉਂਦੇ ਵੀ ਆ, ਸਮਝਾਉਂਦੇ ਵੀ ਆ ਸਾਨੂੰ, ਪਰ ਇਹ ਵੱਖਰੀ ਗੱਲ ਆ ਵੀ ਅਸੀਂ ਸਮਝਦੇ ਕਿੰਨਾ ਕਾ ਜਾਂ ਬਸ ਸਿਰਫ ਉਹ ਵੀਡੀਓ ਦੇ ਉੱਤੇ ਉਹਨੂੰ ਤਾੜੀਆਂ ਪਾ ਕੇ ਜਾਂ ਥੋੜਾ ਬਹੁਤ ਕਮੈਂਟ ਕਰਕੇ ਛੱਡ ਦਿੰਦੇ ਆ ਤੇ ਜਾਂ ਉਹਦੇ ਤੇ ਅਸਰ ਵੀ ਕਰਦੇ ਆ। ਵੀਡੀਓ ਦੇ ਵਿੱਚ ਕੀ ਸੀਗਾ ਵੀ ਇੱਕ ਟੀਚਰ ਨਾ ਇੱਕ ਗਰੁੱਪ ਸਾਦਾ ਪੂਰੇ ਆਮ 40-50 ਦੀ ਏਜ ਦੇ ਬੰਦਿਆਂ ਦਾ, 30-40 ਦੀ ਏਜ ਦੇ ਬੰਦਿਆਂ ਦਾ, ਵੀ ਜਾਣੀ ਕਿ ਕਹਿ ਸਕਦੇ 20-50 ਸਾਲ ਦੀ ਏਜ ਦੇ ਬੰਦਿਆਂ ਦਾ ਗਰੁੱਪ ਸਾਦਾ, ਉਹਨਾਂ ਗਰੁੱਪ ਨੂੰ ਸਾਰਿਆਂ ਨੂੰ ਇੱਕ ਇੱਕ ਜਿਹੜਾ ਬੋਰਡ ਦਿੰਦਾ ਪੇਂਟਿੰਗ ਕਰਨ ਲਈ ਪੇਪਰ ਦਿੰਦਾ ਤੇ ਨਾਲ ਉਹਨਾਂ ਨੂੰ ਕਲਰ ਦਿੰਦਾ ਸਾਰਿਆਂ ਨੂੰ, ਤੇ ਉਹਨਾਂ ਨੂੰ ਕਹਿੰਦਾ ਵੀ ਸਾਰੇ ਜਾਣੇ ਇੱਕ ਇੱਕ ਪੇਂਟਿੰਗ ਬਣਾਓ। ਤੇ ਜਦੋਂ ਪੇਂਟਿੰਗ ਬਣਾਉਣ ਲੱਗਦੇ ਆ ਨਾ ਤੇ ਉਹਨਾਂ ਨੂੰ ਦੱਸ ਦਿੰਦਾ ਵੀ ਤੁਸੀਂ ਭਾਈ ਜਦੋਂ ਪੇਂਟਿੰਗ ਬਣਾਓਗੇ ਨਾ ਇਹ ਧਿਆਨ ਰੱਖਿਓ ਵੀ ਤੁਹਾਡੇ ਤੋਂ ਬਾਅਦ ਇੱਕ ਹੋਰ ਗਰੁੱਪ ਆ ਰਿਹਾ ਪੇਂਟਿੰਗ ਬਣਾਉਣ, ਤੇ ਜਿਹੜੇ ਪੇਂਟ ਕਲਰ ਬਚਣਗੇ ਤੇ ਉਵੇਂ ਜੇ ਉਹਨਾਂ ਲਈ ਉਵੇਂ ਰੱਖਿਓ, ਕਲੀਅਰ ਕੇਅਰ ਰੱਖਿਓ ਉਹਨਾਂ ਦੀ। ਚਲੋ ਜੀ ਉਹਨਾਂ ਨੇ ਨਾਰਮਲ ਗੱਲ ਨੂੰ ਸੁਣਿਆ ਤੇ ਪੇਂਟਿੰਗ ਬਣਾਉਣ ਲੱਗ ਗਏ ਸਾਰੇ ਜਾਣੇ ਆਪਣੋ ਆਪਣੇ ਜਿਹੜੇ, ਚਾਹੇ ਕਿਸੇ ਵੀ ਉਮਰ ਦਰਾਜ ਸੀ ਪਰ ਉਹ ਬਚਪਨ ਦੇ ਮੂਡ ਚ ਆ ਗਏ, ਕਿਸੇ ਨੇ ਦਰਖਤ ਬਣਾਏ ਹਰਾ ਘਾਹ ਲਾਇਆ, ਕਿਸੇ ਨੇ ਰੰਗ ਬਿਰੰਗੇ ਫੁੱਲ ਬੂਟੇ ਲਾਏ, ਕਿਸੇ ਨੇ ਰੰਗ ਬਿਰੰਗੇ ਘਰ ਪਾਏ। ਸੋ ਏਦਾਂ ਕਰਕੇ ਜਿਹੜੀ ਉਹਨਾਂ ਨੇ ਸਾਰਿਆਂ ਨੇ ਅੱਧੇ ਘੰਟੇ ਦੇ ਵਿੱਚ ਕਲਰ ਫੁੱਲ ਇੱਕ ਜਿਹੜੇ ਆਪਦੀਆਂ ਆਪਦੀਆਂ ਪੇਂਟਿੰਗ ਬਣਾ ਦੀਆਂ ਉਹਨਾਂ ਨੂੰ। ਆਦੇ ਹੁਣ ਤੁਸੀਂ ਜਾਓ ਉਹਨਾਂ ਨੂੰ ਇੱਕ ਸਾਈਡ ਤੇ ਬਿਠਾ ਤਾ ਤੇ ਅਗਲਾ ਗਰੁੱਪ ਬੁਲਾ ਲਿਆ ਜੀ ਬੱਚਿਆਂ ਦਾ, ਜਿਹ ਚ 5-7-8 ਸਾਲ ਦੇ ਬੱਚੇ ਸਨ, ਤੇ ਉਹਨਾਂ ਬੱਚਿਆਂ ਨੂੰ ਵੀ ਉਹੀ ਜਿਹੜੇ ਸਮਾਨ ਦੇਤਾ ਤੇ ਜਿਹੜੇ ਕਲਰ ਬਚੇ ਸੀਗੇ ਉਹ ਦੇਤੇ, ਤੇ ਉਹਨਾਂ ਬੱਚਿਆਂ ਨੇ ਵੀ ਪੇਂਟਿੰਗ ਬਣਾ ਤੀ। ਜਦੋਂ ਪੇਂਟਿੰਗ ਬਣਾ ਤੀ ਤੇ ਉਹਨਾਂ ਨੂੰ ਵੱਡਿਆਂ ਨੂੰ ਸਾਹਮਣੇ ਬਿਠਾ ਲਿਆ ਤੇ ਉਹਨਾਂ ਨੂੰ ਆਦੇ ਲਓ ਜੀ ਆਪਾਂ ਬੱਚਿਆਂ ਦੀ ਤੁਸੀਂ ਆਪਣੀ ਪੇਂਟਿੰਗ ਦਿਖਾਓ। ਪਹਿਲਾਂ ਵੱਡਿਆਂ ਨੇ ਪੇਂਟਿੰਗ ਦਿਖਾਈਆਂ ਆਪਦੀਆਂ ਬੜੀਆਂ ਖੂਬਸੂਰਤ ਰੰਗ ਬਿਰੰਗੀਆਂ ਪੇਂਟਿੰਗਾਂ ਉਹਨਾਂ ਦੀਆਂ, ਤੇ ਜਦੋਂ ਬੱਚਿਆਂ ਨੂੰ ਕਿਹਾ ਵੀ ਬੱਚੋ ਤੁਸੀਂ ਵੀ ਦਿਖਾਓ ਆਪਦੀਆਂ ਪੇਂਟਿੰਗਾਂ, ਤੇ ਬੱਚਿਆਂ ਦੀਆਂ ਪੇਂਟਿੰਗਾਂ ਦੇ ਵਿੱਚ ਜ਼ਿਆਦਾਤਰ ਕਾਲੇ ਤੇ ਬਰਾਊਨ ਜੇ ਰੰਗ ਜਿਹੜੇ ਕਿ ਬ੍ਰਾਈਟ ਨੀ ਕਹਿ ਸਕਦੇ, ਜਿਹੜੇ ਚੰਗੇ ਨੀ ਕਹਿ ਸਕਦੇ, ਤੇ ਉਹ ਰੰਗਾਂ ਦੀਆਂ ਪੇਂਟਿੰਗਾਂ ਸਾਰੇ ਬੱਚਿਆਂ ਦੀਆਂ। ਤਾਂ ਉਹਨਾਂ ਨੇ ਟੀਚਰ ਨੇ ਸਵਾਲ ਕੀਤਾ, ਕਹਿੰਦਾ ਇਹ ਦੱਸੋ ਵੀ ਇਹ ਜਿਹੜੀਆਂ ਪੇਂਟਿੰਗਸ ਵੀ ਬੱਚਿਆਂ ਦੀਆਂ ਪੇਂਟਿੰਗ ਤੇ ਤੁਹਾਡੀਆਂ ਪੇਂਟਿੰਗਾਂ ਚ ਇੰਨਾ ਫਰਕ ਕਿਉਂ? ਕਿਸੇ ਨੇ ਕਿਹਾ ਜਨਰੇਸ਼ਨ ਗੈਪ, ਕਿਸੇ ਨੇ ਕਿਹਾ ਬੱਚਿਆਂ ਦੀ ਸੋਚ ਬਦਲ ਗਈ ਹੁਣ ਸਾਡੇ ਨਾਲੋਂ, ਤੇ ਕਿਸੇ ਨੇ ਕੁਛ ਕਿਹਾ। ਪਰ ਫਿਰ ਇੱਕ ਲੇਡੀ ਵਿੱਚੋਂ ਬੋਲੀ, ਉਹ ਕਹਿੰਦੀ ਲੱਗਦਾ ਵੀ ਅਸੀਂ ਸਾਰੇ ਰੰਗ ਜਿਹੜੇ ਸੀ ਰੰਗ ਬਿਰੰਗੇ ਤੇ ਚੰਗੇ ਰੰਗ ਸੀ ਉਹ ਅਸੀਂ ਤੋੜ ਤੇ ਖਤਮ ਕਰਤੇ, ਫਿਨਿਸ਼ ਕਰਤੇ, ਇਸ ਕਰਕੇ ਬੱਚਿਆਂ ਕੋਲੇ ਬਚਿਆ ਹੀ ਨੀ, ਕੋਈ ਆਪਸ਼ਨ ਹੀ ਨੀ ਸੀ ਬੱਚਿਆਂ ਕੋਲ। ਸੋ ਬੜਾ ਪਿਆਰਾ ਮੈਸੇਜ ਉਹਨਾਂ ਨੇ ਦਿੱਤਾ ਸੀ ਵੀ ਅਸੀਂ ਨੇਚਰ ਨੂੰ ਕੁਦਰਤ ਨੂੰ ਇਸ ਢੰਗ ਨਾਲ ਖਤਮ ਕਰੀ ਜਾਂਦੇ ਹਾਂ ਵੀ ਆਉਣ ਵਾਲੀ ਜਨਰੇਸ਼ਨ ਲਈ ਕੁਛ ਛੱਡ ਹੀ ਨੀ ਰਹੇ, ਉਹਨਾਂ ਦੀ ਜ਼ਿੰਦਗੀ ਬਲੈਕ ਐਂਡ ਵਾਈਟ ਕਰਨ ਦੇ ਤੁਲੇ ਹੋਏ ਆ। ਸੋ ਅਸੀਂ ਇਸ ਨੀਤੀ ਤੇ ਚੱਲੇ ਹੋਏ ਆ ਵੀ ਅਸੀਂ ਆਪਦੀ ਮੌਜ ਕਰੀਏ, ਅਗਲੀ ਆਉਣ ਵਾਲੀ ਜਨਰੇਸ਼ਨ ਜੋ ਕਰੂਗੀ ਦੇਖੀ ਜਾਓ, ਜੋ ਹੋਊਗਾ ਸੋ ਦੇਖਾ ਜਾਏਗਾ ਵਾਲੀ ਉਸ ਤੇ ਚੱਲੇ ਆ। ਸੋ ਸਾਨੂੰ ਇਹ ਲੰਮੇ ਟਾਈਮ ਤੇ ਸੋਚਣਾ ਪੈਣਾ, ਸਾਨੂੰ ਆਉਣ ਵਾਲੀ ਜਨਰੇਸ਼ਨ ਲਈ ਕੁਛ ਨਾ ਕੁਛ ਬਚਾ ਕੇ ਦੇ ਕੇ ਜਾਣਾ ਪੈਣਾ। ਇਹ ਨਾ ਹੋਵੇ ਵੀ ਤਰੱਕੀ ਦੇ ਨਾਂ ਦੇ ਉੱਤੇ ਅਸੀਂ ਸਾਰਾ ਕੁਛ ਹੀ ਜਿਹੜੀ ਉਹਦੀ ਫੱਟੀ ਪੋਚ ਕੇ ਚਲੇ ਜਾਈਏ।
ਬਿਲਕੁਲ, ਔਰ ਬਾਕੀਆਂ ਦਾ ਤਾਂ ਪਤਾ ਨੀ ਬਾਜੀ, ਬਿਲਕੁਲ ਆਪਣੇ ਪੰਜਾਬ ਦੇ ਵਿੱਚ ਤਾਂ ਇਹ ਚੀਜ਼ ਹੋ ਰਹੀ ਆ, ਪੰਜਾਬ ਬਹੁਤ ਹੀ ਰੁਲਦਾ ਜਿਹਾ ਦਿਸਦਾ ਪਿਆ ਆ, ਹਰ ਪਾਸੇ ਉਹੀ ਕੁਛ ਨਾ ਕੁਛ ਇਹੋ ਜਿਹੀਆਂ ਖਬਰਾਂ ਆਉਂਦੀਆਂ ਆ। ਸੋ ਪਤਾ ਨੀ ਉੱਥੇ ਜਾ ਕੇ ਸ਼ਾਇਦ ਏਦਾਂ ਨਹੀਂ ਵੀ ਲੱਗਦਾ ਹੋਊਗਾ, ਉੱਥੇ ਰਹਿੰਦੇ ਸੀਗੇ ਤੇ ਉਹ ਚੀਜ਼ ਨਹੀਂ ਸੀ, ਪਰ ਜਦੋਂ ਉਹਨੂੰ ਛੱਡਿਆ ਆ ਤੇ ਹੁਣ ਇੱਕ ਫਿਕਰ ਜਿਹੀ ਬਹੁਤ ਰਹਿੰਦੀ ਆ ਭਈ, ਜਦੋਂ ਵੀ ਜ਼ਿਆਦਾਤਰ ਇਹੋ ਜਿਹੀਆਂ ਖਬਰਾਂ ਆਉਂਦੀਆਂ। ਤੇ ਇੱਕ ਗੱਲ ਭਾਜੀ ਮੈਂ ਇਹ ਕਰਨੀ ਸੀ ਵੀ ਜਿਹੜੀ ਪਰਾਲੀ ਦੀ ਗੱਲ ਚੱਲਦੀ ਆ ਹਨਾ, ਤੇ ਜਦੋਂ ਸਾਡਾ ਬਚਪਨ ਸੀ ਜਾਂ ਜਦੋਂ ਪਹਿਲਾਂ ਉੱਥੇ ਹੁੰਦੇ ਸੀ ਅਸੀਂ, ਜਦ ਬਚਪਨ ਦੀ ਗੱਲ ਕਰਾਂ ਤੇ ਉਦੋਂ ਇਹ ਉਦੋਂ ਵੀ ਤਾਂ ਪਰਾਲੀ ਸੜਦੀ ਹੋਣੀ ਆ, ਉਦੋਂ ਇੰਨੀ ਸਮੱਸਿਆ ਮੈਨੂੰ ਕਦੀ ਨੀ ਯਾਦ ਪਈ ਏਦਾਂ ਧੂੰਏ ਹੋ ਜਾਂਦੇ ਹੁੰਦੇ ਸੀਗੇ ਜਾਂ ਇਹ ਚੀਜ਼ਾਂ ਹੁੰਦੀਆਂ ਸੀਗੀਆਂ, ਹੁਣ ਇਹ ਕੁਝ ਕੁ ਸਾਲਾਂ ਤੋਂ ਇੰਨਾ ਜ਼ਿਆਦਾ ਕਿਉਂ ਵੱਧ ਗਿਆ?
ਦੇਖੋ ਏਦਾਂ ਹੁੰਦੀ ਹੈ ਗੱਲ ਵੀ ਪਰਾਲੀ ਸੜਦੀ ਸੀਗੀ, ਪਰ ਜਦੋਂ ਤਿਣਕਾ ਤਿਣਕਾ ਕਰਕੇ ਚੀਜ਼ਾਂ ਮਿਲ ਜਾਂਦੀਆਂ ਕਈ ਵਾਰੀ ਸੀ ਨਾ, ਛੋਟ ਕਹਿੰਦੇ ਨੀ ਹੁੰਦੇ ਵੀ ਛੋਟੀਆਂ ਬੱਚਤਾਂ ਨਾਲ ਧਿਆਨ ਨੀ ਦਿੰਦੇ ਜਾਂ ਅਸੀਂ ਬੂੰਦ ਬੂੰਦ ਨਾਲ ਸਾਗਰ ਭਰਦੇ ਹਾਂ, ਇਹ ਜਿਹੀਆਂ ਗੱਲਾਂ ਅਸੀਂ ਕਰਦੇ ਹਾਂ। ਹੁਣ ਤੁਸੀਂ ਦੇਖੋ ਵੀ ਜੇ ਮੈਂ ਆਪਣੀ ਜਿਹੜਾ ਜਵਾਨੀ ਦਾ ਦੌਰ ਦੱਸਾਂ ਤਾਂ 84-85 ਤੱਕ, ਖਾਸ ਕਰਕੇ 84 ਤੱਕ, ਨਾ ਮਰੂਤੀ ਕਾਰ ਸੀ, ਨਾ ਨਵੇਂ ਬ੍ਰਾਂਡ ਦੇ ਮੋਟਰਸਾਈਕਲ ਸਨ, ਸਿਰਫ ਫੀਏਟ ਤੇ ਅੰਬੈਸਡਰ ਕਾਰ ਸੀ, ਬੁਲਟ ਤੇ ਰਾਜਦੂਤ ਤੇ ਜੱਦੀ ਮੋਟਰਸਾਈਕਲ ਸਨ। ਅੱਜ ਉਹ ਤਿੰਨੇ ਚੀਜ਼ਾਂ ਤਾਂ ਮਾਈਨਸ ਆ, ਮਨਫੀ ਆ, ਤੇ ਹੋਰ ਲੱਖਾਂ ਚੀਜ਼ਾਂ ਉਹ ਚ ਆ ਗਈਆਂ, ਅਣਗਿਣਤ ਟਾਈਪ ਦੇ ਮੋਟਰਸਾਈਕਲ, ਸਕੂਟਰ, ਕਾਰਾਂ, ਜੀਪਾਂ ਆ ਗਈਆਂ, ਤੇ ਉਸ ਟਾਈਮ ਦੀ ਜਿਹੜਾ ਤੇਲ ਬਚਦਾ ਬਲਦਾ ਸੀ ਉਸ ਟਾਈਮ, ਤੇ ਹੁਣ ਜਿਹੜਾ ਤੇਲ ਬਲਦਾ ਉਹਦਾ ਦੇਖੋ ਕਿੰਨਾ ਫਰਕ ਪੈ ਗਿਆ, ਕਿੰਨੇ ਸਲੈਂਸਰ ਦਿਨ ਰਾਤ। ਤੁਸੀਂ ਇਹ ਨਾ ਇੱਕ ਨਜ਼ਰੀਆ ਬਣ ਜਾਂਦਾ, ਮੈਂ ਹੁਣ ਸੜਕ ਦੇ ਉੱਤੇ ਜਾਂਦਾ, ਜਦੋਂ ਮੈਂ ਟ੍ਰੈਫਿਕ ਦੇਖਦਾ ਤਾਂ ਲੋਕ ਆਪਣੇ ਏਸੀ ਛੱਡ ਕੇ ਏਸੀ ਦੇ ਵਿੱਚ ਬੈਠੇ ਗੱਲਾਂ ਕਰ ਰਹੇ ਹੁੰਦੇ ਆ ਵੀ ਬਲੱਡੀ ਟ੍ਰੈਫਿਕ, ਮੈਂ ਫਸ ਗਿਆ, ਮੈਂ ਲੇਟ ਹੋ ਜੂੰਗਾ, ਮੈਂ ਜੋਬ ਤੋਂ ਲੇਟ ਹੋ ਜੂ, ਮੈਂ ਫੰਕਸ਼ਨ ਤੋਂ ਲੇਟ ਹੋ ਜੂ, ਸਿਰਫ ਇੰਨਾ ਕੁ ਨਜ਼ਰੀਆ ਹੁੰਦਾ। ਤੇ ਪਰ ਮੈਨੂੰ ਜਦੋਂ ਮੈਂ ਇਹ ਜੀ ਟ੍ਰੈਫਿਕ ਦੇਖਦਾ ਜਾਂ ਸੜਕਾਂ ਦੇ ਉੱਤੇ ਚੱਲਦੇ ਗੱਡੀਆਂ ਦੇਖਦਾ ਤਾਂ ਮੈਂ ਉਹਨਾਂ ਦੇ ਸਲੈਂਸਰਾਂ ਵੱਲ ਝਾੜਦਾ ਵੀ ਕਿੰਨੀ ਅੱਗ ਸਿੱਟੀ ਜਾਂਦੇ ਆ, ਕਿੰਨੀ ਅੱਗ ਸਿੱਟੀ ਜਾਂਦੇ ਆ, ਬੇਵਜ੍ਹਾ ਕਿੰਨੀ ਅੱਗ। ਬਹੁਤ ਘੱਟ ਵਜ੍ਹਾ ਹੁੰਦੀ ਹੈ, ਪਰ ਬਹੁਤ ਸਾਰੀਆਂ ਚੀਜ਼ਾਂ ਬਿਨਾਂ ਸਰ ਸਕਦਾ ਹੁੰਦਾ ਸਾਨੂੰ, ਪਰ ਅਸੀਂ ਉਸ ਸਾਰਦੇ ਹੋਏ ਦਿਨ ਰਾਤ। ਜੇ ਹੁਣ ਤੇਲ ਆਪਾਂ ਤੇਲ ਤੁਸੀਂ ਆਪਦਾ ਇੱਦਾਂ ਬੈਠ ਜਾਓ ਕਿਤੇ ਤੇ ਉਹਨੂੰ ਤੇਲ ਪਾ ਕੇ ਅੱਗ ਸੇਕਿਓ, ਨਾਲ ਘੱਟੋ ਘੱਟ ਤੁਸੀਂ 10 ਫੁੱਟ ਦੇ ਏਰੀਏ ਨੂੰ ਪੂਰਾ ਹੀਟ ਦੇ ਕੇ ਪੂਰਾ ਗਰਮ ਕਰ ਲਓਗੇ ਤੇ ਨੈਚੁਰਲ ਬਹੁਤ ਸਾਰੀਆਂ ਚੀਜ਼ਾਂ ਨੂੰ ਉੱਥੇ ਖਤਮ ਕਰ ਦਿਓਗੇ। ਤੇ ਹੁਣ ਜਦੋਂ 1 ਲੀਟਰ ਤੇਲ ਨਾਲ ਇੰਨਾ ਕੁ ਹੋਜੂਗਾ ਤੇ ਲੱਖਾਂ ਲੀਟਰ ਤੇਲ ਬਲਣਾ ਸ਼ੁਰੂ ਹੋ ਗਿਆ ਦੁਨੀਆਂ ਦੇ ਵਿੱਚ, ਤੇ ਉਹ ਉਹਦੇ ਉਹਨਾਂ ਸਾਰੀਆਂ ਚੀਜ਼ਾਂ ਨਾਲ ਰਲਾ ਕੇ ਜਿੱਥੇ ਅੱਗੇ ਕਿਤੇ ਕੁਦਰਤ ਨੂੰ ਪਰਾਲੀ ਦੇ ਸੜਨ ਵਾਲਾ ਉਨਾ ਕੁ ਉਹਦੇ ਕੋਲੇ ਸਾਹ ਲੈਣ ਨੂੰ ਥਾਂ ਹੁੰਦਾ ਸੀ, ਉਨਾ ਕੁ ਕਰ ਜਾਂਦੀ ਸੀਗੀ ਆਪਦੇ ਆਪ ਚ ਅਬਜ਼ਰਵ, ਬਟ ਹੁਣ ਉਹਨੂੰ ਥਾਂ ਹੀ ਨਹੀਂ ਬਚਿਆ, ਕਿਉਂਕਿ ਕਿਤੇ ਕਿਤੇ ਵੀ ਇਹੋ ਜਿਹਾ ਥਾਂ ਨੀ ਜਿੱਥੇ ਅੱਗ ਨੀ ਲੱਗ ਰਹੀ, ਜਿੱਥੇ ਮੱਚ ਨੀ ਰਿਹਾ ਕੁਛ ਨਾ ਕੁਛ, ਤਰੱਕੀ ਦੇ ਨਾਂ ਦੇ ਉੱਤੇ ਕੀ ਕੁਛ ਨੀ ਹੋ ਰਿਹਾ। ਸੋ ਮੈਨੂੰ ਲੱਗਦਾ ਇਹ ਇੱਕ ਵੱਡੀ ਕਾਰਨ ਆ ਜਿਹਦੇ ਕਾਰਨ ਤੁਸੀਂ ਜੇ ਕਹੀਏ ਵੀ ਅੱਜ ਅਸੀਂ ਪ੍ਰਦੂਸ਼ਣ ਦੇ ਵਿੱਚ ਬਹੁਤ ਜ਼ਿਆਦਾ ਵੱਧ ਗਿਆ ਕੰਮ, ਤੇ ਅੱਜ ਪਰਾਲੀ ਦੀਆਂ ਗੱਲਾਂ ਬਹੁਤ ਤੇਜ਼ੀ ਨਾਲ ਫੈਲ ਰਹੀਆਂ, ਸੋ ਇਹੀ ਇੱਕ ਕਾਰਨ ਆ।
ਜੀ ਬਿਲਕੁਲ। ਤੇ ਕੁਝ ਮੈਸੇਜਸ ਆਏ ਅਬਰਾੜ ਸਾਹਿਬ, ਮੈਂ ਉਹ ਲੈ ਲਵਾਂ ਪਹਿਲਾਂ, ਉਸ ਤੋਂ ਬਾਅਦ ਜਿਹੜੀਆਂ ਖਬਰਾਂ ਫਿਰ ਸ਼ੁਰੂ ਕਰਦੇ ਹਾਂ ਅਸੀਂ। ਜੀ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਸਿਡਨੀ ਤੋਂ ਮੈਸੇਜ ਕੀਤਾ ਹੈ ਜੀ, ਸਤਿ ਸ੍ਰੀ ਅਕਾਲ, ਬੁਲਾਈਏ ਸਾਨੂੰ ਸਭ ਨੂੰ ਤੇ ਗੁਰਫਤਿਹ ਸਾਂਝੀ ਕੀਤੀ ਹੈ। ਤੇ ਨਾਲ ਹੀ ਉਹਨਾਂ ਨੇ ਲਿਖਿਆ ਹੈ ਕਿ ਪਤਨੀ ਸਮਝਦਾਰ ਹੋਵੇ ਤਾਂ ਮਕਾਨ ਘਰ ਬਣ ਜਾਂਦਾ ਹੈ, ਦੋਵੇਂ ਹੀ ਸਮਝਦਾਰ ਹੋਣ ਤਾਂ ਘਰ ਮੰਦਰ ਬਣ ਜਾਂਦਾ ਹੈ, ਤੇ ਬੱਚੇ ਸਮਝਦਾਰ ਹੋਣ ਤੇ ਘਰ ਫਿਰ ਸਵਰਗ ਬਣ ਜਾਂਦਾ ਹੈ। ਬਹੁਤ ਬਿਲਕੁਲ ਜੀ ਸਹੀ ਗੱਲ ਹੈ, ਤੁਸੀਂ ਦੋਵੇਂ ਕਿਸ ਤਰ੍ਹਾਂ ਬੱਚਿਆਂ ਦਾ
ਉਹਦੇ ਐਕਸ਼ਨ ਨਾਲ ਨਾਲ ਇਹ ਧਿਆਨ ਰੱਖਿਓ, ਨਾਲ ਨਾਲ ਇਹ ਧਿਆਨ ਰੱਖਿਓ ਵੀ ਅੱਜ ਕੱਲ ਹਰ ਬੰਦੇ ਕੋਲੇ ਕਈ ਟਰੱਕਾਂ ਮਗਰ ਵੀ ਲਿਖਿਆ ਪਿਆ, ਬਹੁਤ ਥਾਂ ਤੇ ਆਉਂਦਾ ਰਹਿੰਦਾ ਵੀ ਕਹਿੰਦੇ ਹੁੰਦੇ ਆ ਵੀ ਭੋਲੀ ਭਾਲੀ ਪਤਨੀ ਹੈ ਤੇ ਚੜੇਲਾ ਮਨ ਦਾ ਵਹਿਮ ਹੁੰਦਾ, ਹੁੰਦੇ ਨੀ ਅਸਲ ਚ, ਤੇ ਉਹ ਉਹੀ ਗੱਲ ਆ ਜੀ, ਇਹ ਤਾਂ ਮਨ ਦੇ ਵਹਿਮ ਆ, ਥੋੜੇ ਬਣਾ ਲਓ ਬਹੁਤੇ ਬਣਾ ਲਓ, ਸੋ ਹਰ ਘਰੇ ਉਹੀ ਉਹੀ ਖੁਸ਼ੀ ਹੁੰਦਾ, ਉਹੀ ਕਹੀ ਉਹੀ ਕੁਹਾੜੀ ਹੁੰਦੀ ਆ,
ਕਾਟੋ ਕਲੇਸ਼ ਹੈ ਨਾ, ਤੁਸੀਂ ਭਾਜੀ ਰਿਵਰਲੈਂਡ ਲੱਗਦੇ ਆ ਮੈਨੂੰ।
ਬਿਲਕੁਲ, ਇਸੇ ਕਰਕੇ ਖੁੱਲ ਕੇ ਬੋਲ ਰਿਹਾ।
ਬਿਲਕੁਲ ਜੀ। ਅੱਛਾ, ਪਰ ਇਹ ਵੀ ਇੱਕ ਗੱਲ ਤੇ ਹੈਗੀ ਆ, ਇਹਦੇ ਤੇ ਵੀ ਕਿਤੇ ਚਰਚਾ ਕਰਾਂਗੇ ਭਾਜੀ ਅਸੀਂ ਜ਼ਰੂਰ।
ਬਿਲਕੁਲ ਕਰਨੀ ਬਣਦੀ ਹੈ।
ਗੁਰਨਾਮ ਸਿੰਘ ਭੁੱਲਰ ਹੁਣਾਂ ਨੇ ਕਿਹਾ ਕਿ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਮਲਡੂਰਾ ਤੋਂ, ਤੇ ਨਾਲ ਹੀ ਉਹਨਾਂ ਨੇ ਇੱਕ ਦੁੱਖ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ ਗੁਰਬਾਣੀ ਚੋਂ, ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ। ਸੋ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਉਸ ਤੋਂ ਬਾਅਦ ਸਾਨੂੰ ਈਮੇਲ ਆਈ ਹੈ ਜੀ ਲਖਵੀਰ ਸਿੰਘ ਹੁਣਾਂ ਦੀ, ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਸਤਿ ਸ੍ਰੀ ਅਕਾਲ ਭਾਜੀ ਭੈਣ ਜੀ ਤੇ ਮਿੰਟੂ ਭਾਜੀ, ਹੋਰ ਕਿੱਦਾਂ ਹਾਲ ਚਾਲ ਹੈ, ਕਹਿੰਦੇ ਤੁਹਾਡੇ ਨਾਲ ਆਪਣੀ ਖੁਸ਼ੀ ਸ਼ੇਅਰ ਕਰਨਾ ਚਾਹੁੰਦਾ ਜੀ ਕਿ ਵਾਹਿਗੁਰੂ ਜੀ ਨੇ ਮੈਨੂੰ 7 ਸਾਲ ਬਾਅਦ ਬੇਬੀ ਗਰਲ ਦੀ ਦਾਤ ਬਖਸ਼ੀ ਹੈ ਜੀ। ਸੋ ਬਹੁਤ ਬਹੁਤ ਵਧਾਈਆਂ ਜੀ ਸਾਡੇ ਸਾਰੇ ਹਰਮਨ ਪਰਿਵਾਰ ਵੱਲੋਂ ਤੁਹਾਨੂੰ, ਪਰਮਾਤਮਾ ਬੱਚੀ ਨੂੰ ਬਹੁਤ ਸਮਝਦਾਰ ਤੇ ਆਗਿਆਕਾਰੀ ਬਣਾਵੇ ਜੀ, ਔਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਹ ਖੁਸ਼ੀ ਜਿਹੜੀ ਸਾਡੇ ਨਾਲ ਸਾਂਝੀ ਕੀਤੀ ਹੈ। ਸੋ ਇਹ ਬੜੀਆਂ ਪਿਆਰੀਆਂ ਦਾਤਾਂ ਹੁੰਦੀਆਂ ਜੀ ਕੁੜੀਆਂ, ਮੈਂ ਤੁਹਾਨੂੰ ਸੱਚੀ ਦੱਸਾਂ ਕਿ ਰੱਬ ਸਾਰਿਆਂ ਨੂੰ ਦੇਵੇ ਇਹ ਧੀਆਂ ਦੀ ਦਾਤ ਵੀ। ਉਸ ਤੋਂ ਬਾਅਦ ਗਗਨਦੀਪ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਉਹਨਾਂ ਨੇ ਸੌਂਗ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ, ਜਜ਼ਬਾ ਸਰਤਾਜ ਦਾ ਗਾਇਆ ਹੋਇਆ ਗੀਤ ਜ਼ਰੂਰ ਜੀ ਪ੍ਰੋਗਰਾਮ ਵਿੱਚ ਲਾਵਾਂਗੇ ਜੀ, ਤੁਹਾਡੀ ਫਰਮਾਇਸ਼ ਸਰਬਜੀਤ ਭਾਜੀ ਤੱਕ ਪਹੁੰਚ ਗਈ ਹੈ। ਤੇ ਜੋਧਾ ਸਿੰਘ ਧਾਰੀਵਾਲ ਮਲਡੂਰਾ ਤੋਂ ਇਹਨਾਂ ਨੇ ਵੀ ਸਾਂਝ ਬਣਾਈ ਹੈ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਵੀ ਤੁਹਾਨੂੰ, ਹੋਰ ਸੁਣਾਓ ਕੀ ਹਾਲ ਚਾਲ, ਤੇ ਨਾਲ ਇਹਨਾਂ ਨੇ ਗੁਰਬਾਣੀ ਦੇ ਵਿੱਚੋਂ ਸਾਡੇ ਨਾਲ ਕੁਝ ਲਾਈਨਾਂ ਸ਼ੇਅਰ ਕੀਤੀਆਂ। ਕਹਿੰਦੇ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਤਾਤਾ ਤਿਲ ਨਾ ਤਮਾਏ। ਸੋ ਅਕਾਲ ਪੁਰਖ ਬਹੁਤ ਦਾਤਾਂ ਦੇਣ ਵਾਲਾ ਹੈ, ਉਸਨੂੰ ਰਤਾ ਵੀ ਲਾਲਚ ਨਹੀਂ, ਉਸਦੀ ਬਖਸ਼ਿਸ਼ ਇੰਨੀ ਵੱਡੀ ਹੈ ਕਿ ਲਿਖਣ ਵਿੱਚ ਲਿਆਂਦੀ ਨਹੀਂ ਜਾ ਸਕਦੀ। ਬਿਲਕੁਲ ਸਹੀ ਜੀ, ਬਹੁਤ ਹੀ ਵੱਡੀ, ਬਿਲਕੁਲ ਭਾਜੀ। ਕਿਤੇ ਸੋਚਣ ਬੈਠੋ ਤੇ ਏਦਾਂ ਲੱਗਦਾ ਹੁੰਦਾ ਵੀ ਕੀ ਚੀਜ਼, ਕੀ ਕੁਦਰਤ ਹੈ, ਕੀ ਕਾਇਨਾਤ ਹੈ ਨਾ। ਆਪਣੇ ਅੰਦਰ ਦੇਖ ਲਓ, ਆਪਣੀ ਬੋਡੀ ਦੇਖ ਲਓ, ਇੱਕ ਪੱਥਰ ਦੇਖ ਲਓ, ਇਹ ਸਾਰੀ ਕੁਦਰਤ ਇਹ ਲੁਕਾਈ ਜਿੱਥੇ ਵੀ ਨਜ਼ਰ ਮਾਰੋ ਤੇ ਕਿਵੇਂ ਦਾ ਹੋਏਗਾ ਇਸ ਨੂੰ ਬਣਾਉਣ ਵਾਲਾ।
ਦੇਖੋ ਦੇਖੋ, ਇਹ ਤਾਂ ਅਸੀਂ ਬਹੁਤ ਇਸ ਗੱਲ ਤੋਂ ਸ਼ੁਰੂ ਤੋਂ ਮੰਨਦੇ ਆ ਰਹੇ ਹਾਂ ਤੇ ਅਸੀਂ ਸੋਚਦੇ ਹਾਂ ਵੀ ਕੁਦਰਤ ਨੂੰ ਬਣਾ। ਮੈਂ ਜਦੋਂ ਇਹ ਗੱਲ ਸੋਚਦਾ ਨਾ, ਆਪਣੀ ਪਰਸਨਲ ਦੱਸਾਂ, ਤੇ ਮੈਂ ਜਦੋਂ ਕੁਦਰਤ ਦੀ ਵਿਸ਼ਾਲਤਾ ਜਾਂ ਕੁਦਰਤ ਬੰਨਿਓ ਬਣਾਈਆਂ ਗਈਆਂ ਲਾਜਵਾਬ ਚੀਜ਼ਾਂ ਨੂੰ ਦੇਖਦਾ ਤਾਂ ਮੈਨੂੰ ਬੜੀ ਇਸ ਚੀਜ਼ ਦੀ ਹੈਰਾਨੀ ਤੇ ਦੁੱਖ ਇਸ ਗੱਲ ਦਾ ਆਉਂਦਾ, ਜਿਹੜੇ ਲੋਕ ਇਸ ਗੱਲ ਤੋਂ ਮੁਨਕਰ ਹੀ ਹੋ ਜਾਂਦੇ ਆ, ਇੱਕ ਉਸ ਕ੍ਰੀਏਟਰ ਤੋਂ ਹੀ ਮੁਨਕਰ ਹੋ ਜਾਂਦੇ ਆ, ਕਹਿੰਦੇ ਕੋਈ ਕ੍ਰੀਏਟਰ ਹੀ ਹੈ ਨੀ, ਇਹ ਤਾਂ ਆਪੇ ਬਣਿਆ ਸਾਰਾ ਕੁਛ। ਸੋ ਮੈਨੂੰ ਬੜਾ ਦੁੱਖ ਲੱਗਦਾ ਇਹਨਾਂ ਚੀਜ਼ਾਂ ਦਾ ਜਦੋਂ ਕੋਈ ਲੋਕ ਇਹ ਜਿਹਾ ਗੱਲਾਂ ਕਹਿੰਦੇ ਆ ਵੀ ਕੋਈ ਕ੍ਰੀਏਟਰ ਨਾਂ ਦੀ ਕੋਈ ਚੀਜ਼ ਨੀ, ਕੋਈ ਰੱਬ ਨਾਂ ਦੀ ਚੀਜ਼ ਨੀ, ਰੱਬ ਇੱਕ ਜਾਬਾ, ਰੱਬ ਇੱਕ ਡਾਰਾ, ਫਲਾਨਾ ਧਮਕਾ, ਏਦਾਂ ਕੁਛ ਬੋਲਦੇ ਆ, ਇੰਨਾ ਕੁਛ ਲਿਖਦੇ ਆ। ਮੈਂ ਉਹਨਾਂ ਲੋਕਾਂ ਨੂੰ ਇਹ ਸਵਾਲ ਅਕਸਰ ਕਰਦਾ ਤੇ ਆਪਣੇ ਆਪ ਦੇ ਵਿੱਚ ਵੀ ਚਿੰਤਨ ਹੁੰਦਾ ਵੀ ਯਾਰ ਇਹ ਕਿਹੋ ਜਿਹੇ ਲੋਕ ਆ, ਇਹਨਾਂ ਨੂੰ ਕਿਉਂ ਨੀ ਨਿੱਕੀ ਜਿਹੀ ਵੀ ਗੱਲ ਸਮਝ ਆਉਂਦੀ ਵੀ ਹਰ ਚੀਜ਼ ਦਾ ਕੋਈ ਨਾ ਕੋਈ ਕ੍ਰੀਏਟਰ ਆ। ਜੇ ਕੋਈ ਦੀਵਾ ਵੀ ਬਣਾਇਆ ਤਾਂ ਦੀਵੇ ਨੂੰ ਕਿਸੇ ਨੇ ਬਣਾਇਆ, ਜੇ ਕੋਈ ਕੰਧ ਬਾਰ ਗਲੀ ਮੁਹੱਲਾ ਕੁਛ ਵੀ ਬਣਿਆ, ਕੋਈ ਵੀ ਦਰਖਤ ਲਾਇਆ ਸੀ ਤਾਂ ਬੀ ਤੋਂ ਦਰਖਤ ਬਣਿਆ, ਉਹਨੂੰ ਕੋਈ ਤਾਂ ਕ੍ਰੀਏਸ਼ਨ ਹੋਈ ਨਾ, ਪਰ ਉਦੋਂ ਬਾਅਦ ਕੋਈ ਇਹਨਾਂ ਸਾਰੀਆਂ ਚੀਜ਼ਾਂ ਦੇ ਮਗਰ ਵੀ ਤਾਂ ਕੋਈ ਤਾਕਤ ਹੋਊਗੀ ਜਿਹਨੇ ਇਹੋ ਜਿਹਾ ਸਰੀਰ ਬਣਾ ਤਾ, ਇਹੋ ਜਿਹੀਆਂ ਚੀਜ਼ਾਂ ਬਣਾ ਤੀਆਂ ਜਿਹਨਾਂ ਚ ਲੋੜ ਹੀ ਨੀ ਪਈ ਫਿਰ 2G 3G 4G ਦੀ ਲੋੜ ਹੀ ਨੀ ਪਈ, ਉਹ ਪਹਿਲੇ ਹੀ ਅਪਗ੍ਰੇਡਡ ਹੀ ਬਣਾਤੀਆਂ ਸਾਰੀਆਂ, ਕੋਈ ਕੋਈ ਉਹਨਾਂ ਦੇ ਵਿੱਚ ਕੋਈ ਉਹਨਾਂ ਨੂੰ ਨਵਾਂ ਵਰਜਨ ਕੱਢਣ ਦੀ ਲੋੜ ਹੀ ਨੀ ਪਈ। ਸੋ ਫਿਰ ਕਿਵੇਂ ਮੁਨਕਰ ਹੋ ਸਕਦੇ ਹੋ ਤੁਸੀਂ ਰੱਬ ਤੋਂ? ਮੈਂ ਉਹਨਾਂ ਲੋਕਾਂ ਦੀ ਕਦਰ ਕਰਦਾ ਵੀ ਜੇ ਉਹ ਲੋਕ ਕਹਿੰਦੇ ਆ, ਹੋ ਸਕਦਾ ਕਿਸੇ ਨਾ ਕਿਸੇ ਐਂਗਲ ਤੇ ਉਹ ਸਾਡੇ ਨਾਲ ਗਾਂਹ ਹੋਣ ਤੇ ਅਸੀਂ ਪਿਛਾਂ ਤੁਰੇ ਫਿਰਦੇ ਹੋਈਏ ਤੇ ਉਹਨਾਂ ਨੂੰ ਸੋਝੀ ਆ ਗਈ ਹੋਵੇ, ਪਰ ਮੈਂ ਉਹਨਾਂ ਨੂੰ ਇੱਕ ਬੇਨਤੀ ਜ਼ਰੂਰ ਕਰਦਾ ਵੀ ਜੇ ਤੁਹਾਨੂੰ ਸੋਝੀ ਆ ਗਈ ਤਾਂ ਪਲੀਜ਼ ਉਹੀ ਕਿਸੀ ਪਟੀ ਗੱਲ ਦੱਸਣ ਵੀ ਮੱਛੀ ਸੀ, ਮੱਛੀ ਤੋਂ ਬੰਦਾ ਬਣ ਗਿਆ, ਉਹਨੂੰ ਤੁਰਨ ਨੂੰ ਜੀ ਕਰਿਆ ਤੁਰ ਪਿਆ, ਉਹਦੇ ਪੈਰ ਨਿਕਲੇ, ਉਹਦਾ ਹੱਥ ਉੱਡਣ ਨੂੰ ਜੀ ਕਰਿਆ ਤੇ ਫਰ ਨਿਕਲੇ, ਏਦਾਂ ਕਰ ਕਰਕੇ ਚੀਜ਼ਾਂ ਬਣਾਉਣ ਵਾਲੇ ਬੰਦਿਆਂ ਨੂੰ ਬੇਨਤੀ ਆ ਵੀ ਇਹਦੇ ਤੋਂ ਬਾਹਰ ਨਿਕਲ ਕੇ ਵੀ ਮਾੜਾ ਜਿਹਾ ਦੱਸਿਓ ਵੀ ਇੰਨੀ ਸੂਖਮ ਚੀਜ਼ ਜਿਹੜੀ ਬੰਦੇ ਤੋਂ ਨੀ ਉਨੀ ਸੂਖਮਤਾ ਆਈ ਜਿੰਨੀ ਸੂਖਮ ਚੀਜ਼ ਕੁਦਰਤ ਨੇ, ਰੱਬ ਨੇ, ਜਾਂ ਇੱਕ ਕ੍ਰੀਏਟਰ ਨੇ, ਜਾਂ ਅਕਾਲ ਪੁਰਖ ਨੇ ਬਣਾਈ ਆ। ਜੇ ਇਕੱਲੇ ਇਕੱਲੇ ਬੰਦੇ ਦੇ ਸਰੀਰ ਦਾ ਜਦੋਂ ਅਸੀਂ ਪੜ੍ਹਦੇ ਹਾਂ ਨਾ ਵੀ ਇਹਦੇ ਚ ਕਿੰਨੀਆਂ ਨਾੜਾਂ, ਕਿੰਨੀਆਂ ਹੱਡੀਆਂ ਤੇ ਕਿਲੋਮੀਟਰਾਂ ਦੀਆਂ ਰੇਂਜਾਂ ਦੇ ਵਿੱਚ ਕਿੰਨਾ ਚੀਜ਼ਾਂ ਸਮਾਈ ਬੈਠਾ ਇੱਕ ਬੰਦਾ, ਤੇ ਉਸ ਬੰਦੇ ਦੀ ਹਰ ਚੀਜ਼, ਹਰ ਸੈਂਸ, ਉਹ ਚੀਜ਼ਾਂ ਦਿੱਤੀਆਂ ਜਿਹੜੀਆਂ ਅੱਜ ਕੱਲ ਲੋਕ ਕਹਿੰਦੇ ਜੀ ਫਲਾਨੀ ਚੀਜ਼ ਦੇ ਤਾਂ ਸੈਂਸਰ ਲੱਗਿਆ, ਤੇ ਉਹ ਸੈਂਸਰ ਨਾਲ ਪਹਿਲਾਂ ਹੀ ਦੱਸ ਦਿੰਦੀ ਹੈ ਤੇ ਸਾਡੇ ਸੈਂਸਰ ਪਤਾ ਹੀ ਨੀ, ਹਜ਼ਾਰਾਂ ਸਾਲ ਪਹਿਲਾਂ ਲਾਤੇ ਰੱਬ ਨੇ, ਜਿਹੜੇ ਸੈਂਸਰ ਅੱਜ ਵਿਗਿਆਨਿਕ ਲੱਭ ਲੱਭ ਕੇ ਸੈਂਸਰ ਬਣਾ ਰਹੇ ਆ, ਉਹ ਸਾਡੇ ਤਾਂ ਪਤਾ ਨੀ ਕਦੋਂ ਦੇ ਲਾਤੇ। ਸੋ ਉਹਨਾਂ ਲੋਕਾਂ ਦੇ ਉੱਤੇ ਤਰਸ ਵੀ ਆਉਂਦਾ, ਹਾਸੀ ਵੀ ਆਉਂਦੀ ਆ, ਫਿਰ ਇਹ ਚੀਜ਼ ਚ ਆਉਂਦਾ ਐਂ ਲੱਗਦਾ ਵੀ ਚਲੋ ਜੀ ਉਹਨਾਂ ਦੀ ਆਪਦੀ ਸਿਆਣਪ ਤੇ ਛੱਡ ਦਈਏ, ਤੇ ਉਹਨਾਂ ਨਾਲ ਬਹਿਸਣ ਨੂੰ ਵੀ ਨੀ ਦਿਲ ਕਰਦਾ ਕਿਉਂਕਿ ਉਹਨਾਂ ਕੋਲ ਦਲੀਲ ਹੀ ਹੈ ਨੀ, ਉਹਨਾਂ ਕੋਲ ਇਕੱਲੀ ਇੱਕ ਥਿਉਰੀ ਆ ਡਾਰਵਿਨ ਦੀ, ਜਿਹੜੀ ਉਹਨਾਂ ਨੇ ਲਿਖੀ ਪੜ੍ਹੀ ਘਿਸੀ ਪਟੀ ਪੜ੍ਹੀ ਹੋਈ ਸਟੋਰੀ ਆ, ਤੇ ਉਹ ਸੁਣਾ ਦਿੰਦੇ ਆ ਸਭ ਨੂੰ ਵੀ ਭਾਈ ਆ ਆ ਏਦਾਂ ਕਰਕੇ ਏਦਾਂ ਬੰਦਾ ਬਣਿਆ। ਪਰ ਮੈਂ ਪਹਿਲਾਂ ਵੀ ਇੱਕ ਵਾਰੀ ਦੱਸ ਚੁੱਕਿਆ ਪਰ ਅੱਜ ਵੀ ਮੈਂ ਦੱਸੂਗਾ ਵੀ ਇੱਕ ਵਾਰੀ ਨਾ ਸ਼ਹਿ ਸੁਖਪ੍ਰੀਤ ਤੁਹਾਡੇ ਲਈ ਨਵੀਂ ਗੱਲ ਹੋਵੇ, ਕੁਝ ਇੱਕ ਸਰੋਤਿਆਂ ਲਈ ਵੀ ਨਵੀਂ ਗੱਲ ਹੋਵੇ, ਕਿਤੇ ਨਾ ਕਿਤੇ ਅਸੀਂ ਏਦਾਂ ਹੀ ਬਹਿਸ ਦੇ ਵਿੱਚ ਚੱਲ ਪਈ ਕਹਾਣੀ। ਵੈਸੇ ਮੈਂ ਬਹਿਸ ਤੋਂ ਬਹੁਤ ਦੂਰ ਹੁੰਦਾ ਤੇ, ਪਰ ਇੱਕ ਵਾਰੀ ਮੇਰੇ ਯਾਦ ਆ ਵੀ ਅਸੀਂ ਕਿਸੇ ਮਹਿਫਲ ਚ ਬੈਠੇ ਤੇ ਮੈਂ ਵੀ ਸੀ, ਅਮਨਦੀਪ ਸੀ, ਹੋਰ ਬੜੇ ਸੱਜਣ ਮਿੱਤਰ ਸੀ, ਤੇ ਉੱਥੇ ਮਹਿਫਲ ਚ ਗੱਲ ਚੱਲ ਪਈ ਤੇ ਜਿਹੜੇ ਤਰਕਵਾਦੀ ਬੰਦੇ ਸਨ ਤੇ ਉਹ ਰੱਬ ਨੂੰ ਸ਼ੁਰੂ ਕਰਤਾ, ਉਹਨਾਂ ਨੇ ਰੱਬ ਨੂੰ ਭੰਡਣਾ, ਮਾੜਾ ਚੰਗਾ ਕਹਿਣਾ ਤੇ ਰੱਬ ਦੀ ਹੋਂਦ ਨੂੰ ਖਤਮ ਕਰਨਾ ਉਹਨਾਂ ਨੇ ਸ਼ੁਰੂ ਕਰਤਾ। ਮੈਂ ਸੁਣਦਾ ਗਿਆ ਸੀ, ਥੋੜਾ ਚਿਰ ਤਾਂ ਵੈਸੇ, ਪਰ ਥੋੜੇ ਚਿਰ ਬਾਅਦ ਮੈਂ ਫਿਰ ਯੂ ਟਰਨ ਲਿਆ ਤੇ ਮੈਂ ਫਿਰ ਉਹੀ ਫਾਰਮੂਲਾ ਅਪਣਾਇਆ ਵੀ ਜੋ ਮੇਰੇ ਬਜ਼ੁਰਗ ਦੱਸਦੇ ਹੁੰਦੇ ਸੀ ਵੀ ਅਕਸਰ ਭੇਡਾਂ ਨੂੰ ਮੋੜਨ ਲਈ ਭੇਡਾਂ ਦੇ ਨਾਲ ਦੋ ਪੈਰ ਤੁਰਨਾ ਪੈਂਦਾ ਤੇ ਫਿਰ ਤੁਸੀਂ ਮੋੜ ਸਕਦੇ ਹੋ। ਮੈਂ ਯੂ ਟਰਨ ਮਾਰ ਕੇ ਤੇ ਮੈਂ ਉਹਨਾਂ ਦੀ ਪੈਰ ਚ ਪੈਰ ਧਰਨਾ ਸ਼ੁਰੂ ਕਰਤਾ ਤੇ ਅਮਨਦੀਪ ਵੀ ਬੜਾ ਹੈਰਾਨ ਹੋਇਆ ਵੀ ਇਹ ਕੀ ਹੋ ਗਿਆ, ਭਾਜੀ ਨੂੰ ਕੀ ਹੋ ਗਿਆ ਵੀ ਇਹਨਾਂ ਦੇ ਮਗਰ ਕਿਵੇਂ ਲੱਗ ਗਏ ਇਹਨਾਂ ਗੱਲਾਂ ਚ, ਪਰ ਮੈਂ ਆਪਦਾ ਵਰਤ ਵਿਚਾਰ ਰਿਹਾ ਸੀ। ਉਹ ਕਹਿੰਦੇ ਜੀ, ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਥੋੜੀ ਜਿਹੀ ਹੋਰ ਐਕਸਪਲੇਨ ਕਰੋ, ਮੈਂ ਸੁਣਿਆ ਥੋੜਾ ਬਹੁਤ ਪਰ ਮੈਂ ਪੜ੍ਹਿਆ ਨੀ ਡਾਰਵਿਨ ਦੀ ਥਿਊਰੀ ਨੂੰ, ਤੁਸੀਂ ਮੈਨੂੰ ਮਾੜਾ ਜਿਹਾ ਦੱਸੋ ਵੀ ਕਿਵੇਂ ਬੰਦਾ ਬਣਿਆ। ਚਲੋ ਜੀ ਉਹ ਬੰਦੇ ਬਣਾਉਣ ਲੱਗ ਗਏ, ਦੱਸਣ ਲੱਗ ਗਏ ਵੀ ਐ ਮੱਛੀ ਸੀ, ਉਹਦਾ ਖਾਣ ਨੂੰ ਜੀ ਕਰਿਆ, ਉਹਦੇ ਮੂੰਹ ਨਿਕਲਿਆ ਇੱਛਾ ਸ਼ਕਤੀ ਨਾਲ, ਫਿਰ ਉਹਦੇ ਪੈਰ ਨਿਕਲੇ, ਉਹਦੇ ਹੱਥ ਨਿਕਲੇ, ਕਰਦਾ ਕਰਾਉਂਦਾ ਜੀ ਬੰਦਾ ਬਣਾਤਾ ਉਹਨਾਂ ਨੇ ਸਾਰੇ ਕਾਸੇ ਚ ਹਜ਼ਾਰਾਂ ਸਾਲਾਂ ਚ। ਤੇ ਮੈਂ ਕਿਹਾ ਵੀ ਫਿਰ ਇਹਦਾ ਫਾਰਮੂਲਾ ਤੁਸੀਂ ਇਹਦਾ ਤੋੜ ਕੀ ਕੱਢਦੇ ਹੋ ਵੀ ਅੰਦਰ ਚ ਕੀ ਚੀਜ਼ ਆ। ਉਹ ਆਦੇ ਜੀ ਇੱਛਾ ਸ਼ਕਤੀ ਇਹਦੇ ਚ, ਜੇ ਤੁਸੀਂ ਇੱਛਾ ਸ਼ਕਤੀ ਇੱਛਾ ਧਾਰ ਲਈ ਕੋਈ ਚੀਜ਼ ਕਰਨ ਦੀ ਤਾਂ ਉਵੇਂ ਉਵੇਂ ਤੁਹਾਡੀ ਚੀਜ਼ ਦੇ ਵਿੱਚ ਡਿਵੈਲਪਮੈਂਟ ਹੋ ਜਾਂਦੀ ਹੈ ਤੇ ਉਵੇਂ ਉਵੇਂ ਤੁਹਾਡੇ ਲਈ ਰਾਹ ਬਣ ਜਾਂਦੇ ਆ। ਮੈਂ ਕਿਹਾ ਬਿਲਕੁਲ ਜੀ, ਮੈਂ ਵੀ ਇਹ ਉਦਾਹਰਣ ਦਿੰਦਾ ਹੁੰਦਾ ਵੀ ਇੱਛਾ ਸ਼ਕਤੀ ਮੂਹਰੇ ਕੋਈ ਵੀ ਚੀਜ਼ ਦੁਰਲਭ ਨਹੀਂ ਹੈ, ਪਰ ਸਰੀਰ ਦੇ ਵਿੱਚ ਇੱਛਾ ਸ਼ਕਤੀ ਨਾਲ ਤਬਦੀਲੀ ਲਿਆਉਣ ਬਾਰੇ ਮੈਨੂੰ ਅੱਜ ਪਹਿਲੀ ਵਾਰ ਪਤਾ ਲੱਗਿਆ। ਪਰ ਹੁਣ ਮੈਂ ਕਿਹਾ ਮੈਨੂੰ ਸੋਝੀ ਆ ਗਈ ਇਸ ਚੀਜ਼ ਦੀ ਤੇ ਵੀ ਹੁਣ ਕੀ ਹੋਊਗਾ, ਗਾਂਹ ਨੂੰ ਕੀ ਹੋਊਗਾ, ਕਿਉਂਕਿ ਜਿਹੜੇ ਤਾਂ ਇਹ ਪੈਰ ਨਿਕਲਣੇ ਸੀ, ਹੱਥ ਨਿਕਲਣੇ ਸੀ, ਮੂੰਹ ਬਣਨਾ ਸੀ, ਉਹ ਤਾਂ ਹਜ਼ਾਰਾਂ ਸਾਲ ਪਹਿਲਾਂ ਬਣ ਗਿਆ, ਉਦੋਂ ਬਾਅਦ ਤਾਂ ਕੋਈ ਤਬਦੀਲੀ ਆਈ ਦਿਖੀ ਨੀ ਕਿਤੇ, ਤਾਂ ਹੁਣ ਕੀ ਤਬਦੀਲੀ ਆਊਗੀ। ਤਾਂ ਉਹ ਸਾਰੇ ਜਾਣੇ ਹੈਰਾਨ ਹੋ ਕੇ ਸੁਣ ਹੋ ਕੇ ਸੁਣਨ ਲੱਗ ਗਏ ਵੀ ਕਹਿੰਦੇ ਹੁਣ ਕੀ ਤਬਦੀਲੀ ਆਊਗੀ। ਮੈਂ ਕਿਹਾ ਜੀ ਹੁਣ ਜਿਹੜੀ ਸਮੱਸਿਆ ਆਪਾਂ ਨੂੰ ਸਾਰੀ ਦੁਨੀਆਂ ਨੂੰ ਸਮੱਸਿਆ, ਕਾਮਨ ਸਮੱਸਿਆ, ਉਹ ਸਮੱਸਿਆ ਨੀ ਕਈ ਸਮੱਸਿਆਵਾਂ, ਮੈਂ ਕਿਹਾ ਉਹਨਾਂ ਦੇ ਲਈ ਹੁਣ ਸਾਡੀ ਇੱਛਾ ਸ਼ਕਤੀ ਜਾਗੀ ਆ, ਤੇ ਹੁਣ ਉਹ ਇੱਛਾ ਸ਼ਕਤੀ ਦੇ ਜ਼ੋਰ ਦੇ ਉੱਤੇ ਹੁਣ ਫੇਰ ਸਾਡੇ ਚ ਇੱਕ ਤਬਦੀਲੀ ਆਊਗੀ। ਕਹਿੰਦੇ ਕੀ ਤਬਦੀਲੀ ਆਊਗੀ? ਮੈਂ ਕਿਹਾ ਇੱਕ ਤਾਂ ਸਾਡੇ ਕੰਨ ਦੇ ਮਗਰ ਨਾ ਹੁਣ ਏਰੀਅਲ ਨਿਕਲੂਗਾ ਛੋਟਾ ਜਾ, ਕਿਉਂਕਿ ਅਸੀਂ ਆਊਟ ਆਫ ਕਵਰੇਜ ਬਹੁਤ ਹੁੰਦੇ ਹਾਂ ਹੁਣ, ਤੇ ਕਵਰੇਜ ਰਹਿੰਦੀ ਨੀ ਤੇ ਸਾਡਾ ਸਾਨੂੰ ਨੈਟਵਰਕ ਦੀ ਪ੍ਰੋਬਲਮ ਰਹਿੰਦੀ ਆ, ਤੇ ਫਿਰ ਹੁਣ ਨਾ ਜਿਹੜੀ ਕੁਦਰਤ ਆ ਜਿਹਨੂੰ ਤੁਸੀਂ ਰੱਬ ਨਹੀਂ ਮੰਨਦੇ, ਜਿਹਨੂੰ ਕਹਿੰਦੇ ਉਹ ਇੱਛਾ ਸ਼ਕਤੀ ਨਾਲ ਪੈਦਾ ਹੁੰਦੀਆਂ ਚੀਜ਼ਾਂ, ਤਾਂ ਹੁਣ ਕੰਨ ਦੇ ਮਗਰ ਇੱਕ ਏਰੀਅਲ ਨਿਕਲੂਗਾ ਤੇ ਉਹ ਏਰੀਅਲ ਨਾਲ ਫਿਰ ਅਸੀਂ ਕਦੇ ਵੀ ਆਊਟ ਆਫ ਕਵਰੇਜ ਨਹੀਂ ਹੋਇਆ ਕਰਾਂਗੇ। ਤੇ ਦੂਜੀ ਜਿਹੜੀ ਤਬਦੀਲੀ ਵੱਡੀ ਇਹ ਆਊਗੀ ਵੀ ਅਸੀਂ ਨਾ ਜਿਹੜਾ ਯੁੱਗ ਆ ਗਿਆ ਵੀ ਹੁਣ ਜਿਹੜੀ ਐਨਰਜੀ ਵੀ ਮਹਿੰਗੀ ਪੈਂਦੀ ਆ ਹਰ ਕਿਸਮ ਦੀ, ਤੇ ਦੂਜਾ ਇਹ ਵੀ ਅਸੀਂ ਨੈਚੁਰਲ ਚੀਜ਼ਾਂ ਨਹੀਂ ਵਰਤੇ, ਤੀਜਾ ਇਹ ਵੀ ਤੁਰੇ ਫਿਰਦੇ ਸਾਨੂੰ ਕਈ ਵਾਰੀ ਮੋਬਾਈਲ ਚਾਰਜ ਹੋਰ ਚਾਰਜਿੰਗ ਵੀ ਚਾਹੀਦੀ ਹੁੰਦੀ ਆ, ਤਾਂ ਉਹਦੇ ਲਈ ਨਾ ਹੁਣ ਮੈਂ ਕਿਹਾ ਜਿਹੜਾ ਸਿਰ ਦਾ ਉਤਲਾ ਹਿੱਸਾ ਉਹ ਕੀ ਕਰੂਗਾ ਨਾ, ਜਿਹੜੀ ਵੀ ਰੱਬ ਤਾਂ ਤੁਸੀਂ ਕਹਿੰਦੇ ਹੈ ਹੀ ਨੀ ਵੀ ਜੋ ਵੀ ਹੁਣ ਇੱਛਾ ਸ਼ਕਤੀ ਆ, ਉਹਦੇ ਨਾਲ ਸਿਰ ਦਾ ਉਤਲਾ ਹਿੱਸਾ ਹੁਣ ਨਾ ਸੋਲਰ ਪੈਨਲਾਂ ਚ ਬਦਲ ਜੂਗਾ, ਤੇ ਉਹਦੇ ਉੱਤੇ ਨਾ ਚਾਰ ਪੰਜ ਸੋਲਰ ਪੈਨਲ ਆਟੋਮੈਟਿਕਲੀ ਜੰਮਦੇ ਬੱਚੇ ਦੇ ਨਿਕਲਿਆ ਕਰਨਗੇ, ਤੇ ਉਹ ਸੂਰਜ ਦੀ ਸ਼ਕਤੀ ਨਾਲ ਹੀ ਉਹ ਫੂਡ ਫਾਡ ਮਿਲ ਜਾਇਆ ਕਰੂ, ਸੂਰਜ ਦੀ ਸ਼ਕਤੀ ਨਾਲ ਉਹ ਆਪਦੇ ਡਿਵਾਈਸ ਵੀ ਚਾਰਜ ਕਰ ਲਿਆ ਕਰੂਗਾ, ਆਪ ਵੀ ਚਾਰਜ ਰਿਹਾ ਕਰੂਗਾ, ਤੇ ਖਾਣ ਪੀਣ ਦੀ ਵੀ ਉਹਨੂੰ, ਕਿਉਂਕਿ ਹੁਣ ਟਾਈਮ ਹੀ ਹੈ ਨੀ, ਸਮਾਂ ਹੈ ਨੀ ਜਿਹਦੇ ਕੋਲ ਸਮਾਂ ਬੈਠ ਕੇ ਖਾਣ ਪੀਣ ਦਾ, ਤੇ ਫਿਰ ਉਹ ਉਸ ਐਨਰਜੀ ਨਾਲ। ਜਦੋਂ ਮੈਂ ਇੰਨੀ ਗੱਲ ਕਹੀ ਨਾ ਤੇ ਉੱਥੇ ਬੈਠੇ ਸਾਰੇ ਜਾਣੇ ਹੱਸਣ, ਤੂੰ ਬਾਈ ਕਿਹੜੇ ਜਹਾਨ ਚ ਰਹਿਣਾ, ਕਿਹੜੀਆਂ ਗੱਲਾਂ ਕਰਦਾ, ਤੂੰ ਤਾਂ ਕੰਪਿਊਟਰਾਂ ਦੀਆਂ ਗੱਲਾਂ ਕਰਨ ਲੱਗ ਗਏ। ਮੈਂ ਕਿਹਾ ਯਾਰ ਵੀ ਮੈਂ ਤਾਂ ਇਹਨਾਂ ਦੇ ਮੈਥਡ ਤੋਂ ਇਹੀ ਗੱਲ ਸਮਝੀ ਆ ਵੀ ਜੇ ਇੱਛਾ ਸ਼ਕਤੀ ਨਾਲ ਬੰਦੇ ਦੇ ਲੱਤਾਂ ਪੈਰਾਂ ਮੂੰਹ ਨਿਕਲੇ ਹੁੰਦੇ ਤਾਂ ਫੇਰ ਭਾਈ ਇੱਛਾ ਸ਼ਕਤੀ ਨਾਲ ਏਰੀਅਲ ਵੀ ਨਿਕਲੇ ਉਹ ਤੇ ਸੋਲਰ ਪੈਨਲ ਵੀ ਲੱਗ ਜਾਣਗੇ ਸਿਰ ਦੇ ਉੱਤੇ। ਪਰ ਹੁਣ ਇਹਨਾਂ ਲੋਕਾਂ ਨਾਲ ਬਹਿਸਣਾ ਵੀ ਉਹ ਮੂਰਖ ਨਾਲ ਨਾ ਲੂਜੀ ਵਾਲੀ ਗੱਲ ਆ। ਹੁਣ ਵੀ ਅੱਜ ਦੀ ਵੀ ਗੱਲਬਾਤ ਤੋਂ ਬਾਅਦ ਬਹੁਤ ਸਾਰੇ ਜਿਹੜੇ ਰੱਬ ਤੋਂ ਮੁਨਕਰ ਲੋਕ ਆ ਉਹ ਮੈਨੂੰ ਪੁੱਠੇ ਸਿੱਧੇ ਸਵਾਲ ਕਰਨਗੇ, ਮੈਨੂੰ ਫੋਨ ਵੀ ਕਰਨਗੇ, ਮੈਸੇਜ ਵੀ ਕਰਨਗੇ, ਪਰ ਕੋਈ ਪ੍ਰੋਬਲਮ ਨੀ, ਉਹਨਾਂ ਦੀ ਕੰਮ ਆ, ਉਹਨਾਂ ਨੇ ਉਸ ਗੱਲਾਂ ਤੇ ਪਹਿਰੇ ਦੇਣੇ, ਅਸੀਂ ਸਤਿਕਾਰ ਕਰਦੇ ਹਾਂ ਉਹਨਾਂ ਦਾ, ਪਰ ਉਹਨਾਂ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਮਜ਼ਾਕ ਦਾ ਪਾਤਰ ਨਾ ਬਣਾਓ, ਅਸੀਂ ਮਜ਼ਾਕ ਦਾ ਪਾਤਰ ਨਹੀਂ ਹਾਂ, ਜੇ ਸਾਡਾ ਵਿਸ਼ਵਾਸ ਆ ਸਾਡਾ ਵਿਸ਼ਵਾਸ ਹੈਗਾ, ਹਾਂ ਅਸੀਂ ਵੀ ਤਰਕ ਕਰਦੇ ਹਾਂ, ਅਸੀਂ ਉਹਨਾਂ ਵਿਸ਼ਵਾਸ ਨਹੀਂ ਕਰਦੇ, ਅਸੀਂ ਨਾਰੀਅਲ ਚੜ੍ਹਾਉਣ ਵਾਲੀਆਂ ਗੱਲਾਂ ਜਾਂ ਕੋਈ ਧਾਗੇ ਤਵੀਤਾਂ ਵਾਲੀਆਂ ਜਾਂ ਪੱਥਰ ਪਾਉਣ ਵਾਲੀਆਂ ਉਹ ਗੱਲਾਂ ਨਹੀਂ ਕਰਦੇ, ਉਹਨਾਂ ਦੀ ਅਸੀਂ ਵੀ ਵਿਰੋਧਤਾ ਕਰਦੇ ਹਾਂ, ਪਰ ਅਸੀਂ ਇੱਕ ਉਸ ਕ੍ਰੀਏਟਰ ਦੀ ਜ਼ਰੂਰ ਧੰਨਵਾਦ ਕਰਦੇ ਹਾਂ, ਤੜਕੇ ਹੱਥ ਨੇ ਸ਼ੁਕਰੀਆ ਅਦਾ ਕਰਦੇ ਹਾਂ ਜਿਹਨੇ ਇੱਕ ਐਡੀ ਗਜਬ ਦੀਆਂ ਚੀਜ਼ਾਂ ਸਾਡੇ ਲਈ ਪੈਦਾ ਕੀਤੀਆਂ ਜਿਨ੍ਹਾਂ ਦਾ ਕੋਈ ਮੁੱਲ ਹੀ ਨਹੀਂ, ਕੀਮਤ ਹੀ ਕੋਈ ਨਹੀਂ, ਜਿਨ੍ਹਾਂ ਦੀ ਜਿਹੜੀ ਆਕਸੀਜਨ ਅਸੀਂ ਇੱਕ ਸਿਲੰਡਰਾਂ ਦੇ ਵਿੱਚ ਮੁੱਲ ਖਰੀਦਦੇ ਹਾਂ, ਉਹ ਆਕਸੀਜਨ ਉਹਨੇ ਹਵਾ ਦੇ ਵਿੱਚ ਸਾਨੂੰ ਛੱਡ ਕੇ ਪਤਾ ਹੀ ਨੀ ਕਿੰਨੇ ਕੁ ਅਰਬਾਂ ਖਰਬਾਂ ਦਾ ਤੋਹਫਾ ਦਿੱਤਾ ਹੋਇਆ ਸਾਨੂੰ, ਸੋ ਸਤਿਕਾਰ ਕਰਨਾ ਬਣਦਾ ਸਾਨੂੰ।
ਬਿਲਕੁਲ ਬਰਾੜਕਰ, ਜਿੱਥੇ ਬਣਾਇਆ ਹੋਇਆ ਉੱਥੇ ਉਹ ਪਾਲਣਾ ਕਰਨ ਲਈ ਵੀ ਸਾਰਾ ਕੁਛ ਐਜ਼ ਇਟ ਇਜ਼ ਪਰਫੈਕਟ, ਯਾਨੀ ਕੋਈ ਕਮੀ ਨੀ, ਕੋਈ ਉਹ ਨੀ, ਬਸ ਕਮੀ ਸਾਡੇ ਆਪਣੇ ਵਿੱਚ ਹੀ ਹੁੰਦੀ ਹੈ, ਕਿਉਂਕਿ ਬਾਹਰਲੀ ਜਿੱਡੀ ਦੁਨੀਆ ਬਾਹਰ ਵਸਦੀ ਹੈ ਮੈਨੂੰ ਲੱਗਦਾ ਉੱਡੀ ਉਸ ਤੋਂ ਕਿਤੇ ਵੱਡੀ ਆਪਣੇ ਅੰਦਰ ਹੈ। ਸੋ ਇੱਕ ਵਾਰੀ ਅੰਦਰ ਨੂੰ ਚੱਲਣ ਦੀ ਕੋਸ਼ਿਸ਼ ਕਰੀਏ, ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸੋ ਬਾਕੀ ਸਮਝ ਦੀ ਗੱਲ ਹੈ ਬਰਾੜ ਸਾਹਿਬ, ਇਹ ਵੀ ਮੈਨੂੰ ਲੱਗਦਾ ਹੁੰਦਾ ਕਿ ਪਰਮਾਤਮਾ ਦੀ ਦਾਤ ਹੀ ਹੈ, ਭਾਈ ਜਦੋਂ ਉਹ ਸਮਝ ਤੁਹਾਨੂੰ ਆਉਣੀ ਉਦੋਂ ਹੀ ਆਉਣੀ ਆ, ਨਹੀਂ ਤੇ ਇਹੋ ਜਿਹੀ ਗੱਲ ਨੀ। ਬਹੁਤ ਸਾਲ ਪਹਿਲਾਂ ਮੈਂ ਵੀ ਇਹ ਜਿਹੜਾ ਕੁਸਚਨ ਮਾਰਕ ਆ ਉਹ ਲੱਗਾ ਹੁੰਦਾ ਸੀਗਾ, ਭਾਈ ਹੈ ਕਿ ਨਹੀਂ ਹੈ, ਕੀ ਚੀਜ਼ ਆ, ਪਰ ਇਹ ਤੁਹਾਨੂੰ ਆਪੇ ਆਪ ਹੀ ਸਮਝ ਆਵੇ ਤੇ ਮੈਨੂੰ ਲੱਗਦਾ ਫੇਰ ਹੀ ਸਮਝ ਸਕਦੇ ਹਾਂ ਅਸੀਂ, ਕਿਸੇ ਦੇ ਸਮਝਾਏ ਤੇ ਸਮਝਣਾ ਔਖਾ ਆ। ਤੇ ਉਸ ਤੋਂ ਬਾਅਦ ਹਰੀਸ਼ ਅਰੋੜਾ ਹੁਣਾਂ ਨੇ ਵੀ ਜੀ ਸਾਂਝ ਪਾਈ ਪ੍ਰੋਗਰਾਮ ਨਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਨੂੰ ਤੇ ਸਲਾਮ ਨਮਸਤੇ ਕਹਿ ਰਹੇ ਜੀ ਸਾਰੇ ਹਰਮਨ ਪਰਿਵਾਰ ਨੂੰ। ਸੋ ਬਹੁਤ ਬਹੁਤ ਸ਼ੁਕਰੀਆ ਹਰੀਸ਼ ਅਰੋੜਾ ਜੀ ਤੇ ਸਵਾਗਤ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ। ਫਾਲਾ ਬੈਸ ਕੋਬਰਾਮ ਆਸਟ੍ਰੇਲੀਆ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਸਾਨੂੰ, ਤੇ ਉਹਨਾਂ ਨੇ ਇੱਕ ਖਬਰ ਕਹੀ ਹੈ ਭਈ ਇਸ ਖਬਰ ਬਾਰੇ ਵੀ ਚਾਨਣਾ ਪਾਇਓ, ਭਈ ਸਮਝ ਨਹੀਂ ਲੱਗੀ ਇਸ ਖਬਰ ਦੀ। ਜਗਬਾਣੀ ਨਿਊਜ਼ ਦੀ ਖਬਰ ਹੈ ਜੀ ਕਿ ਮੈਲਬੋਰਨ ਸਿੱਖ ਖੇਡਾਂ ਚ ਹੋਣ ਵਾਲੇ ਸਿੱਖ ਫੋਰਮ ਸੰਬੰਧੀ ਮਤਭੇਦ ਉਭਰੇ, ਇਹ ਖਬਰ ਹੈ ਜੀ।
ਦੇਖੋ ਜੀ, ਖਬਰ ਦੀ ਕੋਈ ਜਿਹੜੀ ਕਈ ਵਾਰੀ ਕੀ ਹੁੰਦਾ ਨਾ ਵੀ ਅਸੀਂ ਸਾਡੀ ਸੋਚ ਤੇ ਵੀ ਜਾਂਦਾ ਵੀ ਇਹ ਕੀ ਚੱਕਰ ਆ ਕੀ ਨਹੀਂ ਹੈ, ਇਹ ਨੋਰਮਲ ਜੀ ਗੱਲ ਆ ਜੀ। ਐਜ ਪਰ ਦੇਖੋ, ਮੈਂ ਇੱਕ ਉਹਨਾਂ ਸਿੱਖ ਖੇਡਾਂ ਦਾ ਹਿੱਸਾ ਹੋਣ ਕਾਰਨ ਨਾਤੇ ਮੈਂ ਉੱਥੋਂ ਦੀਆਂ ਵੀ ਫਰਜ਼ ਡਿਊਟੀਆਂ ਮੈਨੂੰ ਨਿਭਾਉਣੀਆਂ ਪੈਂਦੀਆਂ। ਮੈਂ ਜੋ ਕਿ ਜੋ ਮੇਰੀ ਜ਼ਿੰਮੇਵਾਰੀ ਹੈ ਸੰਵਿਧਾਨ ਪ੍ਰਤੀ ਤੇ ਜਿਹੜੀਆਂ ਸਾਡੀਆਂ ਸਾਨੂੰ ਅਸੀਂ ਇੱਕ ਕਿਸੇ ਵੀ ਅਹੁਦੇ ਤੇ ਰਹਿੰਦੇ ਹੋਏ ਸਹੁੰ ਖਾਂਦੇ ਹਾਂ, ਉਸ ਪ੍ਰਤੀ ਮੈਂ ਉਹਨਾਂ ਚੀਜ਼ਾਂ ਨੂੰ ਡਿਸਕਲੋਜ਼ ਨਹੀਂ ਕਰ ਸਕਦਾ। ਪਰ ਜਿਹੜੀਆਂ ਨੋਰਮਲ ਗੱਲਾਂ ਜਿਹੜੀਆਂ ਐਜ ਏ ਮੀਡੀਆ ਪਰਸਨ ਮੈਂ ਦੱਸਾਂ ਤਾਂ ਮੀਡੀਆ ਪਰਸਨ ਇਹ ਹੈ ਜੀ ਵੀ ਪਿਛਲੇ ਦਿਨੀ ਇੱਕ ਮੀਟਿੰਗ ਹੋਈ ਸੀਗੀ, ਜਿਹੜੀ ਮੀਟਿੰਗ ਕਿ ਸਿੱਖ ਗੇਮਾਂ ਦੇ ਜਿਹੜੀ ਸਿੱਖ ਫੋਰਮ ਨੂੰ ਲੈ ਕੇ ਹੋਈ ਸੀ, ਤੇ ਉਹ ਸਿੱਖ ਫੋਰਮ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਜਿਹੜੀ ਸੰਵਿਧਾਨਕ ਜਿਹੜੀਆਂ ਗੱਲਾਂ ਸੀ ਜਾਂ ਜੋ AGM ਦੇ ਵਿੱਚ ਪਾਸ ਹੋਈਆਂ ਗੱਲਾਂ ਸੀ ਵੀ ਕਿਹੋ ਜੀ ਸਿੱਖ ਫੋਰਮ ਹੋਣੀ ਚਾਹੀਦੀ ਹੈ, ਕਿੱਦਾਂ ਕਿੱਦਾਂ ਉਹਨੂੰ ਆਰਗੇਨਾਈਜ਼ ਕਰਨਾ, ਕੀ ਉਹਦਾ ਸਟਰਕਚਰ ਹੋਊਗਾ, ਉਹਨੂੰ ਫੋਲੋ ਨਹੀਂ ਕੀਤਾ ਗਿਆ। ਕੁਝ ਕੁ ਲੋਕਾਂ ਨੇ ਪਰਸਨਲ ਪੱਧਰ ਤੇ ਆਪ ਹੀ ਉਹਨੂੰ ਜਿਹੜੀ ਮੈਨੇਜ ਕਰਕੇ ਤੇ ਸਮਾਂ ਦੀ ਈਵਨ ਉਹਨਾਂ ਲੋਕਾਂ ਨੂੰ ਵੀ ਖੱਜਲ ਕੀਤਾ ਗਿਆ ਜਿਹਨਾਂ ਨੂੰ ਬੁਲਾਇਆ ਗਿਆ ਤੇ ਜਿਹਨਾਂ ਨੂੰ ਅਨਅਫੀਸ਼ੀਅਲ ਤੌਰ ਤੇ ਬੁਲਾ ਕੇ ਉਹਨਾਂ ਦਾ ਵੀ ਵਕਤ ਬਰਬਾਦ ਕੀਤਾ ਗਿਆ। ਸੋ ਇਸ ਕਰਕੇ ਜਿਹੜੀ ਉਸ ਦੇ ਉੱਤੇ ਰੋਕ ਲਾਈ ਹੈ ਜੀ ਉਸ ਕਾਰਵਾਈ ਦੇ ਉੱਤੇ ਜਿਹੜੀ ਮੈਲਬਨ ਦੀ ਕਮੇਟੀ ਨੇ, ਤੇ ਹੁਣ ਉਹ ਨਵੇਂ ਸਿਰੋਂ ਜਿਹੜੀ ਸਿੱਖ ਫੋਰਮ ਦੀ ਜਿਹੜੀ ਜ਼ਿੰਮੇਵਾਰੀ ਜਿਹਨੂੰ ਸੌਂਪੀਆਂ ਜਾਣਗੀਆਂ ਤੇ ਉਹ ਆਪਦੇ ਢੰਗ ਨਾਲ ਫਿਰ ਸਾਰੇ ਜਿੰਨੇ ਵੀ ਅਦਾਰੇ ਆ ਜਿੰਨੇ ਗੁਰੂ ਘਰ ਜਾਂ ਜੋ ਵੀ ਸਿੱਖ ਫੋਰਮ ਦੇ ਵਿੱਚ ਹਿੱਸਾ ਲੈਣ ਦੇ ਚਾਹਵਾਨ ਆ ਉਹਨਾਂ ਨਾਲ ਸੰਪਰਕ ਕੀਤਾ ਜਾਊ ਅਫੀਸ਼ੀਅਲ ਤੌਰ ਦੇ ਉੱਤੇ। ਹੁਣ ਤੱਕ ਜਿਹੜਾ ਉਹ ਹੋਇਆ ਉਹ ਅਨਅਫੀਸ਼ੀਅਲ ਤੌਰ ਦੇ ਉੱਤੇ ਹੋ ਸਕਦਾ, ਅਣਜਾਣਪਣੇ ਚ ਸ਼ਾਇਦ ਉਹਨਾਂ ਨੇ AGM ਨਾ ਅਟੈਂਡ ਕੀਤੀ ਹੋਵੇ, ਹੋ ਸਕਦਾ ਉਹਨਾਂ ਨੇ ਸਿੱਖ ਗੇਮਾਂ ਦੇ ਲਾਅ ਨਾ ਪੜੇ ਹੋਣ, ਤੇ ਇਸ ਕਰਕੇ ਅਣਜਾਣਪਣੇ ਦੇ ਵਿੱਚ ਮੇਰੇ ਹਿਸਾਬ ਨਾਲ ਜਿਹੜੀ ਉਹ ਕਾਹਲੀ ਦੇ ਵਿੱਚ ਮੀਟਿੰਗ ਸੱਦੀ ਗਈ ਤੇ ਖੁਦ ਹੀ ਸਟਰਕਚਰ ਬਣਾ ਲਿਆ ਗਿਆ ਤੇ ਖੁਦ ਹੀ ਫਿਰ ਉਹ ਮੀਡੀਆ ਨੂੰ ਮੀਡੀਆ ਰਿਲੀਜ਼ ਕਰ ਦਿੱਤਾ ਗਿਆ। ਇੱਕ ਅਦਾਰਾ ਹੁੰਦਾ ਨਾ, ਜਦੋਂ ਤੁਸੀਂ ਇੱਕ ਹਾਈ ਲੈਵਲ ਦੇ ਅਦਾਰੇ ਨਾਲ ਕੰਮ ਕਰਦੇ ਹੋ ਤਾਂ ਤੁਹਾਨੂੰ ਉਹ ਜਿਹੀਆਂ ਪ੍ਰੋਟੋਕੋਲ ਵੀ ਫੋਲੋ ਕਰਨੇ ਪੈਂਦੇ ਆ। ਏਡੇ ਵੱਡੇ ਅਦਾਰਾ ਜਿਹੜਾ ਕਿ ਹੁਣ 32 ਸਾਲ ਦਾ ਹੋ ਚੁੱਕਿਆ, ਉਸ ਅਦਾਰੇ ਦਾ ਇੱਕ ਹਿਸਟਰੀ ਹੁੰਦੀ ਆ। ਜੇ ਤੁਸੀਂ ਉਹਦੇ ਨਾਲ ਜੁੜੇ ਹੋ ਤਾਂ ਪਹਿਲੀ ਗੱਲ ਤੁਹਾਨੂੰ ਉਹਦੀ ਹਿਸਟਰੀ ਦਾ ਗਿਆਨ ਹੋਣਾ ਚਾਹੀਦਾ ਵੀ ਇਹ ਖੇਡਾਂ ਕਿੱਥੋਂ ਕਿਵੇਂ ਤੇ ਕਾਹਤੋਂ ਸ਼ੁਰੂ ਹੋਈਆਂ ਤੇ ਉਹਨਾਂ ਦਾ ਕੀ ਸਟਰਕਚਰ ਸੀ। ਤੇ ਉਹ ਜਦੋਂ ਪਹਿਲੀ ਰਿਪੋਰਟ ਆਈ ਉਸ ਰਿਪੋਰਟ ਦੇ ਵਿੱਚ ਬੜੀ ਹੈਰਾਨੀਜਨਕ ਇਹ ਗੱਲ ਸੀ ਵੀ ਉੱਥੇ ਜੋ ਵੀ ਖਬਰ ਲਿਖਣ ਵਾਲਾ ਸੀ ਜਾਂ ਪ੍ਰੈਸ ਨੋਟ ਜਾਰੀ ਕਰਨ ਵਾਲਾ ਸੀ ਉਸ ਬੰਦੇ ਨੂੰ ਖੁਦ ਨੂੰ ਨਹੀਂ ਪਤਾ ਸੀ ਵੀ ਇਹ ਖੇਡਾਂ ਸ਼ੁਰੂ ਕਿੱਥੋਂ ਆਈਆਂ। ਉੱਥੇ ਕਹਿੰਦੇ ਬੋਲਿਆ ਵੀ ਗਿਆ ਵੀ ਖੇਡਾਂ ਸ਼ੁਰੂ ਹੋਈਆਂ ਹੀ ਨਹੀਂ ਸੀ, ਇਹ ਤਾਂ ਸਿੱਖ ਫੋਰਮ ਸ਼ੁਰੂ ਹੋਈ ਸੀ ਤੇ ਕਿ ਬਾਅਦ ਚ ਖੇਡਾਂ ਬਣ ਗਈਆਂ। ਸੋ ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਨਾਂ ਦੀ ਨੌਲੇਜ ਚ ਕਮੀ ਸੀ, ਉਹਨਾਂ ਨੇ ਹਿਸਟਰੀ ਬਾਰੇ ਨਹੀਂ ਜਾਣਦੇ ਸੀ, ਉਹ ਹਿਸਟਰੀ ਬਾਰੇ ਪੜਿਆ ਨਹੀਂ ਸੀ। ਸੋ ਕੋਸ਼ਿਸ਼ ਹੋਣੀ ਚਾਹੀਦੀ ਹੈ ਜੇ ਕਿਸੇ ਵੱਡੇ ਅਦਾਰੇ ਨਾਲ ਤੁਸੀਂ ਜੁੜੇ ਹੋ ਨਾ, ਉਸ ਅਦਾਰੇ ਦੇ ਪ੍ਰੋਟੋਕੋਲ ਵੀ ਫੋਲੋ ਕਰਨੇ ਚਾਹੀਦੇ ਆ। ਪਹਿਲਾਂ ਉਹਦੀ ਹਿਸਟਰੀ ਪੜੋ, ਉਹਦਾ ਸੰਵਿਧਾਨ ਪੜੋ, ਉਹਦਾ ਸੰਵਿਧਾਨ ਕੀ ਦਾਇਰੇ ਦਿੰਦਾ। ਕਿਸੇ ਵੀ ਅਦਾਰੇ ਦੇ ਵਿੱਚ ਹਰ ਬੰਦੇ ਨੂੰ ਏਦਾਂ ਮੀਡੀਆ ਰਿਲੀਜ਼ ਕਰਨ ਦੀ ਇਜਾਜ਼ਤ ਨਹੀਂ ਹੁੰਦੀ। ਮੀਡੀਆ ਹਮੇਸ਼ਾ ਇੱਕ ਥਾਂ ਦੇ ਉੱਤੇ ਹੀ ਪ੍ਰੈਸ ਨੋਟ ਜਾਰੀ ਹੁੰਦਾ। ਜਿਹੜੀ ਹੁਣ ਜੇ ਨੈਸ਼ਨਲ ਬਾਡੀ ਦੀ ਗੱਲ ਕਰੀਏ ਤਾਂ ਨੈਸ਼ਨਲ ਬਾਡੀ ਦਾ ਜੇ ਕੋਈ ਮੀਡੀਆ ਰਿਲੀਜ਼ ਹੋਊਗਾ ਤਾਂ ਉਹ ਨੈਸ਼ਨਲ ਬਾਡੀ ਦੇ ਅਥੋਰਾਈਜ਼ਡ ਪਰਸਨ ਕਰੂਗਾ, ਤੇ ਜੇ ਲੋਕਲ ਬਾਡੀ ਦੀ ਮੈਲਬਨ ਦੀ ਗੱਲ ਕਰੀਏ ਤਾਂ ਉਹ ਉੱਥੋਂ ਦੇ ਪ੍ਰਧਾਨ ਵੱਲੋਂ ਜਾਂ ਪ੍ਰਧਾਨ ਜਾਂ ਸੈਕਟਰੀ ਵੱਲੋਂ ਅਥੋਰਾਈਜ਼ਡ ਮੀਡੀਆ ਜੋ ਰਿਲੀਜ਼ ਕਰਦਾ ਉਹੀ ਹੋਊਗਾ। ਸੋ ਕੁਝ ਅਖਬਾਰਾਂ ਨੇ ਬੜੀ ਕਾਹਲ ਨਾਲ ਉਹ ਖਬਰ ਪਹਿਲਾਂ ਵਾਲੀ ਲਾਤੀ ਵੀ ਇੱਕ ਢਾਂਚਾ ਤਿਆਰ ਕਰਤਾ ਉਹਨਾਂ ਨੇ, ਕੋਈ ਉਹਦੀ ਦੂਜਾ ਪੱਖ ਨਹੀਂ ਜਾਣਿਆ, ਕਿਸੇ ਨਾਲ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੱਲ ਜਿਹੜੀ ਰਿਪੋਰਟ ਲੱਗੀ ਆ ਉਹ ਚ ਦੋਨੇ ਪੱਖ ਜਾਣ ਕੇ ਜਿਹੜੀ ਰਿਪੋਰਟ ਲੱਗੀ ਆ ਤਾਂ ਉਹਦੇ ਚ ਉਹ ਗੱਲ ਏਦਾਂ ਲੱਗਦਾ ਵੀ ਕਿਤੇ ਕੋਈ ਪ੍ਰੋਬਲਮ ਆ ਗਈ। ਪਰ ਕੋਈ ਪ੍ਰੋਬਲਮ ਨਹੀਂ ਜੀ, ਸਿਰਫ ਉਹ ਅਣਜਾਣਪੁਣੇ ਦੇ ਵਿੱਚ ਤੇ ਥੋੜੀ ਜੀ ਬਿਨਾਂ ਕਿਸੇ ਪੜ੍ਹੇ ਲਿਖੇ ਜਾਂ ਬਿਨਾਂ ਕੋਈ ਇੰਸਟਰਕਸ਼ਨ AGM। ਹੁਣ ਕੋਈ ਅਦਾਰਾ ਜੇ ਉਹ ਅਦਾਰਾ ਸਾਰਾ ਸਾਲ ਭਰ ਕੰਮ ਕਰਦੀ ਆ ਉਹਦੀ ਐਗਜ਼ੀਕਿਊਟਰੀ ਟੀਮ ਤੇ ਸਾਲ ਬਾਅਦ AGM ਹੁੰਦੀ ਆ ਤੇ ਸਾਰੇ ਜਣੇ ਰਲ ਕੇ ਕੋਈ ਮਤਾ ਪਾਸ ਕਰਦੇ ਆ ਤਾਂ ਉਹਨੂੰ ਉਹ ਕਾਹਦੇ ਲਈ ਕੀਤਾ ਜਾਂਦਾ? ਉਹ ਇਸੇ ਲਈ ਕੀਤਾ ਜਾਂਦਾ ਨਾ ਉਹਨੂੰ ਫੋਲੋ ਕੀਤਾ ਜਾਵੇ, ਉਹਨੂੰ ਮੰਨਿਆ ਜਾਵੇ। ਇਹ ਥੋੜਾ ਹੁੰਦਾ ਵੀ ਉਦੋਂ ਬਾਅਦ ਕੋਈ ਮਤਾ ਕੋਈ ਮਰਜ਼ੀ ਪਾਸ ਹੋਈ ਜਾਵੇ AGM ਚ, ਕੋਈ ਮਰਜ਼ੀ ਜਿਹੜੀਆਂ ਸੰਵਿਧਾਨ ਚ ਕੁਛ ਲਿਖਿਆ ਹੋਵੇ ਤੇ ਨਹੀਂ ਅਸੀਂ ਤਾਂ ਆਪਣੇ ਢੰਗ ਨਾਲ ਜਾਂ ਆਪਦੀ ਮਰਜ਼ੀ ਨਾਲ ਜਿਹੜਾ ਕੁਛ ਕਰਨਾ ਉਹ ਕਰਨਾ। ਸੋ ਏਦਾਂ ਕੁਛ ਥੋੜਾ ਜਿਹਾ ਕਾਹਲੀ ਦੇ ਵਿੱਚ ਸਟੈਪ ਚੱਕੇ ਗਏ ਆ, ਪਰ ਉਹ ਸਟੈਪ ਬੈਕ ਲੈ ਲਿਆ ਗਿਆ। ਕਮੇਟੀ ਵੱਲੋਂ ਸਪੈਸ਼ਲ ਨੋਟਿਸ ਲਿਆ ਗਿਆ ਤੇ ਉਹਦੇ ਚ ਉਹ ਕਮੇਟੀ ਵੱਲੋਂ ਇਹ ਕਿਹਾ ਗਿਆ ਹੁਣ ਵੀ ਅਗਲਾ ਜਿਹੜਾ ਅਸੀਂ ਜੋ ਵੀ ਸਾਡਾ ਸਟਰਕਚਰ ਹੋਊਗਾ ਉਸ ਢੰਗ ਨਾਲ ਅਸੀਂ ਉਹਨੂੰ ਕਰਾਂਗੇ, ਕਿਉਂਕਿ ਵੱਖੋ ਵੱਖਰੀਆਂ ਕਮੇਟੀਜ਼ ਹੁੰਦੀਆਂ, ਜਿਵੇਂ ਇੱਕ ਕਲਚਰਲ ਕਮੇਟੀ ਹੈ, ਇੱਕ ਰਿਲੀਜੀਅਸ ਕਮੇਟੀ ਆ, ਵਲੰਟੀਅਰ ਕਮੇਟੀ ਆ, ਤਾਂ ਉਹਨਾਂ ਨੇ ਰਿਪੋਰਟ ਲੋਕਲ ਪ੍ਰਧਾਨ ਨੂੰ ਕਰਨੀ ਹੁੰਦੀ ਆ। ਤੇ ਲੋਕਲ ਪ੍ਰਧਾਨ ਦੀਆਂ ਇੰਸਟਰਕਸ਼ਨਾਂ ਲੈਣੀਆਂ ਹੁੰਦੀਆਂ ਤੇ ਲੋਕਲ ਪ੍ਰਧਾਨ ਦੇ ਉੱਤੇ ਨੈਸ਼ਨਲ ਪ੍ਰਧਾਨ ਜਾਂ ਨੈਸ਼ਨਲ ਟੀਮ ਬੰਨੀ ਉਹ ਨਿਗਾਹ ਰੱਖੀ ਜਾਂਦੀ ਆ ਵੀ ਕੀ ਉਹ ਸੰਵਿਧਾਨ ਨੂੰ ਫੋਲੋ ਕਰਕੇ ਸਾਰਾ ਕੁਛ ਕਰ ਰਹੇ ਆ। ਇਹ ਇੱਕ ਕੰਮ ਦਾ ਸਟਰਕਚਰ ਹੁੰਦਾ, ਪਰ ਇਹ ਨਹੀਂ ਹੁੰਦਾ ਵੀ ਤੁਸੀਂ ਜਿਉ ਮਰਜ਼ੀ ਜਿਹਦਾ ਜੀ ਕਰੇ। ਜੇ ਹੁਣ ਸਿੱਖ ਗੇਮਾਂ ਮੈਲਬਰਨ ਦੀਆਂ ਹੋਣਗੀਆਂ, ਉਹ ਕੋਈ ਇਕੱਲਾ ਬੰਦਾ ਨਹੀਂ ਕਰਾ ਦੂਗਾ, ਉਹਦੇ ਚ 500-1000 ਬੰਦਾ ਇਨਵੋਲਵ ਹੋਊਗਾ। ਤੇ ਜੇ 1000 ਦਾ 1000 ਬੰਦਾ ਆਪੋ ਆਪਣੇ ਬਿਆਨ ਅਖਬਾਰਾਂ ਚ ਰੇਡੀਓ ਚ ਦੇਈ ਜਾਊਗਾ ਤਾਂ ਉਹ ਕਿਵੇਂ ਹੋ ਜਾਣੀ ਆ? ਫਿਰ ਕਾਹਦੇ ਲਈ ਪ੍ਰਧਾਨ ਬਣਾਇਆ? ਕਾਹਦੇ ਲਈ 1 ਸਾਲ ਤੋਂ ਉੱਤੋਂ ਜਿਹੜੇ ਇਕੱਲੇ ਇਕੱਲੇ ਬੰਦੇ ਤੋਂ ਫੰਡ ਮੰਗਣ ਜਾਣਾ, ਕਿੰਨਾ ਪੇਪਰ ਵਰਕ, ਕਿੰਨਾ ਜ਼ਿਆਦਾ ਕੰਮ ਆ। ਤੇ ਜੇ ਉਹ ਕੰਮ ਕਰਨ ਦੀ ਥਾਂ ਤੇ ਮੇਰੇ ਵਰਗਾ ਇੱਕ ਦਿਨ ਉੱਠੇ ਤੇ ਆ ਕੇ ਅਖਬਾਰ ਚ ਬਿਆਨ ਦੇ ਕੇ ਕ੍ਰੈਡਿਟ ਲੈ ਲੇ ਜਾਂ ਆਪਦੇ ਆਪ ਨੂੰ ਕਹਿ ਕੇ ਵੀ ਹਾਂ ਮੈਂ ਹੀ ਸਭ ਕੁਛ ਆ, ਏਦਾਂ ਨਹੀਂ ਹੁੰਦਾ। ਉਹ ਸਾਲ ਭਰ ਕੰਮ ਕਰਨਾ ਪੈਂਦਾ ਹੁੰਦਾ, ਸਾਰਾ ਕੁਛ ਇਨਵੋਲਵ ਹੋਣਾ ਪੈਂਦਾ, ਉਹਦੇ ਬਾਰੇ ਗਿਆਨ ਹੋਣਾ ਚਾਹੀਦਾ ਤੁਹਾਨੂੰ ਵੀ ਤੁਹਾਡਾ ਜਿਹੜੀਆਂ ਸਿੱਖ ਖੇਡਾਂ ਕੀ ਸੀ, ਕਿੱਥੋਂ ਸ਼ੁਰੂ ਹੋਈਆਂ। ਹੁਣ ਜੇ ਤੁਸੀਂ ਤੁਹਾਨੂੰ ਇੰਨਾ ਹੀ ਨਹੀਂ ਪਤਾ ਵੀ ਸਿੱਖ ਖੇਡਾਂ ਕਿਵੇਂ ਤੇ ਕਿੱਥੋਂ ਸ਼ੁਰੂ ਹੋਈਆਂ ਤੇ ਆਪਦੀ ਮਰਜ਼ੀ ਨਾਲ ਹੀ ਕਹਿਤਾ ਵੀ ਇਹ ਸਿੱਖ ਫੋਰਮ ਸ਼ੁਰੂ ਹੋਈ ਸੀ, ਸਿੱਖ ਫੋਰਮ ਨਹੀਂ ਸ਼ੁਰੂ ਹੋਈ ਸੀ ਜੀ, ਇਹ ਹਿਸਟਰੀ ਪੜ ਲਿਓ, ਥਾਂ ਥਾਂ ਤੇ ਲਿਖੇ ਪਿਆ। ਮੈਂ ਵੀ ਬਹੁਤ ਸਾਰੇ ਆਰਟੀਕਲ ਲਿਖੇ ਆ, ਬਹੁਤ ਸਾਰੇ ਲੋਕਾਂ ਤੋਂ ਇਕੱਲੇ ਇਕੱਲੇ ਨਾਲ ਜਿਹੜੀ ਡਿਸਕਸ਼ਨ ਕਰਨ ਤੋਂ ਬਾਅਦ ਹੋਇਆ। ਇਹ ਐਡਲੇਡ ਤੋਂ ਸਿੱਖ ਖੇਡਾਂ ਸ਼ੁਰੂ ਹੋਈਆਂ ਸਨ, ਇੱਕ ਗੁਰਦੁਆਰੇ ਦੀ ਸ਼ੁਰੂਆਤ ਹੋਣ ਕਾਰਨ ਉੱਥੇ ਮਲੇਸ਼ੀਅਨ ਸਿੰਘਾਂ ਨੇ ਰਲ ਮਿਲ ਕੇ ਸੋਚਿਆ ਵੀ ਮਲੇਸ਼ੀਆ ਦੇ ਵਿੱਚ ਪਹਿਲਾਂ ਤੋਂ ਚੱਲ ਰਹੀਆਂ ਸੀ ਇਹਦੀਆਂ ਖੇਡਾਂ, ਵੀ ਕਿਉਂ ਨਾ ਇੱਥੇ ਵੀ ਆਪਾਂ ਕਰਾਈਆਂ ਜਾਣ। ਮੈਲਬਰਨ ਤੋਂ ਇੱਕ ਟੀਮ ਆਈ, ਇੱਕ ਟੀਮ ਐਡਲੇਡ ਦੀ ਸੀ, ਕੁਛ ਗੋਰੇ ਸੀ, ਉਹ ਰਲ ਮਿਲ ਕੇ ਇੱਕ ਦਿਨ ਖੇਡਾਂ ਹੋਈਆਂ ਉੱਥੇ, ਤੇ ਉਹ ਗੁਰਦੁਆਰੇ ਚ ਹੋਣ ਕਰਕੇ ਉਹਨਾਂ ਦਾ ਨਾਂ ਸਿੱਖ ਖੇਡਾਂ ਪੈ ਗਿਆ। ਤੇ ਉਹ ਖੇਡਾਂ ਤੋਂ ਹੌਲੀ ਹੌਲੀ ਕਰਦਾ ਕਰਾਉਂਦਾ, ਨਾਲ ਫਿਰ ਉਹਨਾਂ ਨੇ ਕਿਹਾ ਵੀ ਅਗਲਾ ਸਟੈਪ ਮੈਲਬਰਨ ਚ ਰੱਖ ਲਓ, ਫਿਰ ਨਾਲ ਐਡ ਆਨ ਹੁੰਦੇ ਗਏ ਤੇ ਉਹ ਸਿੱਖ ਫੋਰਮ ਦੀ ਵੀ ਵਿੱਚ ਆ ਗਈ ਗੱਲ ਵੀ ਕਿਉਂ ਨਾ ਸਿੱਖਾਂ ਦੇ ਜਿਹੜੇ ਮੁੱਦੇ ਆ ਉਹ ਵੀ ਵਿਚਾਰੇ ਜਾਣ ਉੱਥੇ, ਉਹ ਵੀ ਸ਼ੁਰੂ ਹੋ ਗਈ ਨਾਲ ਨਾਲ। ਸੋ ਇਹ ਸਾਰੀਆਂ ਚੀਜ਼ਾਂ ਲਈ ਜ਼ਿਆਦਾ ਨਹੀਂ ਤਾਂ ਤੁਸੀਂ ਗਿਆਨੀ ਸੰਤੋਖ ਸਿੰਘ ਨਾਲ ਗੱਲ ਕਰ ਰਹੇ ਹੋ, ਕਰ ਸਕਦੇ ਹੋ, ਜਿਨ੍ਹਾਂ ਨੇ ਹੁਣ ਤੱਕ ਸਾਰੀਆਂ ਸਿੱਖ ਫੋਰਮਾਂ ਅਟੈਂਡ ਕੀਤੀਆਂ, ਉਹ ਦੱਸ ਦੇਣਗੇ ਵੀ ਇਹ ਖੇਡਾਂ ਸੀ ਜਾਂ ਸਿੱਖ ਫੋਰਮ ਸੀ। ਪਰ ਮੈਨੂੰ ਬੜੀ ਹੈਰਾਨੀ ਹੋਈ ਵੀ ਉਹ ਖਬਰ ਚ ਲਿਖਿਆ ਗਿਆ ਸੀ ਵੀ ਨਹੀਂ ਇਹ ਖੇਡਾਂ ਤਾਂ ਹੈ ਹੀ ਨਹੀਂ ਸੀ, ਇਹ ਤਾਂ ਬਾਅਦ ਚ ਲੋਕਾਂ ਨੇ ਉਹਨੂੰ ਖੇਡਾਂ ਬਣਾ ਲਈਆਂ, ਤਾਂ ਸਿੱਖ ਫੋਰਮ ਸੀ। ਦੇਖੋ ਇਹ ਨਹੀਂ ਸੀਗੀ ਗੱਲ, ਉਹਨੂੰ ਪਹਿਲਾਂ ਸਾਨੂੰ ਗਿਆਨ ਪੜਤਾਲਣਾ ਚਾਹੀਦਾ ਸਾਰੀ ਚੀਜ਼ ਬਾਰੇ, ਨੌਲੇਜ ਇਕੱਠੀ ਕਰਕੇ ਉਦੋਂ ਬਾਅਦ ਅੱਗੇ ਚੱਲਣਾ ਚਾਹੀਦਾ। ਸੋ ਕੋਈ ਗੱਲ ਨੀ ਜੀ, ਇਹ ਇੱਕ ਅਣਜਾਣਪਣੇ ਦੇ ਵਿੱਚ ਹੋਇਆ ਹੋਇਆ ਕੰਮ ਸੀ, ਪਰ ਸਾਨੂੰ ਚਾਹੀਦਾ ਵੀ ਸਿੱਖ ਖੇਡਾਂ ਦੇ ਵਿੱਚ ਬਹੁਤ ਸਾਰੀਆਂ ਪੋਜ਼ਿਟਿਵਿਟੀ ਚੀਜ਼ਾਂ ਫੈਲ ਰਹੀਆਂ, ਬਹੁਤ ਪੋਜ਼ਿਟਿਵਿਟੀ ਆ। ਕੱਲ ਹੀ ਸਾਨੂੰ ਬੜੀ ਖੁਸ਼ੀ ਹੋਈ ਵੀ ਇੱਕ ਗੁਰੂ ਘਰ ਬੰਨਿਓ ਬਹੁਤ ਵੱਡਾ ਜਿਹੜਾ ਸਹਾਇਤਾ ਦਾ ਐਲਾਨ ਕੀਤਾ ਗਿਆ, ਉਹ ਅੱਜ ਸਵੇਰ ਦੇ ਵਿੱਚ ਉਹਦਾ ਪ੍ਰੈਸ ਰਿਲੀਜ਼ ਹੋਊਗਾ। ਤੇ ਸਾਨੂੰ ਹੋਰ ਵੀ ਜਿਹੜਾ ਮੈਲਬਰਨ ਦੇ ਵਿੱਚ 100 ਦੇ ਕਰੀਬ ਵਲੰਟੀਅਰ ਰਜਿਸਟਰਡ ਹੋ ਗਏ ਆ, ਜਿਹੜੇ ਕਹਿੰਦੇ ਵੀ ਅਸੀਂ ਗੇਮਾਂ ਚ ਵਲੰਟੀਅਰ ਕੰਮ ਕਰਨਾ ਚਾਹੁੰਦੇ ਆ। ਤੇ ਹੋਰ ਬਹੁਤ ਸਾਰੇ ਡਿਪਾਰਟਮੈਂਟ ਅੱਗੇ ਅੱਗੇ ਆ ਕੇ ਖੁਦ ਅੱਗੇ ਆ ਕੇ ਜਿਹੜੀਆਂ ਰਹੇ ਆ ਤੇ ਉਹਨਾਂ ਨੂੰ ਖੁਦ ਆ ਕੇ ਸਪੋਰਟ ਕਰ ਰਹੇ ਆ, ਤੇ ਸਾਰੀ ਟੀਮ ਆਪਣੇ ਦਿਨ ਰਾਤ ਇੱਕ ਮਿਹਨਤ ਕਰ ਰਹੀ ਆ। ਮੈਂ ਕੱਲ ਵੀ ਸਾਡੀ ਨਵੀਂ ਪਾਂਗਲੀ ਹੋਰਾਂ ਨਾਲ ਗੱਲ ਹੋ ਰਹੀ ਸੀ, ਉਹ ਬੜੇ ਖੁਸ਼ ਸਨ ਵੀ ਸੌਕਰ ਦੇ ਜਿਹੜੇ ਪ੍ਰੀ ਕੁਆਲੀਫਾਈ ਮੈਚ ਸ਼ੁਰੂ ਹੋ ਚੁੱਕੇ ਆ, ਤੇ ਉਸ ਤੋਂ ਬਾਅਦ ਜਿਹੜੀ ਨਾਲ ਨਾਲ ਪਾਵਲਾ ਸਾਹਿਬ ਹੋਰਾਂ ਨਾਲ ਗੱਲ ਹੋਈ ਸੀ, ਉਹਨਾਂ ਨੇ ਵੀ ਦੱਸਿਆ ਵੀ ਜਿਹੜਾ ਲੰਗਰ ਦੇ ਭਾਂਡਿਆਂ ਦੀ ਵੀ ਗੱਲ ਹੋ ਚੁੱਕੀ ਆ। ਬਹੁਤ ਜਾਣੀ ਕਿ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਕੰਮ ਹੋ ਰਿਹਾ। ਤੇ ਨਵੰਬਰ ਮਹੀਨੇ ਦੇ ਵਿੱਚ ਨੈਸ਼ਨਲ ਕਮੇਟੀ ਆ ਜਿਹੜੀ ਉਹਨਾਂ ਦੀ ਜਿਹੜੀ ਇੱਕ ਡੈਮੋ ਦਿੰਦੇ ਹੁੰਦੇ ਆ, ਇੱਕ ਸਾਰੇ ਵੀ ਕਿੱਦਾਂ ਤਿਆਰੀਆਂ ਚੱਲ ਰਹੀਆਂ ਖੇਡਾਂ ਦੀਆਂ, ਉਹ ਨੈਸ਼ਨਲ ਕਮੇਟੀ ਉੱਥੇ ਜਾ ਰਹੀ ਆ ਮੈਲਬਰਨ ਦੇ ਵਿੱਚ, ਜਿਹ ਚ ਲੋਕਲ ਕਮੇਟੀ ਆਪਣੀਆਂ ਸਾਰੇ ਸੈਟਅਪ ਦੀ ਜਿਹੜੀ ਜਾਣਕਾਰੀ ਨੈਸ਼ਨਲ ਕਮੇਟੀ ਨੂੰ ਦੇਊਗੀ।
ਤਾਂ ਬਿਲਕੁਲ ਜੀ, ਇੰਨਾ ਵੱਡਾ ਜਦੋਂ ਕੋਈ ਪ੍ਰੋਗਰਾਮ ਹੋਵੇ ਤੇ ਕੋਈ ਨਾ ਕੋਈ ਗੱਲ ਨਿਕਲਦੀ ਵੀ ਹੈਗੀ ਹੈ। ਸੋ ਉਮੀਦ ਹੈ ਜੀ ਇਸ ਵਾਰ ਦੀਆਂ ਮੈਲਬਰਨ ਦੀਆਂ ਖੇਡਾਂ ਵੀ ਜਿਹੜੀਆਂ ਗਰੂਰ ਮੀਲ ਪੱਥਰ ਸਾਬਤ ਹੋਣਗੀਆਂ ਸਿੱਖ ਖੇਡਾਂ ਦੇ ਵਿੱਚ। ਉਸ ਤੋਂ ਇਲਾਵਾ ਗੁਰਦੀਪ ਸਿੰਘ ਹੋਣਾ ਨੇ ਮੈਸੇਜ ਕੀਤਾ, ਕਹਿੰਦੇ ਸਾਇੰਸ ਸਾਡੇ ਦੇਸ਼ ਚ ਖੇਡ ਬਣ ਕੇ ਰਹਿ ਗਈ, ਸਾਇੰਸ ਵਾਲੀ ਮੈਡਮ ਖੁਦ ਕਰਵਾ ਚੌਥ ਰੱਖ ਕੇ ਬਹਿ ਗਈ। ਤੇ ਬਾਕੀ ਇਹਨਾਂ ਨੇ ਕਿਹਾ ਕਿ ਬਾਕੀ ਸ਼ਹਿਰਾਂ ਚ ਤਾਂ ਮੰਨਿਆ, ਪਰ ਅੰਮ੍ਰਿਤਸਰ ਚ ਪਿੰਗਲਵਾੜਾ ਹੋਣ ਦੇ ਬਾਵਜੂਦ ਵੀ ਬਜ਼ੁਰਗ ਸੜਕਾਂ ਤੇ ਲਾਚਾਰ ਕਿਉਂ ਰੁਲ ਰਹੇ ਹਨ?
ਦੇਖੋ ਦੁਨੀਆਂ ਬਹੁਤ ਵੱਡੀ ਹੋ ਗਈ ਆ, ਦੁਨੀਆਂ ਦੇ ਵਿੱਚ ਭੀੜ ਹੀ ਇੰਨੀ ਜ਼ਿਆਦਾ ਹੋ ਗਈ ਆ ਵੀ ਇਕੱਲਾ ਇੱਕ ਪਿੰਗਲਵਾੜਾ ਉਹਨਾਂ ਨੂੰ ਨਹੀਂ ਸਾਂਭ ਸਕਦਾ। ਇਹ ਤਾਂ ਹਰ ਸ਼ਹਿਰ ਦੇ ਵਿੱਚ ਆਪੋ ਆਪਣਾ ਇੱਕ ਇਹੋ ਜਿਹਾ ਅਦਾਰਾ ਬਣਿਆ ਹੋਵੇ, ਪਹਿਲੀ ਗੱਲ ਉਹ ਪਰਿਵਾਰ ਹੀ ਉਹ ਬਜ਼ੁਰਗਾਂ ਨੂੰ ਸਾਂਭਣ ਤਾਂ ਜ਼ਿਆਦਾ ਚੰਗਾ, ਪਰ ਜੇ ਕੋਈ ਇੱਦਾਂ ਵੀ ਅਨਾਥ ਹੋ ਜਾਂਦਾ ਤਾਂ ਉਹਨਾਂ ਨੂੰ ਸ਼ਹਿਰ ਸ਼ਹਿਰ ਦੇ ਵਿੱਚ ਉਹ ਹੋਣੇ ਚਾਹੀਦੇ ਆ। ਜੇ ਇਕੱਲਾ ਪਿੰਗਲਵਾੜਾ ਤਾਂ ਇੱਕ ਸਾਡੇ ਲਈ ਸਿੰਬਲ ਆ, ਸਾਡੇ ਲਈ ਇੱਕ ਰਾਹ ਦਸੇਰਾ, ਸਾਡਾ ਇੱਕ ਇੰਜਣ ਆ, ਤੇ ਉਹਨੂੰ ਫੋਲੋ ਕਰਕੇ ਅਸੀਂ ਸਾਰੇ ਸ਼ਹਿਰਾਂ ਦੇ ਵਿੱਚ ਇਹ ਜਿਹਾ ਕੁਛ ਕਰ ਸਕਦੇ ਹਾਂ। ਬਣ ਰਹੇ ਆ ਬਹੁਤ ਸਾਰੇ ਆਸ਼ਰਮ ਬਣੇ ਹੋਏ ਆ, ਅਸੀਂ ਸਾਰਾ ਆਸ਼ਰਮ ਅਸੀਂ ਬਣਾਇਆ ਹੋਇਆ, ਪਰ ਇਹ ਵਕਤ ਨਾਲ ਚੇਂਜਸ ਆਉਣਗੀਆਂ। ਪਰ ਲੋਕਾਂ ਨੂੰ ਨਾ ਆਪਣੀ ਭੀੜ ਦੇ ਵਿੱਚੋਂ, ਆਪਣੇ ਕੰਮ ਕਾਜ ਦੀ ਜ਼ਿੰਦਗੀ ਦੇ ਵਿੱਚੋਂ ਫੁਰਸਤ ਹੀ ਹੈ ਨਹੀਂ, ਉਹਨਾਂ ਨੂੰ ਐਂ ਲੱਗਦਾ ਵੀ ਬਸ ਅਸੀਂ ਪਦਾਰਥ ਬਣਾ ਲਈਏ, ਘਰ ਮਹਿਲ ਕੋਠੀਆਂ ਕਾਰਾਂ ਇਹ ਬਣਾ ਲਈਏ, ਦੂਜੀਆਂ ਚੀਜ਼ਾਂ ਤਾਂ ਆਪੇ ਤੁਰੀਆਂ ਫਿਰਨੀਆਂ। ਸੋ ਕਿਸੇ ਕੋਲ ਇੰਨਾ ਸਮਾਂ ਹੀ ਹੈ ਨੀ ਇਹ ਚੀਜ਼ਾਂ ਸੋਚਣ।
ਬਿਲਕੁਲ ਜੀ। ਤੇ ਗੁਰਦੀਪ ਸਿੰਘ ਇਹਨਾਂ ਨਾਲ ਹੀ ਅੱਗੇ ਲਿਖਿਆ, ਕਹਿੰਦੇ ਹੁਣ ਕੀ ਆ ਵੀ ਪਤੀ ਦੀ ਗਲਤੀ ਹੈ। ਕਹਿੰਦੇ ਪਤਨੀ ਮੈਂ ਕੁਛ ਸਾਲਾਂ ਤੋਂ ਕਰਵਾ ਚੌਥ ਦਾ ਵਰਤ ਨੀ ਰੱਖ ਰਹੀ, ਫੇਰ ਵੀ ਦੇਖ ਰਹੀ ਹਾਂ ਕਿ ਤੁਸੀਂ ਪੂਰਾ ਤੰਦਰੁਸਤ ਤੁਰੇ ਫਿਰਦੇ ਆ, ਹਨਾ। ਤੇ ਪਤੀ ਕਹਿੰਦਾ ਇਹਦੇ ਵਿੱਚ ਕੀ ਹੈ, ਮੈਂ ਆਪਦੀ ਸਿਹਤ ਦਾ ਪੂਰਾ ਖਿਆਲ ਰੱਖਦਾ। ਪਤਨੀ ਕਹਿੰਦੀ ਬੇਵਕੂਫ ਨਾ ਸਮਝ ਮੈਨੂੰ, ਸਿੱਧਾ ਹੋ ਕੇ ਉਸ ਚੁੜੇਲ ਦਾ ਨਾਂ ਦੱਸ ਜੋ ਤੇਰੇ ਲਈ ਵਰਤ ਰੱਖਦੀ ਪਈ ਹੈ, ਤੂੰ ਐਵੇਂ ਨੀ ਘੋੜੇ ਵਰਗਾ ਭੱਜਿਆ ਫਿਰਦਾ।
ਦੇਖੋ ਜੀ ਇਹ ਨੀ, ਇਹ ਚੀਜ਼ਾਂ ਦੇ ਕੋਈ ਕੰਟਰੋਲ ਨੀ ਹੋ ਸਕਦਾ। ਇਹ ਇੱਕ ਮੈਂਟੈਲਿਟੀ ਆ, ਪਰ ਬੜੀ ਖੂਬਸੂਰਤ ਮੈਂਟੈਲਿਟੀ ਹੈ ਜੀ ਪਤਨੀ ਵੱਲੋਂ। ਪਤਨੀ ਪਤੀ ਨੂੰ ਹਰ ਟਾਈਮ ਜਿਹੜਾ ਕੱਸ ਕੇ ਰੱਖਣਾ, ਤੇ ਮੈਨੂੰ ਲੱਗਦਾ ਬੰਦਾ ਵੀ ਥੋੜਾ ਜਿਹਾ ਕਿਤੇ ਨਾ ਕਿਤੇ ਇਸ ਚੀਜ਼ ਦਾ ਬੰਦਾ ਵੀ ਜ਼ਰੂਰ ਹੱਕਦਾਰ ਆ, ਉਹਨੂੰ ਏਦਾਂ ਹੀ ਟ੍ਰੀਟ ਕਰਨਾ ਚਾਹੀਦਾ। ਨਹੀਂ ਤਾਂ ਇਹ ਵੀ ਇੱਕ ਮਸਤਿਆ ਜਾਂ ਅਛਰਿਆ ਘੋੜਾ ਬਣ ਜਾਂਦਾ, ਤੇ ਪਤਾ ਨੀ ਕਿੰਨਾ ਕੁ ਛਾਲਾ ਮਾਰੇ। ਤੇ ਇਹ ਜੇ ਪੂਛ ਸਾਡੀ ਪਿੱਛੋਂ ਪਤਨੀਆਂ ਨੇ ਨਾ ਫੜੀ ਹੋਵੇ ਤਾਂ ਮੈਨੂੰ ਲੱਗਦਾ ਅਸੀਂ ਕਾਹਨੂੰ ਕਿਸੇ ਦੇ ਬਾਰੇ ਆਈਏ। ਸੋ ਇਹ ਵੀ ਇੱਕ ਖੂਬਸੂਰਤੀ ਹੈ ਜੀ ਜ਼ਿੰਦਗੀ ਦੀ।
ਹੁਣ ਜਦੋਂ ਫਿਰ ਮੈਨੂੰ ਕਿਹਾ ਕਰਨਗੇ ਨਾ ਮੇਰੇ ਹਸਬੈਂਡ ਭਾਈ ਏਦਾਂ, ਤੇ ਫਿਰ ਮੈਂ ਕਿਹਾ ਕਰੂੰਗੀ ਤੁਸੀਂ ਮਿੰਟੂ ਭਾਜੀ ਨਾਲ ਗੱਲ ਕਰ ਲਓ, ਇਹਦੇ ਉਹੀ ਸਮਝਾਉਣਗੇ ਤੁਹਾਨੂੰ ਵੀ ਹਰ ਕਿਤੇ ਇਹ ਹਾਲ ਆ, ਹਨਾ। ਔਰ ਇਹ ਗੱਲ ਸਹੀ ਵੀ ਆ ਭਾਜੀ, ਦੇਖੋ ਬੇਸ਼ੱਕ ਘਰ ਚ ਕਮਾਈ ਦਾ ਜਿਹੜਾ ਕਹਿ ਲਓ ਕਿ ਜੋ ਵੀ, ਅੱਜ ਕੱਲ ਤੇ ਚਲੋ ਸਾਰੇ ਬਰਾਬਰ ਹੀ ਕਮਾਉਂਦੇ ਆ, ਪਰ ਫਿਰ ਵੀ ਜੇ ਇੱਕ ਪੈਸਾ ਆਦਮੀ ਲਿਆਉਂਦਾ ਤਾਂ ਮੈਨੂੰ ਲੱਗਦਾ ਉਸ ਘਰ ਨੂੰ ਬਣਾਉਂਦੀ ਸਿਰਫ ਉਹ ਲੇਡੀ ਆ, ਉਹ ਸਿਰਫ ਪੈਸਾ ਕਮਾ ਕੇ ਲਿਆ ਸਕਦਾ, ਪਰ ਉਸ ਕੁਛ ਜਿਹੜਾ ਘਰ ਹੁੰਦਾ ਉਹਨੂੰ ਬਣਾਉਣਾ ਆ, ਉਹਨੂੰ ਸੰਭਾਲਣਾ ਆ, ਉਹ ਜਿਹੜੀ ਕਲਾ ਉਹ ਇੱਕ ਲੇਡੀ ਕੋਲ ਹੀ ਹੁੰਦੀ ਹੈ, ਕੁੜੀ ਕੋਲ ਹੀ ਹੁੰਦੀ ਹੈ, ਹਨਾ। ਤੇ ਉਸ ਤੋਂ ਬਾਅਦ ਲਓ ਜੀ ਕੁਲਦੀਪ ਕੌਰ ਹੁਣਾਂ ਨੇ ਵੀ ਫਤਿਹ ਸਾਂਝੀ ਕੀਤੀ ਹੈ, ਕਹਿੰਦੇ ਸੋਹਣਾ ਚੱਲ ਰਿਹਾ ਜੀ ਪ੍ਰੋਗਰਾਮ ਦੇ ਨਾਲ ਹੀ ਇਹਨਾਂ ਨੇ ਲਿਖਿਆ ਹੈ ਕਿ ਕਹਿੰਦੇ ਆਪਣੇ 95% ਜਜ਼ਬਾਤ ਇਸ ਗੱਲ ਤੇ ਨਿਰਭਰ ਕਰਦੇ ਆ ਵੀ ਅਸੀਂ ਘਟਨਾਵਾਂ ਨੂੰ ਕਿਸ ਤਰ੍ਹਾਂ ਸਮਝਦੇ ਹਾਂ। ਬਿਲਕੁਲ ਜੀ, ਸੋ ਗੱਲ ਉਹ ਹੀ ਭਾਜੀ ਤੁਹਾਡੇ ਨਜ਼ਰੀਏ ਵਾਲੀ ਆ ਗਈ। ਤੇ ਨਾਲ ਹੀ ਇਹਨਾਂ ਨੇ ਇੱਕ ਬਹੁਤ ਸੋਹਣਾ ਮੈਸੇਜ ਹੋਰ ਕੀਤਾ, ਉਹਦੇ ਵਿੱਚ ਇੱਕ ਲੇਡੀ ਨਾ ਕੰਨ ਦੀ ਸਫਾਈ ਕਰ ਰਹੀ ਆ, ਤੇ ਲਿਖਿਆ ਹੈ ਕਿ ਦੀਵਾਲੀ ਕੀ ਸਫਾਈ ਸ਼ੁਰੂ ਹੋ ਚੁੱਕੀ ਹੈ, ਆਈਏ ਸਬਸੇ ਪਹਿਲੇ ਵੋ ਕਚਰਾ ਸਾਫ ਕਰੇ ਜੋ ਵਰਸ਼ ਭਰ ਲੋਗੋਂ ਕੀ ਬੁਰਾਈਆਂ ਸੁਣਕਰ ਜਮਾ ਹੋ ਗਿਆ ਹੈ। ਬਿਲਕੁਲ ਜੀ, ਦੀਵਾਲੀ ਦੀਆਂ ਸਫਾਈਆਂ ਦੇ ਨਾਲ ਆਪਣੀ ਅੰਦਰੂਨੀ ਸਫਾਈ ਜਿਹੜੀ ਆ, ਆਪਣੀ ਸਮਝ ਦੀ ਸਫਾਈ, ਉਹ ਵੀ ਜ਼ਰੂਰ ਚਾਹੀਦੀ ਆ। ਤੇ ਉਸ ਤੋਂ ਬਾਅਦ ਜੀ ਸਾਨੂੰ ਘੁੰਮਣ ਅੰਕਲ ਦਾ ਵੀ ਆਇਆ ਜੀ ਮੈਸੇਜ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਬਰਾੜ ਜੀ, ਅਸੀਂ ਦਰਖਤ ਵੱਢ ਕੇ ਬਹੁਤ ਨੁਕਸਾਨ ਕੀਤਾ। ਬਿਲਕੁਲ ਜੀ, ਉਹ ਜਿਹੜਾ ਨੁਕਸਾਨ ਹੈ ਉਹਦਾ ਖਮਿਆਜ਼ਾ ਵੀ ਭੁਗਤਣ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ। ਤੇ ਜੋਧਾ ਸਿੰਘ ਧਾਰੀਵਾਲ ਹੁਣਾਂ ਨੇ ਇੱਕ ਬੜਾ ਪਿਆਰਾ ਮੈਸੇਜ ਲਿਖਿਆ ਭਾਜੀ, ਉਹਦੇ ਵਿੱਚ ਇੱਕ ਹੱਥ ਤੇ ਨਾ ਉਹਨਾਂ ਨੇ ਜੁਗਨੂੰ ਬੈਠਾ ਹੋਇਆ ਤੇ ਜੁਗਨੂੰ ਦੇ ਵਿੱਚ ਜਿਹੜੀ ਲਾਈਟ ਜਿਹੜੀ ਆ ਉਹ ਚਮਕ ਰਹੀ ਹੈ, ਤਾਂ ਉਹਨਾਂ ਨੇ ਲਿਖਿਆ ਕਿ ਰੱਬ ਨੂੰ ਨਾ ਮੰਨਣ ਵਾਲਿਆਂ ਨੂੰ ਪੁੱਛਣਾ ਕਿ ਇਸ ਜੀਵ ਚ ਬੈਟਰੀ ਕੌਣ ਬਦਲਦਾ ਹੈ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਹਾਂ ਚ ਹਾਂ ਭਰੀ, ਕਹਿੰਦੇ ਔਰਤ ਘਰ
ਤੁਸੀਂ ਕਰ ਲਓਗੇ
ਜੀ। ਹਾਂਜੀ,
ਕੁਦਰਤ ਦੇ ਹਰ ਮੋੜ ਤੇ ਸਵਾਲ ਆ, ਕਿੰਨੇ ਕ ਇਹ ਸਿਰ ਇੱਕ ਸਾਇੰਸ ਨਾਲ ਹੱਲ ਕਰ ਦੇਣਗੇ। ਮੈਨੂੰ ਨੀ ਲੱਗਦਾ, ਅਸੀਂ ਸਾਇੰਸ ਨੂੰ ਮੰਨਦੇ ਆ, ਸਾਇੰਸ ਨੂੰ ਅਸੀਂ ਸਾਰਾ ਕੁਛ ਮੰਨਦੇ ਆ, ਪਰ ਇਹਦੀ ਇੱਕ ਯੂਨੀਕ ਉਦਾਹਰਣ ਮੈਂ ਦਿੰਦਾ ਹੁੰਦਾ ਵੀ ਡਾਕਟਰ ਅਬਦੁਲ ਕਲਾਮ ਤੋਂ ਵੱਡਾ ਵਿਗਿਆਨੀ ਬਣਨਾ ਸਾਡੇ ਲਈ ਮਾੜੀ ਮੋਟੀ ਗੱਲ ਨੀ ਹੈ, ਕਿਸੇ ਲਈ ਨੀ। ਜਿਹੜੇ ਵੱਡੇ ਵੱਡੇ ਤਰਕ ਦੀਆਂ ਗੱਲਾਂ ਕਰਨ ਵਾਲੇ ਬੰਦੇ ਫਿਰਦੇ ਆ ਨਾ, ਉਹਨਾਂ ਨੂੰ ਕਹੋ ਵੀ ਜੇ ਤੁਸੀਂ ਕਹਿਣਾ ਨਾ ਵੀ ਸਾਇੰਸ ਚ ਅਸੀਂ ਬੜੇ ਗਿਆਨੀ ਆ, ਤਾਂ ਤੁਸੀਂ ਅਬਦੁਲ ਕਲਾਮ ਤੋਂ ਵੱਡੇ ਗਿਆਨੀ ਨਹੀਂ ਬਣ ਸਕਦੇ। ਤੇ ਅਬਦੁਲ ਕਲਾਮ ਖੁਦ ਉਹਨਾਂ ਦੀ ਕਿਤਾਬ ਪੜ੍ਹੋ, ਉਹਨਾਂ ਦੀ ਜੀਵਨੀ ਪੜ੍ਹੋ, ਉਹਨਾਂ ਦਾ ਜੀਵਨ ਜਾਂਚ ਦੇਖੋ, ਉਹ ਖੁਦ ਰੱਬ ਨੂੰ ਮੰਨਦੇ ਸਨ। ਬਸ ਇੱਥੇ ਸਾਰੇ ਜਵਾਬ ਸਵਾਲ ਖਤਮ ਹੋ ਜਾਂਦੇ।
ਜੀ ਬਿਲਕੁਲ। ਤੇ ਬਰਾੜ ਸਾਹਿਬ ਹੁਣ ਜਿਹੜਾ ਥੋੜਾ ਸਮਾਂ ਬਚਿਆ, ਮੈਨੂੰ ਲੱਗਦਾ ਜਿਹੜੀਆਂ ਖਾਸ ਖਬਰਾਂ ਉਹਨਾਂ ਵੱਲ ਥੋੜੀ ਜਿਹੀ ਨਜ਼ਰ ਮਾਰ ਲਈਏ। ਸੋ ਸ਼ੁਰੂ ਕਰਦੇ ਆ ਜੀ ਆਪ ਤੋਂ, ਕਹਿੰਦੇ ਆਪ ਨੇ ਐਲਾਨੇ 5 ਉਮੀਦਵਾਰ ਤੇ ਖਹਿਰਾ ਨੇ ਦਿੱਤਾ ਅਲਟੀਮੇਟਮ। ਸੋ ਕਿਹੜਾ ਅਲਟੀਮੇਟਮ ਦਿੱਤਾ ਜੀ, ਉਹਦੇ ਬਾਰੇ ਗੱਲ ਕਰਦੇ ਆ।
ਬਿਲਕੁਲ ਜੀ, ਆਮ ਆਦਮੀ ਪਾਰਟੀ ਨੇ 5 ਉਮੀਦਵਾਰ ਆਪਣੇ ਐਲਾਨ ਤੇ ਆ, ਜਿਨ੍ਹਾਂ ਚ ਭਗਵੰਤ ਮਾਨ, ਪ੍ਰੋਫੈਸਰ ਸਾਧੂ ਸਿੰਘ, ਰਵਜੋਤ ਸਿੰਘ ਤੇ ਕੁਲਦੀਪ ਸਿੰਘ ਧਾਲੀਵਾਲ ਤੇ ਕਸ਼ੇਰ ਗਿੱਲ ਨੂੰ ਜਿਹੜੇ ਅੱਡੋ ਅੱਡ ਹਲਕਿਆਂ ਦੇ ਵਿੱਚ ਜਿਹੜੇ ਉਮੀਦਵਾਰ ਐਲਾਣਿਆ। ਪਰ ਇਹ ਉਸ ਤੋਂ ਪਹਿਲਾਂ ਜਿਹੜੀ ਗੱਲ ਇਹ ਹੋਈ ਸੀਗੀ ਵੀ ਖਹਿਰਾ ਨੇ ਸ਼ਰਤ ਰੱਖੀ ਸੀ ਵੀ ਆਮ ਆਦਮੀ ਪਾਰਟੀ ਆਪਣੀ ਕੋਰ ਕਮੇਟੀ ਭੰਗ ਕਰੇ ਤੇ ਅਸੀਂ ਵੀ ਆਪਣਾ ਜਿਹੜਾ ਜਿਹੜੀਆਂ ਉਹਨਾਂ ਨੇ ਬਠਿੰਡੇ ਰੈਲੀ ਚ ਬਣਾਈ ਹੋਈ ਕਮੇਟੀ ਸੀ ਉਹ ਭੰਗ ਕਰਦੇ ਹਾਂ ਤੇ ਫਿਰ ਅਸੀਂ ਮਿਲ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ ਤੇ ਅਗਲਾ ਫੈਸਲਾ ਫੇਰ ਕਰਾਂਗੇ। ਪਰ ਆਮ ਆਦਮੀ ਪਾਰਟੀ ਨੇ ਜਿੱਥੇ 5 ਜਿਹੜੇ ਬਿਨਾਂ ਕੋਰ ਕਮੇਟੀ ਉਹਨਾਂ ਨਾਲ ਰਾਏ ਕਰਿਆ, 5 ਡਿਕਲੇਅਰ ਕਰਨ ਤੋਂ ਬਾਅਦ ਖਹਿਰਾ ਨੇ ਕਿਹਾ ਵੀ ਨਹੀਂ ਆਮ ਆਦਮੀ ਪਾਰਟੀ ਨਹੀਂ ਚਾਹੁੰਦੀ ਵੀ ਸਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ, ਤੇ ਉਹ ਅੱਜ ਵੀ ਆਪਣੇ ਐਲਾਨਨਾਮੇ ਆ ਸਾਡੀ ਸਾਨੂੰ ਕੌਨਫੀਡੈਂਸ ਚ ਲੈ ਤੋਂ ਬਿਨਾਂ ਕਰ ਰਹੀ ਆ। ਤੇ ਉਹਨਾਂ ਨੇ 11 ਤਰੀਕ ਤੱਕ ਦਾ ਜਿਹੜਾ ਅਲਟੀਮੇਟਮ ਦਿੱਤਾ ਜੀ ਆਮ ਆਦਮੀ ਪਾਰਟੀ ਨੂੰ, ਤੇ ਉਹਨਾਂ ਨੇ ਕਿਹਾ ਵੀ ਜੇ 11 ਤਰੀਕ ਤੱਕ ਤੁਸੀਂ ਕਰੋ ਸਾਡੇ ਨਾਲ ਸਮਝੌਤਾ ਕਰੋਗੇ ਤਾਂ ਠੀਕ ਆ, ਨਹੀਂ ਅਸੀਂ ਇੱਕ ਵੱਖਰਾ ਜਿਹੜਾ ਤੀਜਾ ਧੜਾ ਬਣਾ ਕੇ ਤੇ ਇਲੈਕਸ਼ਨ ਲੜਾਂਗੇ, ਤੇ ਉਹਦੇ ਚ ਤੁਹਾਨੂੰ ਪਤਾ ਹੀ ਆ ਜਮਾਨਤਾਂ ਜ਼ਬਤ ਹੋਣਗੀਆਂ ਹੋਣਗੀਆਂ। ਸੋ ਉਹ ਨਾ ਖੇਡਾਂ ਨਾ ਖੇਡਣ ਦੇਣ ਵਾਲੀ ਕਹਾਣੀ ਜਿਹੜੀ ਵਾਪਰ ਰਹੀ ਹੈ ਜੀ, ਤੇ ਸਿੱਧੇ ਰੂਪ ਦੇ ਵਿੱਚ ਜਿਹੜਾ ਬੈਨੀਫਿਟ ਆ ਉਹ ਸੱਤਾਧਾਰੀ ਆ ਜਿਹੜੀ ਇੰਡੀਆ ਦੇ ਵਿੱਚ ਗੱਲ ਕਰੀਏ ਨੈਸ਼ਨਲ ਦੀ, ਤਾਂ ਉਹ ਭਾਜਪਾ ਨੂੰ ਜਾ ਰਿਹਾ ਜੀ। ਜਿੱਥੇ ਭਾਜਪਾ ਕਮਜ਼ੋਰ ਸੀ ਉੱਥੇ ਸਾਰੇ ਕਿਤੇ ਉਹ ਭਾਜਪਾ ਨੂੰ ਜਿਹੜੇ ਇਹਨਾਂ ਦੇ ਕਲੇਸ਼ ਦਾ ਫਾਇਦਾ ਮਿਲ ਰਿਹਾ। ਸੋ ਇਹ ਤਾਂ ਹੁਣ ਆਉਣ ਵਾਲੇ ਦਿਨ ਦੱਸਣਗੇ ਜੀ ਵੀ ਕੌਣ ਕਿਹਦੇ ਲਈ ਕੰਮ ਕਰ ਰਿਹਾ। ਕੱਲ ਵੀ ਗੁਰਪ੍ਰੀਤ ਗਿੱਲੋਂ ਰਾਣਾ ਲੰਮੀ ਚੌੜੀ ਇਸ ਵਿਸ਼ੇ ਤੇ ਗੱਲ ਹੋ ਰਹੀ ਸੀ ਮੇਰੀ, ਤਾਂ ਉਹ ਕਾਫੀ ਚਿੰਤਾਜਨਕ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਸਨ। ਕਿਸੇ ਦਿਨ ਉਹਨਾਂ ਨਾਲ ਹੀ ਆਪਾਂ ਗੱਲਬਾਤ ਕਰਾਂਗੇ, ਔਨ ਏਅਰ ਲੈ ਕੇ ਆਵਾਂਗੇ ਉਹਨਾਂ ਨੂੰ, ਤੇ ਕਈ ਜਿਹੜੇ ਵੱਡੇ ਖੁਲਾਸੇ ਹੋ ਸਕਦੇ ਆ। ਕਈ ਵਾਰੀ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਹੁੰਦੇ ਆ, ਖਾਣ ਦੇ ਹੋਰ ਹੁੰਦੇ ਆ। ਸੋ ਕਿਤੇ ਨਾ ਕਿਤੇ ਗੜਬੜ ਤਾਂ ਹੈਗੀ ਆ, ਇਹ ਗੱਲ ਮੰਨਣੀ ਪਊਗੀ, ਏਦਾਂ ਐਡੀ ਸੌਖਾ ਨਹੀਂ ਹੁੰਦਾ, ਗੜਬੜ ਜ਼ਰੂਰ ਹੈਗੀ ਕਿਤੇ ਨਾ ਕਿਤੇ। ਸੋ ਦੇਖਦੇ ਹਾਂ ਜੀ ਜਿਹੜਾ 11 ਤਰੀਕ ਤੱਕ ਆਮ ਆਦਮੀ ਪਾਰਟੀ ਜਿਹੜੀ ਖਹਿਰਾ ਨਾਲ ਬੈਠਦੀ ਆ ਜਾਂ ਕੌਣ ਝੁਕਦਾ, ਕੌਣ ਫੈਸਲੇ ਲਈ ਇਕਜੁੱਟ ਹੁੰਦਾ। ਪਰ ਮੈਨੂੰ ਪਤਾ ਜੇ ਕੁਛ ਮਰਜ਼ੀ ਕਰ ਲੈਣ, ਜਿੰਨੇ ਮਰਜ਼ੀ ਇਕੱਠੇ ਹੋ ਜਾਣ, ਜੋ ਅੱਛੇ ਦਿਨ ਆਮ ਆਦਮੀ ਪਾਰਟੀ ਦੇ ਸੀਗੇ ਉਹ ਦੁਬਾਰੇ ਆਉਣੇ ਐਡੇ ਸੌਖੇ ਜੀ।
ਹਾਂ ਜੀ ਬਿਲਕੁਲ। ਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਰਿਜ਼ਰਵ ਬੈਂਕ ਦੀ। ਸੋ ਆਜ਼ਾਦੀ ਮੰਗ ਰਹੇ ਰਿਜ਼ਰਵ ਬੈਂਕ ਨੂੰ ਜੇਤਲੀ ਨੇ ਦਿਖਾਇਆ ਸ਼ੀਸ਼ਾ। ਸੋਨੇ ਵਾ ਕਰਜ਼ਿਆਂ ਦੀ ਵੰਡ ਰੋਕਣ ਚ ਨਾਕਾਮ ਰਿਹਾ ਆਰਬੀਆਈ।
ਬਿਲਕੁਲ ਜੀ, ਹੁਣ ਖਾਸੀ ਜਿਹੜੀ ਸਿੰਘ ਅੜੇ ਹੋਏ ਆ ਵਿੱਤ ਮੰਤਰੀ ਦੇ ਤੇ ਆਰਬੀਆਈ ਦੇ। ਆਰਬੀਆਈ ਨੇ ਕੱਲ ਵੱਡੀ ਇਨਵੈਸਟਮੈਂਟ ਦੀ ਵੀ ਘੋਸ਼ਣਾ ਕੀਤੀ ਸੀ ਜਿਹਦੇ ਨਾਲ ਸ਼ੇਅਰ ਬਾਜ਼ਾਰ ਚ ਬੜਾ ਵੱਡਾ ਉਛਾਲ ਆਇਆ ਸੀ ਕੱਲ। ਪਰ ਬਾਕੀ ਇਹ ਫਾਈਨੈਂਸ਼ੀਅਲ ਗੱਲਾਂ ਜਿਹੜੀਆਂ ਮੇਰੇ ਤਾਂ ਉੱਤੋਂ ਦੀ ਲੰਘ ਜਾਂਦੀਆਂ, ਮੈਨੂੰ ਸਮਝ ਨਹੀਂ ਆਉਂਦੀ ਵੀ ਆਰਬੀਆਈ ਤੇ ਇਹ ਵਿੱਤ ਮੰਤਰੀ ਕਾਹਦੇ ਪਿੱਛੇ ਲੜੀ ਜਾਂਦੇ ਆ, ਕਹਿੰਦੇ ਉਹਨੇ ਕਰਜ਼ੇ ਦਿੱਤੇ ਉਹਨੇ ਕਿਉਂ ਦਿੱਤੇ। ਇਹ ਚੀਜ਼ਾਂ ਕਿਸੇ ਦਿਨ ਆਪਾਂ ਫਲੋਰਾ ਸਾਹਿਬ ਨਾਲ ਸ਼ਨੀਵਾਰ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਨਾਲ ਪੱਤੇ ਖੋਲਾਂਗੇ ਇਹਨਾਂ ਚੀਜ਼ਾਂ ਦੇ, ਕਿਉਂਕਿ ਮੇਰਾ ਤਾਂ ਸਿੱਧਾ ਜਿਹਾ ਹਿਸਾਬ ਆ ਜੀ, ਮੈਨੂੰ ਤਾਂ $300-400 ਤਨਖਾਹ ਆਉਂਦੀ ਹੁੰਦੀ ਹਫ਼ਤੇ ਦੀ, ਮੈਨੂੰ ਤਾਂ ਉਹਦਾ ਲੇਖਾ ਜੋਖਾ ਨਹੀਂ ਕਰਨਾ ਆਉਂਦਾ, ਉਹਦਾ ਹਿਸਾਬ ਨਹੀਂ ਰੱਖਣਾ ਆਉਂਦਾ, ਇਸ ਤੋਂ ਵੱਧ ਮੈਂ ਕੀ ਕਰ ਸਕਦਾ।
ਬਿਲਕੁਲ ਬਿਲਕੁਲ। ਤੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੇ ਜਿਹੜੀ ਸੇਵਾ ਸੰਭਾਲ ਲਈ ਹੈ ਜੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ, ਤੇ ਉਹਨਾਂ ਨੇ ਸੇਵਾ ਸੰਭਾਲਣ ਪਿੱਛੋਂ ਸਮੁੱਚੀ ਸਿੱਖ ਕੌਮ ਦਾ ਧੰਨਵਾਦ ਵੀ ਕੀਤਾ ਤੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨ ਸੇਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਉਹਨਾਂ ਨੂੰ ਮਿਲੀ ਹੈ ਤੇ ਉਹ ਇਸ ਮਹਾਨ ਸਥਾਨ ਦੀਆਂ ਪਰੰਪਰਾਵਾਂ ਤੇ ਰਵਾਇਤਾਂ ਅਨੁਸਾਰ ਜਿਹੜੀ ਆ ਉਹ ਸੇਵਾ ਨਿਭਾਉਣ ਦਾ ਯਤਨ ਕਰਨਗੇ।
ਜੀ ਬਿਲਕੁਲ ਜੀ, ਦੇਖੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗਦਾ ਹਰਪ੍ਰੀਤ ਸਿੰਘ ਕਿੱਦਾਂ ਕੰਮ ਕਰਦੇ ਆ, ਪਰ ਫਿਲਹਾਲ ਜਿਹੜੇ ਉਹ ਕਾਰਜਕਾਰੀ ਜਥੇਦਾਰ ਨੇ, ਇਹ ਕਾਰਜਕਾਰੀ ਜਥੇਦਾਰ ਇੰਨਾ ਕੁਛ ਕਰ ਰਹੇ ਆ ਤੇ ਇੰਨੀ ਉਹਨਾਂ ਦਾ ਸਵਾਗਤ ਹੋ ਰਿਹਾ, ਇਹ ਨੀ ਮੈਨੂੰ ਗੱਲ ਸਮਝ ਚ ਆਉਂਦੀ ਵੀ ਉਹਨਾਂ ਨੇ ਫੁੱਲ ਫਲੈਗ ਜੇ ਜਥੇਦਾਰ ਸਾਂਭੇ ਹੁੰਦੇ ਤਾਂ ਏਡਾ ਗੱਲਾਂ ਹੋਣੀਆਂ ਚਾਹੀਦੀਆਂ ਸੀ, ਪਰ ਕਾਰਜਕਾਰੀ ਦੇ ਵਿੱਚ ਏਦਾਂ ਨਹੀਂ ਹੋਣੀਆਂ ਚਾਹੀਦੀਆਂ ਸਨ।
ਬਿਲਕੁਲ। ਤੇ ਬਰਾੜ ਸਾਹਿਬ ਉਸ ਤੋਂ ਬਾਅਦ ਜਿਹੜੀ ਖਬਰ ਹੈ ਉਹ ਜਿਹੜੇ ਚਰਨਜੀਤ ਚੰਨੀ ਹੁਣਾਂ ਤੋਂ ਕਿ ਚੰਨੀ ਨੂੰ ਨਾ ਮਿਲੇ ਰਾਹੁਲ ਖੁੱਸ ਸਕਦਾ ਹੈ ਮੰਤਰੀ ਦਾ ਅਹੁਦਾ। ਸੋ ਇਹ ਗੱਲ ਚੱਲੀ ਹੋਈ ਹੈ ਜੀ, ਇੱਕ ਜਿਹੜਾ ਕੋਈ ਇਤਰਾਜ਼ਯੋਗ ਉਹਨਾਂ ਨੇ ਮੈਸੇਜ ਕੀਤਾ ਸੀਗਾ ਕਿਸੇ IAS ਆਫਿਸਰ ਨੂੰ ਤੇ ਉਹਦੇ ਤੇ ਉਹ ਕਹਿ ਰਹੇ ਨੇ ਚਰਨਜੀਤ ਚੰਨੀ ਹੁਣੀ ਕਿ ਸਭ ਅਕਾਲੀ ਦਲ ਜਿਹੜੇ ਆ ਉਹ ਉਹਨਾਂ ਦੀ ਖਿਲਾਫ਼ ਸ਼ੁਰੂ ਤੋਂ ਹੀ ਡਟੇ ਹੋਏ ਆ, ਇਸ ਕਰਕੇ ਇਹਦੇ ਵਿੱਚ ਉਹ ਆਪਣੇ ਆਪ ਨੂੰ ਬੇਕਸੂਰ ਵੀ ਦੱਸ ਰਹੇ ਆ ਤੇ ਉਹਨਾਂ ਨੇ ਕਿਹਾ ਕਿ ਉਹ ਗਲਤੀ ਨਾਲ ਜਿਹੜਾ ਮੈਸੇਜ ਸੀ ਉਹ ਚਲਾ ਗਿਆ ਸੀਗਾ ਤੇ ਉਹਦੇ ਲਈ ਉਹਨਾਂ ਨੇ ਮਾਫ਼ੀ ਵੀ ਮੰਗ ਲਈ ਸੀ। ਸੋ ਕਿਸ ਤਰ੍ਹਾਂ ਦੇਖਦੇ ਹੋ ਇਸ ਸਾਰੀ ਚੀਜ਼ ਨੂੰ ਤੁਸੀਂ?
ਦੇਖੋ ਇਹ ਗਾਜ ਤਾਂ ਡਿੱਗ ਕੇ ਸਰੂਗੀ ਕਿਉਂਕਿ ਇਲੈਕਸ਼ਨਾਂ ਦਾ ਟਾਈਮ ਆ ਤੇ ਗੁਜਰਾਤ ਦੇ ਵਿੱਚ ਭਾਜਪਾ ਨੇ ਇਹਨਾਂ ਦੇ ਬੋਰਡ ਵੀ ਲਾ ਤੇ ਆ, ਹੋਰਡਿੰਗ ਲਾ ਤੇ ਆ ਚਾਰ ਸਵੇਰੇ ਵੀ ਭਾਜਪਾ ਜਿਹੜੀ ਕਾਂਗਰਸ ਆਪਦੇ ਮੰਤਰੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਰਾਹੁਲ ਗਾਂਧੀ ਕੋਈ ਬਿਆਨ ਕਿਉਂ ਨਹੀਂ ਦੇ ਰਿਹਾ, ਚੁੱਪ ਕਿਉਂ ਆ? ਸੋ ਕਈ ਵਾਰੀ ਕੀ ਹੁੰਦਾ ਵੀ ਆਪਦੇ ਆਪ ਨੂੰ ਬਚਾਉਣ ਲਈ ਤੇ ਇਹਨਾਂ ਨੂੰ ਬੋਲਣਾ ਪੈਣਾ। ਤੇ ਚਰਨਜੀਤ ਚੰਨੀ ਬਹੁਤ ਵਾਰੀ ਕਹਿ ਚੁੱਕੇ ਵੀ ਉਹਨਾਂ ਤੋਂ ਗਲਤੀ ਨਾਲ ਮੈਸੇਜ ਹੋਇਆ ਸੀ, ਭਾਵੇਂ ਇਹ ਗਲਤੀ ਨਾਲ ਹੋਇਆ ਤਾਂ ਨਹੀਂ ਲੱਗਦਾ, ਪਰ ਉਹ ਕਹਿ ਰਹੇ ਆ ਤਾਂ ਮੰਨਣਾ ਪੈਣਾ ਤੇ ਇਹ ਕਹਿੰਦੇ ਗੱਲ ਉੱਥੇ ਨਜਿੱਠੀ ਗਈ ਸੀ। ਪਰ ਦੂਜੇ ਪਾਸੇ ਸਭ ਤੋਂ ਵੱਡੀ ਗੱਲ ਇਹੀ ਆ ਰਹੀ ਹੈ ਵੀ ਸ਼ਿਕਾਇਤਕਰਤਾ ਨੇ ਸ਼ਿਕਾਇਤ ਨਹੀਂ ਕੀਤੀ, ਤੇ ਪਰ ਜਿਹੜੇ ਵਿਰੋਧੀ ਪਾਰਟੀ ਐਵੇਂ ਰੌਲਾ ਪਾਈ ਜਾਂਦੀ ਆ ਵੀ ਤੁਸੀਂ ਸਾਨੂੰ ਇਨਸਾਫ਼ ਦਿਓ, ਜਿਹਨੇ ਸ਼ਿਕਾਇਤ ਕਰਨੀ ਸੀ ਉਹ ਤਾਂ ਇਨਸਾਫ਼ ਮੰਗ ਹੀ ਨਹੀਂ ਰਹੀ, ਉਹ ਤਾਂ ਆਦੀ ਕਹਿੰਦੀ ਮੈਨੂੰ ਕੋਈ ਪ੍ਰੋਬਲਮ ਹੀ ਨਹੀਂ, ਤੇ ਉਹਨੂੰ ਵਾਰ ਵਾਰ ਉਹਦੇ ਤੇ ਪ੍ਰੈਸ਼ਰ ਪਾ ਕੇ ਉਹਨੂੰ ਘੜੀਸਿਆ ਜਾ ਰਿਹਾ ਵੀ ਤੂੰ ਸਿਆਸਤ ਚ ਬਿਆਨ ਦੇ ਆ ਕੇ ਕਹਿ ਵੀ ਮੇਰੇ ਨਾਲ ਧੱਕਾ ਹੋਇਆ। ਸੋ ਇਹ ਕਿਤੇ ਨਾ ਕਿਤੇ ਜਿਹੜੀ ਸਿਆਸਤ ਆ, ਜਿਹੜੇ ਲੋਕਾਂ ਨਾਲ ਸੱਚੀ ਮੁੱਚੀ ਧੱਕਾ ਹੋਇਆ ਉਹਨਾਂ ਨੂੰ ਤਾਂ ਇਨਸਾਫ਼ ਦਿੰਦੇ ਨੀ, ਉਹਨਾਂ ਨੂੰ ਤਾਂ ਕਿਤੇ ਪੁੱਛਦੇ ਨੀ। ਉਹਨਾਂ ਨੇ ਤਾਂ ਕੱਲ ਹੁਣ ਇੱਕ ਫੌਜੀ ਨੇ ਦੇਖੋ ਆਪਦੀ ਇੱਕ ਵੀਡੀਓ ਪਾਈ ਤੇ ਉਹਦੀ ਮਾਂ ਦਾ ਵੀ ਕਤਲ ਹੋ ਗਿਆ ਤੇ ਉਹਨੇ ਉਹਨੂੰ ਇਨਸਾਫ਼ ਦੀ ਲੋੜ ਸੀ, ਉਹਨੂੰ ਤਾਂ ਦਿੱਤਾ ਨੀ। ਉਹਨੂੰ ਤਾਂ ਉਹਨੇ ਵੀਡੀਓ ਪਾ ਕੇ ਰੋਂਦੇ ਨੇ, ਵੀਡੀਓ ਪਾਈ ਜਦੋਂ ਕੋਈ ਫੌਜੀ ਨੇ, ਉਦੋਂ ਬਾਅਦ ਕਿਤੇ ਜਾ ਕੇ ਐਕਸ਼ਨ ਹੋਇਆ। ਪਰ ਜਿਹੜਾ ਨੂੰ ਲੋੜ ਨੀ ਹੈਗੀ ਉਹਨਾਂ ਲੋਕਾਂ ਲਈ ਇਹ ਬੜੇ ਤੱਤਪਰ ਹੋ ਰਹੇ ਆ ਵੀ ਇੱਕ ਆਈਏਐਸ ਆਫਿਸਰ ਨੂੰ ਕਹਿੰਦੇ ਸੀ ਇਨਸਾਫ਼ ਦਵਾਉਣੇ ਆ, ਉਹ ਬਾਣੀਆਂ ਕੇ ਥੜੇ ਨਾ ਚੜਨ ਦੇਵੇ ਤੇ ਮੇਰੇ ਵਰਗਾ ਕਹੀ ਜਾਂਦਾ ਕਿ ਪੂਰਾ ਤੋਲੀ। ਉਹ ਕਹਾਣੀ ਇੱਥੇ ਆ ਗਈ।
ਬਿਲਕੁਲ ਮੇਰੇ ਕੋਲ ਖਬਰਾਂ ਦੇ ਵਿੱਚ ਅੱਜ ਇੰਨਾ ਹੀ। ਕੋਈ ਹੋਰ ਖਬਰ ਜਾਂ ਕੋਈ ਵਿਚਾਰ ਜਿਹੜਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਸਾਡੇ ਨਾਲ ਜ਼ਰੂਰ।
ਬਸ ਜੀ, ਹੋਰ ਤਾਂ ਵਧਾਈਆਂ ਦੇ ਦਿੰਨੇ ਆਪਾਂ ਸਾਨੀਆ ਮਿਰਜ਼ਾ ਤੇ
ਜੀ
ਉਹਨਾਂ ਦੇ ਪਤੀ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨੂੰ, ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਜੀ। ਤੇ ਉਹ ਵੀ ਇੱਕ ਹਿੰਦ ਪਾਕ ਦੀ ਸਾਂਝ ਦੇ ਤੌਰ ਦੇ ਉੱਤੇ ਦੇਖੀ ਜਾਂਦੀ ਹੈ ਜੋੜੀ। ਦੋਨੇ ਕਾਫੀ ਡੀਸੈਂਟ ਆ, ਤਕਰੀਬਨ 7-8 ਸਾਲਾਂ ਤੋਂ ਇੱਕ ਦੂਜੇ ਨਾਲ ਜਿਹੜੇ ਵਿਆਹ ਦੇ ਬੰਧਨ ਚ ਬੱਝੇ ਹੋਏ ਆ। ਤੇ ਉਹਦੇ ਚ ਉਹਨਾਂ ਨੇ ਜਿਹੜਾ ਕੱਲ ਜਿਹੜੀ ਉਹਨਾਂ ਦੇ ਪਰਸੋਂ ਪੁੱਤਰ ਨੇ ਜਨਮ ਲਿਆ, ਅਹਿਨਾਜ਼ ਉਹਨਾਂ ਦਾ ਨਾਂ ਰੱਖਿਆ ਉਹਨਾਂ ਨੇ। ਤੇ ਉਮੀਦ ਆ ਜੀ ਇਹ ਦੋ ਇੱਕ ਵੱਡੇ ਸਟਾਰਾਂ ਦਾ ਇਹ ਬੱਚਾ ਤੇ ਆਉਣ ਵਾਲੇ ਦਿਨਾਂ ਚ ਜ਼ਰੂਰ ਹਿੰਦ ਪਾਕ ਦੀ ਜਿਹੜੀ ਦੋਸਤੀ ਦਾ ਇੱਕ ਸ਼ਾਇਦ ਸਾਂਝ ਬਣੇ, ਇਹ ਆਸ ਰੱਖਣੀ ਚਾਹੀਦੀ ਹੈ ਸਾਨੂੰ। ਤੇ ਅਸੀਂ ਇਸ ਟਾਈਮ ਤੇ ਸਾਰੇ ਹਰਮਨ ਰੇਡੀਓ ਵੱਲੋਂ ਉਹਨਾਂ ਨੂੰ ਵਧਾਈਆਂ ਦਿੰਦੇ ਹਾਂ। ਤੇ ਉਮੀਦ ਕਰਦੇ ਹਾਂ ਜੀ ਵੀ ਸਾਡੇ ਜਿਹੜੇ ਬਿਨਾਂ ਮਤਲਬ ਕਤਲੋ ਗੌਰਤ ਜਾਂ ਕੋਈ ਅਜਿਹੀਆਂ ਗੱਲਾਂ ਆਉਂਦੀਆਂ, ਹੋ ਸਕਦਾ ਇਹ ਇਹੋ ਜਿਹੀ ਇੱਕ ਅੱਧੀ ਸਾਂਝ ਨਾਲ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਅਸਰ ਪਵੇ ਤੇ ਉਹਨੂੰ ਕੰਟਰੋਲ ਹੋ ਜੇ। ਕਿਉਂਕਿ ਕਈ ਚੀਜ਼ਾਂ ਸੰਭੋਲਿਕ ਤੌਰ ਦੇ ਉੱਤੇ ਤੁਹਾਡੇ ਕੋਲ ਹੁੰਦੀਆਂ ਜਿਹੜੀਆਂ ਕਿ ਕੁਛ ਨਾ ਕੁਛ ਸੋਚਣ ਤੇ ਮਜਬੂਰ ਕਰਦੀਆਂ। ਸੋ ਇਹ ਬੱਚਾ ਵੀ ਜ਼ਰੂਰ ਸਾਨੂੰ ਸੋਚਣ ਤੇ ਮਜਬੂਰ ਕਰੂਗਾ। ਤੇ ਅਸੀਂ ਦੁਆ ਅਰਦਾਸ ਕਰਦੇ ਹਾਂ ਵੀ ਇਹਨਾਂ ਮੁਲਕਾਂ ਦੀ ਜਿਹੜੀ ਸਾਂਝ ਉਹ ਚੰਗੀ ਹੋਵੇ ਆਪਸ ਵਿੱਚ। ਸੋ ਬਹੁਤ ਮਿਹਰਬਾਨੀ ਸੁਖਪ੍ਰੀਤ ਜੀ, ਤੇ ਮੈਨੂੰ ਦਿਓ ਇਜਾਜ਼ਤ ਜੀ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ ਤੇ ਮਿਲਦੇ ਹਾਂ ਜੀ ਹੁਣ ਫਰਾਈਡੇ ਦੇ ਪ੍ਰੋਗਰਾਮ ਚ ਬੋਬੀ ਸਿੱਧੂ ਦੇ ਨਾਲ।
ਜੀ ਬਹੁਤ ਬਹੁਤ ਸ਼ੁਕਰੀਆ ਭਾਜੀ। ਸੋ ਬਿਲਕੁਲ ਜੀ, ਸਾਂਝਾਂ ਜਿਹੜੀਆਂ ਕੋਈ ਵੀ ਹੋਣ, ਚਾਹੇ ਦੇਸ਼ਾਂ ਦੀਆਂ ਸਾਂਝਾਂ ਹੋਣ, ਦਿਲਾਂ ਦੀਆਂ ਸਾਂਝਾਂ ਹੋਣ, ਇਨਸਾਨ ਦੀਆਂ ਇਨਸਾਨ ਨਾਲ ਸਾਂਝਾਂ ਹੋਣ, ਇਨਸਾਨ ਦੀਆਂ ਕੁਦਰਤ ਨਾਲ ਸਾਂਝਾਂ ਹੋਣ, ਉਸ ਪਰਮਾਤਮਾ ਨਾਲ ਸਾਂਝਾਂ ਹੋਣ, ਸਾਂਝਾਂ ਇਹ ਬਣੀਆਂ ਰਹਿਣ ਜੀ। ਔਰ ਇਸੇ ਤਰ੍ਹਾਂ ਹੱਸਦੇ ਖੇਡਦੇ ਖੁਸ਼ੀ ਦੇ ਨਾਲ ਜਿਹੜੀ ਜ਼ਿੰਦਗੀ ਅਸੀਂ ਬਤੀਤ ਕਰਦੇ ਰਹੀਏ। ਸੋ ਜੋ ਲੰਘ ਗਈ ਹੈ ਉਹਨੂੰ ਯਾਦ ਕਰਦੇ ਰਹੀਏ, ਤੇ ਜੋ ਆਉਣ ਵਾਲੀ ਹੈ ਉਹਦੇ ਵਿੱਚ ਜੋ ਕਮੀਆਂ ਪਿਛਲੀਆਂ ਪਿੱਛੇ ਰਹਿ ਗਈਆਂ ਨਾ, ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ। ਸੋ ਵਿਹਲਾ ਹੋ ਗਿਆ ਜੀ, ਲਹਿਰਾਂ ਪ੍ਰੋਗਰਾਮ ਅੱਧ ਵਾਟੇ ਪਹੁੰਚ ਚੁੱਕਾ ਇੱਕ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਮੈਂ ਮਿਲਦੀ ਹਾਂ ਜੀ ਤੁਹਾਨੂੰ ਸਭ ਨੂੰ। ਅੱਜ ਤੁਸੀਂ ਮੈਨੂੰ ਕਿਸੇ ਨੇ ਨਹੀਂ ਯਾਦ ਕਰਾਇਆ ਵੀ ਕਿਹੜੀ ਯਾਦ ਯਾਦ ਕਰਨੀ ਹੈ, ਤੇ ਮੈਂ ਵੀ ਬੜੀ ਅੜੀ ਹਾਂ ਵੀ ਮੈਂ ਵੀ ਨੀ ਅੱਜ ਯਾਦ ਕਰਾਉਣੀ। ਹੁਣ ਤੁਸੀਂ ਮੈਨੂੰ ਦੱਸੋ ਵੀ ਕਿਹੜੀ ਯਾਦ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਯਾਦ ਕਰਨਾ ਚਾਹੁੰਦੇ ਹੋ, ਕਿਹੜਾ ਵੇਲਾ ਕਿਹੜੀ ਚੀਜ਼ ਯਾਦ ਆਈ ਹੈ ਤੁਹਾਨੂੰ। ਉਹ ਕੋਈ ਵੀ ਹੋ ਸਕਦੀ ਹੈ ਜੀ, ਕੋਈ ਵੀ ਸਮਾਂ ਹੋ ਸਕਦਾ, ਕੋਈ ਵੀ ਤਿਉਹਾਰ ਹੋ ਸਕਦਾ, ਕੋਈ ਵੀ ਗੱਲ ਹੋ ਸਕਦੀ ਹੈ, ਕੋਈ ਵੀ ਕਿੱਸਾ ਹੋ ਸਕਦਾ। ਸੋ ਯਾਦ ਕਰਕੇ ਮੈਨੂੰ ਦੱਸੋ ਜੀ, ਤੇ ਮੈਂ ਮਿਲਦੀ ਹਾਂ ਤੁਹਾਨੂੰ ਇਸ ਬ੍ਰੇਕ ਤੋਂ ਬਾਅਦ।
ਉਹ ਚਾਚਾ ਕੀ ਗੱਲ, ਬੜਾ ਉਦਾਸ ਬੈਠਾ।
ਉਹ ਕੀ ਦੱਸਾਂ, ਮੁੰਡੇ ਦੇ ਜਵਾਨੀ ਚ ਵਾਲ ਝੜੀ ਜਾਂਦੇ ਆ, ਜਿਸ ਕਰਕੇ ਇਹਦਾ ਵਿਆਹ ਵੀ ਨਹੀਂ ਹੋ ਰਿਹਾ।
ਲੈ ਤੇ ਚਾਚਾ ਤੂੰ ਲੁਧਿਆਣਾ ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ ਜਾ ਕੇ ਮੁੰਡੇ ਦਾ ਹੇਅਰ ਟ੍ਰਾਂਸਪਲਾਂਟ ਕਰਵਾ ਕੇ ਅਸਲੀ ਵਾਲ ਵਾਲਾ।
ਸਤਿਅਮ ਹੇਅਰ ਟ੍ਰਾਂਸਪਲਾਂਟ ਸੈਂਟਰ, ਜਿੱਥੇ ਅਸਲੀ ਵਾਲ ਬਿਨਾਂ ਕਟਿਆ ਟਾਂਕੇ ਦੇ ਲਗਾਏ ਜਾਂਦੇ ਨੇ, ਜੋ ਕਿ ਝੜਦੇ ਵੀ ਨਹੀਂ ਤੇ ਵੱਧਦੇ ਨੇ ਕੁਦਰਤੀ ਤਰੀਕੇ ਨਾਲ। ਅੱਜ ਹੀ ਮਿਲੋ ਡਾਕਟਰ ਕੇ ਅਰੋੜਾ ਨੂੰ, ਕ੍ਰਿਸ਼ਨਾ ਨਗਰ, ਲੁਧਿਆਣਾ, ਪੰਜਾਬ, ਇੰਡੀਆ। ਕਾਲ ਕਰੋ 9980918001800।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425 888 56।
ਸੀਡੀ ਬੈਚਿਸ ਨਾਲ ਚੇਂਜਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼। ਸਿਟੀ ਬੈਟਰੀਜ਼।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ, ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880909001। ਵੈਬਸਾਈਟ ਵਿਜ਼ਿਟ ਕਰੋ kularhospital.com।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412292308।
ਓ ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਟ੍ਰੇਡ ਕੋਰਸਿਸ, ਆਟੋਮੇਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ, IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323, 0288859037 ਤੇ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ।
ਸੇਫ ਐਂਡ ਕਸਟਮਰ ਫੋਕਸ ਬੱਸ ਕੰਪਨੀ, ਸੁਪੀਰੀਅਰ ਸਰਵਿਸ ਐਂਡ ਗੁੱਡ ਵੈਲਿਊ ਆਫ ਮਨੀ ਇਨ ਐਵਰੀ ਮਾਰਕੀਟ ਸੈਗਮੈਂਟ, ਐਕਸੈਲ ਇਨ ਐਂਟੀਸਪੇਟਿੰਗ, ਕੁਇਕ ਰਿਸਪੋਂਡਿੰਗ ਟੂ ਕਸਟਮਰ ਨੀਡਸ।
ਇਹ ਅਹਿਸਾਸ ਹੈ ਸੰਧੂ ਬੱਸ ਲਾਈਨ ਦਾ, ਚਾਹੇ ਹੋਵੇ ਬਿਜ਼ਨਸ ਟੂਰ, ਅਕੈਡਮਿਕ ਜਾਂ ਹੋਵੇ ਸਪੋਰਟਸ ਟੂਰ, ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ, ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। www.migrationagent.com. Migration Agent Registration Number 0851410.
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ।
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411 229631, 0411 229631, ਜਾਂ ਵਿਜ਼ਿਟ ਕਰੋ www.healthdrops.com.au।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD ਸਪਾਈਸਿਸ।
ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਲੋ ਜੀ, ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾ, ਮੈਂ ਸੁਖਪ੍ਰੀਤ ਐਡੀਟ ਸਟੂਡੀਓ ਤੋਂ ਹਾਜ਼ਰ ਹਾਂ ਬ੍ਰੇਕ ਤੋਂ ਬਾਅਦ। ਤੇ ਹੋਰ ਸੁਣਾਓ, ਕੀ ਚੱਲ ਰਹੇ ਹੋ, ਕੀ ਕਰ ਰਹੇ ਹੋ? ਔਰ ਕੁਝ ਲੋਕ ਡਰਾਈਵਿੰਗ ਕਰ ਰਹੇ ਹੋਣੇ ਆ, ਕੁਝ ਸਕੂਲਾਂ ਨੂੰ ਬੱਚੇ ਤੁਰਨ ਜਾਂਦੇ ਹੋਣੇ ਆ, ਹਨਾ, ਕੁਝ ਲੋਕ ਘਰ ਚ ਹੀ ਬੈਠੇ ਹੋਣੇ ਆ। ਸੋ ਜ਼ਿੰਦਗੀ ਦੇ ਜਿਸ ਵੀ ਦੌਰ ਨੂੰ, ਜਿਸ ਵੀ ਸਮੇਂ ਨੂੰ, ਜਿਸ ਵੀ ਮੌਸਮ ਨੂੰ ਮਾਰ ਰਹੇ ਹੋ ਜੀ, ਸੋ ਚਲੋ ਇਸ ਨੂੰ ਮਾਣਦਿਆਂ, ਇਸ ਨੂੰ ਇੰਜੋਏ ਕਰਦਿਆਂ, ਨਾਲ ਨਾਲ ਤੁਰਦਿਆਂ ਥੋੜਾ ਜਿਹਾ ਆਪਣੇ ਪਿਛਾ ਵੱਲ, ਆਪਣੀਆਂ ਯਾਦਾਂ ਵੱਲ, ਹੈਨਾ। ਤੇ ਤੁਸੀਂ ਵੀ ਬੜੇ ਢੀਠ ਹੋ, ਕਿਸੇ ਨੇ ਨਹੀਂ ਦੱਸਿਆ ਭਈ ਕਿਹੜੀ ਗੱਲ, ਕਿਹੜੀ ਯਾਦ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ, ਹੈਨਾ। ਸੋ ਯਾਦਾਂ ਦੀ ਗੱਲ ਕਰਾਂ ਜੀ, ਤੇ ਯਾਦਾਂ ਬਹੁਤ ਸਾਰੀਆਂ ਨੇ, ਅਸੀਂ ਮੈਨੂੰ ਲੱਗਦਾ ਕਿ ਆਪਣੇ ਬਚਪਨ ਨਾਲ ਤਕਰੀਬਨ ਜੁੜੀਆਂ ਸਾਰੀਆਂ ਯਾਦਾਂ ਦੀ ਸਾਂਝ ਪਾ ਲਈ ਹੈ, ਹੈਨਾ। ਚਾਹੇ ਉਹ ਸਾਡੇ ਸਕੂਲ ਦੇ ਦਿਨ ਹੋਣ, ਚਾਹੇ ਸਾਡੇ ਕੋਈ ਰਿਸ਼ਤੇ ਹੋਣ, ਚਾਹੇ ਤਿਉਹਾਰ ਹੋਣ, ਛੋਟੀਆਂ ਛੋਟੀਆਂ ਗੱਲਾਂ ਹੋਣ, ਸਾਡੇ ਮਨੋਰੰਜਨ ਦੇ ਸਾਧਨ ਹੋਣ, ਸਾਡੀਆਂ ਖੇਡਾਂ ਹੋਣ, ਉਹ ਪਰ ਇੱਕ ਚੀਜ਼ ਜਿਹੜੀ ਹੈ ਇਹਨਾਂ ਦੇ ਵਿੱਚ, ਬੇਸ਼ੱਕ ਅਸੀਂ ਉਹ ਸਾਰੀਆਂ ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ, ਪਰ ਇੱਕ ਗੱਲ ਜਿਹੜੀ ਉਹਨਾਂ ਦੇ ਵਿੱਚ ਸਾਨੂੰ ਸਾਰਿਆਂ ਦੇ ਵਿੱਚ ਦਿਸਦੀ ਹੈ, ਉਹ ਹੁੰਦੀ ਹੈ ਜੀ ਸਾਡੀ ਸਾਦਗੀ, ਭੋਲਾਪਨ, ਔਰ ਉਹੀ ਸਾਦਾ ਜਿਹਾ ਜੀਵਨ। ਸੋ ਇਹ ਚੀਜ਼ਾਂ ਮੈਨੂੰ ਲੱਗਦਾ ਹੁੰਦਾ ਕਿ ਜ਼ਿੰਦਗੀ ਦੇ ਲਈ ਜ਼ਰੂਰੀ ਹੈ, ਹੈਨਾ। ਔਰ ਇਹ ਚੀਜ਼ਾਂ ਹੁਣ ਜਿਹੜੀਆਂ ਜ਼ਿੰਦਗੀ ਚੋਂ ਨਿਕਲਦੀਆਂ ਜਾ ਰਹੀਆਂ, ਵਿਸਰਦੀਆਂ ਜਾ ਰਹੀਆਂ, ਤਾਂ ਹੀ ਜਿਹੜੀ ਖੱਪ ਲੱਗ ਰਹੀ ਹੈ, ਰੌਲਾ ਜਿਹਾ ਲੱਗ ਰਿਹਾ ਹੈ, ਔਰ ਕੁਛ ਇਰੀਟੇਸ਼ਨ ਜਿਹੀ ਜ਼ਿੰਦਗੀ ਦੇ ਵਿੱਚ ਮਹਿਸੂਸ ਕਰਨ ਲੱਗ ਜਾਂਦੇ ਆ ਨਾ, ਔਰ ਉਹ ਸਾਰੀਆਂ ਚੀਜ਼ਾਂ ਬਾਕੀ ਹੈ ਕਿ ਸਮੇਂ ਦਾ ਤਕਾਜ਼ਾ ਹੁੰਦਾ। ਬਚਪਨ ਵਿੱਚ ਜਿਹੜੀਆਂ ਗੱਲਾਂ ਬੁਰੀਆਂ ਲੱਗਦੀਆਂ ਹੁੰਦੀਆਂ ਸੀ, ਅੱਜ ਜ਼ਿੰਦਗੀ ਦੇ ਇਸ ਤੌਰ ਤੇ ਆ ਕੇ ਉਹੀ ਗੱਲਾਂ ਬਹੁਤ ਚੰਗੀਆਂ ਲੱਗਦੀਆਂ, ਹੈਨਾ। ਬੇਸ਼ੱਕ ਉਹ ਪੜ੍ਹਾਈ ਹੁੰਦੀ ਸੀ ਜਾਂ ਪੇਰੈਂਟਸ ਦੀ ਡਾਂਟ ਹੁੰਦੀ ਸੀਗੀ, ਕੋਈ ਵੀ ਚੀਜ਼ ਜਿਹੜੀ ਉਦੋਂ ਬੁਰੀ ਲੱਗਦੀ ਸੀ, ਹੁਣ ਉਹਨਾਂ ਚੀਜ਼ਾਂ ਲਈ ਅਸੀਂ ਕਹਿੰਦੇ ਵੀ ਹਾਏ ਉਹ ਦੁਬਾਰਾ ਆ ਜਾਣ, ਦੁਬਾਰਾ ਮਿਲ ਜਾਣ, ਪਰ ਸਮਾਂ ਜੀ ਨਿਕਲਿਆ ਹੋਇਆ, ਸਮਾਂ ਜਿਹੜਾ ਦੁਬਾਰਾ ਹੱਥ ਨਹੀਂ ਆਉਂਦਾ। ਤੇ ਕੁਲਦੀਪ ਕੌਰ ਹੁਣਾਂ ਨੇ ਇੱਕ ਮੈਸੇਜ ਬੜਾ ਪਿਆਰਾ ਕੀਤਾ ਸੀ, ਜਦੋਂ ਗੱਲ ਚੱਲ ਰਹੀ ਸੀ ਕਿ ਔਰਤ ਘਰ ਬਣਾਉਂਦੀ ਹੈ, ਹਨਾ, ਤੇ ਆਦਮੀ ਪੈਸੇ ਕਮਾਉਂਦਾ। ਸੋ ਇਹਨਾਂ ਨੇ ਲਿਖਿਆ ਸੀ ਕਿ ਔਰਤ ਘਰ ਸਿਰਜਦੀ ਹੈ ਤੇ ਮਰਦ ਘਰ ਬਣਾਉਂਦਾ। ਬਿਲਕੁਲ ਠੀਕ ਕਿਹਾ ਜੀ ਤੁਸੀਂ। ਤੇ ਹਰਜਿੰਦਰ ਅੰਕਲ ਹੁਣਾਂ ਦਾ ਵੀ ਜਿਹੜਾ ਮੈਸੇਜ ਆਇਆ, ਕਹਿੰਦੇ ਸੌਣ ਦਾ ਮਹੀਨਾ ਚੰਗਾ ਹੁੰਦਾ ਲੜਕੀਆਂ ਤੀਆਂ ਤੇ ਲੜਕੇ ਸਿੰਜਾ ਵੇਖ ਛਿੰਜਾਂ ਵੇਖ ਕੇ ਖੀਰ ਪੂੜੇ ਬਣਾਉਂਦੇ ਹੁੰਦੇ ਸੀ। ਸੋ ਲਓ ਜੀ ਘੁੰਮਣ ਅੰਕਲ ਤੀਆਂ ਦੇ ਮਹੀਨੇ ਚ ਪਹੁੰਚ ਗਏ, ਉਹਨਾਂ ਨੂੰ ਜਿਹੜੀ ਗੱਲ ਯਾਦ ਆਈ ਹੈ ਉਹ ਸੌਣ ਮਹੀਨੇ ਦੀ ਆਈ ਹੈ ਕਿ ਸੌਣ ਦੇ ਮਹੀਨੇ ਦੇ ਵਿੱਚ ਕੁੜੀਆਂ ਜਿਹੜੀਆਂ ਉਹ ਆਪਣੀਆਂ ਪੀਂਘਾਂ ਝੂਟਦੀਆਂ ਹੁੰਦੀਆਂ ਸੀ, ਗਿੱਧੇ ਪਾਉਂਦੀਆਂ ਸੀ, ਤੇ ਲੜਕੇ ਜਿਹੜੇ ਹੁੰਦੇ ਸੀ ਉਹ ਛਿੰਜਾਂ ਦੇਖਦੇ ਹੁੰਦੇ ਸੀ ਤੇ ਖੀਰ ਪੂੜੇ ਬਣਦੇ ਹੁੰਦੇ ਸੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਅੰਕਲ ਆਪਣੀ ਯਾਦ ਜਿਹੜੀ ਉਹਦਾ ਸਾਡੇ ਨਾਲ ਸਾਂਝੀ ਕਰਨ ਦੇ ਲਈ। ਸੋ ਬਿਲਕੁਲ ਜੀ, ਪੀਂਗਾ ਵੀ ਚੜਾਈਆਂ ਹੋਈਆਂ, ਛਿੰਝਾਂ ਪੈਂਦੀਆਂ ਜਿਹੜੀਆਂ ਮੈਂ ਆਪ ਨੀ ਦੇਖੀਆਂ, ਪਰ ਖੀਰ ਪੂੜੇ ਜ਼ਰੂਰ ਪੱਕਦੇ ਹੁੰਦੇ ਸੀ ਸਾਉਣ ਦੇ ਮਹੀਨੇ ਦੇ ਵਿੱਚ ਘਰ ਦੇ ਵਿੱਚ। ਸੋ ਖੀਰ ਪੂੜੇ ਜ਼ਰੂਰ ਬਣਦੇ ਹੁੰਦੇ ਸੀ, ਗੁਲਗੁਲੇ ਬਣਦੇ ਹੁੰਦੇ ਸੀਗੇ। ਇਸ ਤੋਂ ਇਲਾਵਾ ਜਿਹੜੀ ਕੜੀ ਨੀ ਬਣਦੀ ਹੁੰਦੀ ਸੀਗੀ ਨਾ ਸਾਉਣ ਦੇ ਮਹੀਨੇ ਚ, ਕਹਿੰਦੇ ਹੁੰਦੇ ਸੀ ਕੜੀ ਨੀ ਬਣਾਉਣੀ ਚਾਹੀਦੀ, ਨਹੀਂ ਤਾਂ ਜੀ ਤੁਸੀਂ ਫਿਰ ਅਗਲੇ ਜਨਮ ਚ ਡੱਡੂ ਦੀ ਜੂਨ ਚ ਪੈਨੇ ਆ। ਸੋ ਇਹੋ ਜਿਹੀਆਂ ਚੀਜ਼ਾਂ ਵੀ, ਇਹੋ ਜਿਹੇ ਅੰਧ ਵਿਸ਼ਵਾਸ ਕਹਿ ਲਓ, ਇਹੋ ਜਿਹੇ ਰਿਵਾਜ ਜਿਹੜੇ ਬੜੇ ਨਾਲ ਨਾਲ ਚੱਲਦੇ ਰਹਿੰਦੇ ਹੁੰਦੇ ਸੀ। ਸੋ ਅੱਜ ਕੱਲ ਤੇ ਮੌਸਮ ਹੈ ਜੀ ਦੀਵਾਲੀ ਦਾ, ਹਨਾ। ਸੋ ਦੀਵਾਲੀ ਦੇ ਵਿੱਚ ਵਿਅਸਤ ਹੋਣਾ ਪੂਰਾ ਪੰਜਾਬ, ਜੇ ਇੱਥੇ ਕਹੀਏ ਤੇ ਸਾਨੂੰ ਤੇ ਕਈ ਵਾਰ ਜਿਹੜੇ ਤਿਉਹਾਰ ਹੈ ਨਾ ਉਹ ਵੀ ਵਟਸਐਪ ਤੋਂ ਹੀ ਪਤਾ ਚੱਲਦੇ ਹੁੰਦੇ ਆ, ਜਦੋਂ ਕੋਈ ਮੈਸੇਜ ਆ ਜਾਂਦਾ ਆ। ਦੀਵਾਲੀ ਵਗੈਰਾ ਤੇ ਚਲੋ ਪਤਾ ਹੁੰਦੀ ਹੈ, ਬਾਕੀ ਕਈ ਜਿਹੜੇ ਹੋਰ ਛੋਟੇ ਛੋਟੇ ਤਿਉਹਾਰ ਹੁੰਦੇ ਆ ਉਹਨਾਂ ਦਾ ਪਤਾ ਹੀ ਨੀ ਲੱਗਦਾ, ਫਿਰ ਯਾਦ ਉੱਥੋਂ ਮੈਸੇਜ ਆਉਂਦਾ ਤੇ ਫਿਰ ਪਤਾ ਲੱਗਦਾ ਅੱਛਾ ਜੇ ਦੇਣੇ ਆਏ ਤਿਉਹਾਰ ਆ। ਸੋ ਇਹੋ ਜਿਹੀਆਂ ਚੀਜ਼ਾਂ ਨੂੰ ਇੱਥੇ ਆ ਕੇ ਬਹੁਤ ਮਿਸ ਕਰੀਦਾ ਜੀ, ਜੋ ਪੰਜਾਬ ਦੇ ਵਿੱਚ ਮਾਣੀਆਂ ਹੰਢਾਈਆਂ ਹੋਈਆਂ। ਸੋ ਚਲੋ ਜੀ, ਤੁਸੀਂ ਤੇ ਦੱਸਿਆ ਨੀ ਕਿ ਕਿਸ ਯਾਦ ਦਾ ਕੋਨਾ ਫੜਨਾ, ਮੈਂ ਹੀ ਯਾਦ ਕਰਦੀ ਹਾਂ ਕੁਛ ਤੇ ਤੁਹਾਨੂੰ ਵੀ ਯਾਦ ਕਰਾਉਣੀ ਆ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਗੀਤ। ਔਰ ਸਰਬਜੀਤ ਭਾਜੀ ਮੈਂ ਇੱਕ ਵਾਰੀ ਫੇਰ ਰਿਮਾਇੰਡ ਕਰਵਾ ਦਵਾਂ, ਸਾਨੂੰ ਇੱਕ ਜਜ਼ਬਾ ਜਿਹੜਾ ਗੀਤ ਆ ਉਹਦੀ ਵੀ ਫਰਮਾਇਸ਼ ਆਈ ਹੋਈ ਆ ਜੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਸੋ ਗੀਤ ਤੁਸੀਂ ਪ੍ਰੋਗਰਾਮ ਦੇ ਵਿੱਚ ਪਲੀਜ਼ ਚਲਾ ਦਿਓ ਕੋਈ, ਤੇ ਉਸ ਤੋਂ ਬਾਅਦ ਫਿਰ ਮੈਂ ਯਾਦਾਂ ਦੀ ਕੋਈ ਪਗਡੰਡੀ ਫੜਦੀ ਹਾਂ ਜੀ।
ਪੰਜਾਬ ਕੋਈ ਮੇਰਾ ਜੁਗਰਾਫੀਆ ਨਹੀਂ,
ਇਹ ਇੱਕ ਗੀਤ ਇਤਿਹਾਸ ਵੀ ਹੈ।
ਮਾਰਸ਼ੀਆ ਤੇ ਸੂਫੀਆ ਸਿਰ ਤੇ ਆਏ,
ਇਹ ਇੱਕ ਫਲਸਫਾ ਸੋਚ ਅਹਿਸਾਸ ਵੀ ਹੈ।
ਚੱਕੜਾ ਤੂਫਾਨਾ ਚੋਂ ਲੰਘਿਆ ਆਏ,
ਇਹਦਾ ਉਖੜਾ ਕੁਝ ਕੁਝ ਉਦਾਸ ਵੀ ਹੈ।
ਇੱਕ ਦਿਨ ਸ਼ਾਨ ਇਸ ਦੀ ਸੂਰਜ ਵਾਂਗ ਚਮਕੂ, ਤੇਰੇ ਤੂੜ ਬਰਾਬਰ ਵੀਰਾ ਰਾਜ ਮਹਿਲ ਦੇ
ਛੱਲਾਂ ਛੱਲਾਂ ਓਏ ਤਾਂ ਕਰਦੀਆਂ ਬਿਆਸਾਂ ਨਾਲ ਗੱਲਾਂ ਗੱਲਾਂ ਓਏ ਤਾਂ ਕਰਦੀਆਂ ਬਿਆਸਾਂ ਨਾਲ ਗੱਲਾਂ ਛੱਲਾਂ ਛੱਲਾਂ ਓਏ ਤਾਂ ਕਰਦੀਆਂ ਬਿਆਸਾਂ ਨਾਲ ਗੱਲਾਂ ਗੱਲਾਂ ਓਏ ਤਾਂ ਕਰਦੀਆਂ ਬਿਆਸਾਂ ਨਾਲ ਗੱਲਾਂ
ਜੀ। ਸੋ ਬਹੁਤ ਹੀ ਪਿਆਰਾ ਗੀਤ ਸੁਣਿਆ, ਮੈਨੂੰ ਉਮੀਦ ਹੈ ਜੀ ਸਾਰਿਆਂ ਨੇ ਪਸੰਦ ਕੀਤਾ ਹੋਣਾ। ਬੜੀ ਵੈਰਾਇਟੀ ਜੇ ਗੀਤ ਦੇ ਵਿੱਚ ਔਰ ਬੜਾ ਹਲਕਾ ਹਲਕਾ ਸ਼ੁਰੂ ਹੋਇਆ ਸੀ ਔਰ ਫਿਰ ਉੱਛਲਦਾ ਉੱਛਲਦਾ ਜਿਹਾ ਗੀਤ। ਸੋ ਕੁਝ ਗੀਤ ਹੁੰਦੇ ਆ ਜੀ ਜੋ ਬਾਕੀ ਭੀੜ ਤੋਂ ਅਲੱਗ ਹੁੰਦੇ ਆ, ਉਹੀ ਜਿਹੜੇ ਗੀਤ ਹੁੰਦੇ ਆ ਉਹ ਦਿਲ ਤੱਕ ਪਹੁੰਚਦੇ ਆ। ਤੇ ਘੁੰਮਣ ਅੰਕਲ ਨੇ ਮੈਸੇਜ ਕੀਤਾ, ਕਹਿੰਦੇ ਯਾਦਾਂ ਭੇਜੇ ਆਪ ਨਾ ਵੇ ਕਈਆਂ ਦਿਲਬਰੀਆਂ ਨੇ, ਮੈਨੂੰ ਇਹ ਨੀ ਪਤਾ ਸੀਗਾ ਕਿ ਕੜੀ ਕਿਉਂ ਨੀ ਬਣਾਉਂਦੇ ਜੀ, ਹੁਣ ਪਤਾ ਲੱਗ ਗਿਆ ਹੈ। ਬਿਲਕੁਲ ਜੀ, ਕੜੀ ਨੀ ਸੀ ਬਣਾਉਂਦੇ ਹੁੰਦੇ ਸਾਡੇ ਵਾਲੇ ਪਾਸੇ। ਸੋ ਹਰ ਖੇਤਰ ਦੇ ਹਰ ਇਲਾਕੇ ਦੇ ਆਪਣੇ ਆਪਣੇ ਰਿਵਾਜ ਹੁੰਦੇ ਆ, ਹਨਾ, ਬੋਲੀ ਵੀ ਆਪਣੀ ਆਪਣੀ ਹੁੰਦੀ ਆ, ਤੁਸੀਂ ਕਿਸੇ ਦੀ ਬੋਲੀ ਵੇਖ ਕੇ ਸਮਝ ਸਕਦੇ ਹੋ ਬਈ ਇਹ ਕਿੱਥੋਂ ਦੀ ਹੈਗੀ ਆ। ਸੋ ਮੇਰੇ ਵਰਗੀ ਤੇ ਮੈਨੂੰ ਲੱਗਦਾ ਪੰਜਾਬ ਦੇ ਵਿੱਚ ਖਾਸੀ ਕਈ ਥਾਵਾਂ ਤੇ ਰਹੀ ਹੋਈ ਆ, ਸੋ ਕਾਫੀ ਬੋਲੀਆਂ ਦਾ ਸਰ ਆ, ਪਰ ਫਿਰ ਵੀ ਦੁਆਬੇ ਦੀ ਜਿਹੜੀ ਬੋਲੀ ਹੈ ਉਹ ਜ਼ਿਆਦਾ ਦਿਖਦੀ ਹੋਣੀ ਆ ਮੇਰੀ ਬੋਲੀ ਦੇ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ। ਸੋ ਗੱਲ ਕਰ ਰਹੀ ਸੀ ਜੀ ਕਿ ਯਾਦਾਂ ਦੀ, ਯਾਦਾਂ ਦੀ ਗੱਲ ਜੀ ਜੇ ਗੱਲ ਕਰੀਏ ਤੇ ਅੱਜ ਕੱਲ ਜਿਹੜਾ ਚੱਲ ਰਿਹਾ ਮੌਸਮ ਉਹ ਤਿਉਹਾਰਾਂ ਦਾ ਚੱਲ ਰਿਹਾ ਹੈ ਨਾ, ਜਿੱਦਾਂ ਹੀ ਰੱਖੜੀ ਆਉਂਦੀ ਹੈ ਰੱਖੜੀ ਤੋਂ ਬਾਅਦ, ਵੈਸੇ ਤੇ ਸਾਰਾ ਸਾਲ ਹੀ ਆਪਣੇ ਪੰਜਾਬ ਦੇ ਵਿੱਚ ਕੋਈ ਨਾ ਕੋਈ ਤਿਉਹਾਰ ਚੱਲਦਾ ਰਹਿੰਦਾ ਹੈ। ਸੋ ਜੋ ਲੋਹੜੀ ਤੋਂ ਲੈ ਕੇ ਅਖੀਰ ਤੱਕ ਦਸੰਬਰ ਤੱਕ ਕੋਈ ਨਾ ਕੋਈ ਤਿਉਹਾਰ ਰਹਿੰਦਾ ਹੀ ਹੈ ਆਪਣੇ, ਪਰ ਫਿਰ ਵੀ ਜਿੱਦਾਂ ਰੱਖੜੀ ਦੇ ਜਾਣ ਤੋਂ ਬਾਅਦ ਜਿਹੜੇ ਰੱਖੜੀ ਦੇ ਆਉਣ ਦੇ ਨਾਲ ਤਿਉਹਾਰ ਸ਼ੁਰੂ ਹੁੰਦੇ ਆ, ਉਹ ਫਿਰ 3 ਕੁ ਮਹੀਨੇ ਤਾਂ ਚੰਗੀ ਰੌਣਕ ਰਹਿੰਦੀ ਉਹਨਾਂ ਦੀ, ਹਨਾ, ਰੱਖੜੀ ਹੁੰਦੀ ਆ, ਉਸ ਤੋਂ ਬਾਅਦ ਜਨਮ ਅਸ਼ਟਮੀ ਆ ਜਾਂਦੀ ਹੈ, ਫਿਰ ਨਰਾਤੇ ਸ਼ੁਰੂ ਹੋ ਜਾਂਦੇ ਆ, ਨਰਾਤਿਆਂ ਤੋਂ ਬਾਅਦ ਦੁਸਹਿਰਾ ਆ ਗਿਆ, ਦੁਸਹਿਰੇ ਤੋਂ ਬਾਅਦ ਕਰਵਾ ਚੌਥ, ਫਿਰ ਦੀਵਾਲੀ ਹੈ ਨਾ, ਔਰ ਭਾਈ ਦੂਜ ਮਨਾਉਂਦੇ ਆ ਹਿੰਦੂ ਜਿਹੜੇ ਸਾਡੇ ਪਰਿਵਾਰ ਹੈ, ਉਸ ਤੋਂ ਇਲਾਵਾ ਵਿਸ਼ਕਰਮਾ ਡੇ ਹੁੰਦਾ ਸੀ। ਸੋ ਇਹ ਵਾਲੇ ਦਿਨ ਬਚਪਨ ਦੇ ਵਿੱਚ ਸਾਡੇ ਲਈ ਜਿੱਥੇ ਇਹ ਹੁੰਦਾ ਸੀ ਵੀ ਚਲੋ ਜੀ ਚਹਿਲ ਪਹਿਲਾਂ ਰੌਣਕ ਆ, ਵਧੀਆ ਮਿਠਾਈਆਂ ਦੇ ਪੰਡਾਲ ਲੱਗਣੇ ਆ, ਹਨਾ, ਘਰ ਪਟਾਕੇ ਵਗੈਰਾ ਚਲਾਉਣੇ ਆ, ਉਸ ਤੋਂ ਇਲਾਵਾ ਨਾਲ ਹੀ ਬੜਾ ਚਾਅ ਹੁੰਦਾ ਸੀ ਛੁੱਟੀਆਂ ਦਾ ਵੀ, ਕਿਉਂਕਿ ਹਨਾ ਮਹੀਨੇ ਦੇ ਵਿੱਚ 4-5 ਛੁੱਟੀਆਂ ਅੰਨੇ ਰਹਿੰਦੀਆਂ ਹੁੰਦੀਆਂ ਸੀਗੀਆਂ ਇਹਨਾਂ ਦਿਨਾਂ ਦੇ ਵਿੱਚ। ਸੋ ਉਹ ਵੀ ਬੜਾ ਵਧੀਆ ਲੱਗਦਾ ਹੁੰਦਾ ਸੀ। ਤੇ ਤਿਉਹਾਰਾਂ ਦੀ ਗੱਲ ਉਹੀ ਕੀਤੀ ਹੈ ਤੇ ਤਿਉਹਾਰ ਲੰਘ ਕੇ ਗਿਆ ਜੀ ਕਰਵਾ ਚੌਥ ਦਾ, ਹੈ ਨਾ, ਸੋ ਉਹਦੀ ਯਾਦ ਕਰ ਲੈਂਦੇ ਆ। ਵੈਸੇ ਤੇ ਇੱਥੇ ਵੀ ਬਾਕੀ ਗੱਲ ਇਹ ਜੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਹ ਦੱਸਣ ਵਾਲੀ ਮੈਂ ਨੀ ਹੈਗੀ, ਮੇਰੀ ਯਾਦ ਮੈਂ ਆਪਣੀਆਂ ਸਿਰਫ ਯਾਦਾਂ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਦੀ ਹੁੰਦੀ ਆ, ਜਾਂ ਫਿਰ ਅੱਜ ਕੱਲ ਦੀ ਜ਼ਿੰਦਗੀ ਚ ਜੋ ਤਬਦੀਲੀਆਂ ਆ ਰਹੀਆਂ ਆ, ਚੰਗੀਆਂ ਹੋਣ ਜਾਂ ਮਾੜੀਆਂ ਹੋਣ, ਉਹ ਦੋਨੇ ਤਰ੍ਹਾਂ ਦੀਆਂ ਤਬਦੀਲੀਆਂ ਤੁਹਾਡੇ ਨਾਲ ਸਾਂਝੀਆਂ ਕਰ ਲੈਂਦੀ ਆ। ਇੱਥੋਂ ਸ਼ੁਰੂ ਕਰਦੀ ਆ ਕਿ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਹਰ ਤਿਉਹਾਰ ਨੂੰ ਬਾਖੂਬੀ ਮਨਾਇਆ ਜਾਂਦਾ ਹੈ, ਉਹੀ ਰੰਗ ਦੇਣ ਦੀ ਕੋਸ਼ਿਸ਼ ਕਰੀ ਦੀ ਹੈ ਜੋ ਪੁਰਾਣਾ ਸੀ, ਪਰ ਫਿਰ ਵੀ ਇੱਕ ਹੁੰਦਾ ਕਿ ਉਹ ਆਪਣਾ ਰੰਗ ਹੁੰਦਾ ਸੀ, ਔਰ ਇੱਕ ਜਦੋਂ ਅਸੀਂ ਉਸ ਚੀਜ਼ ਨੂੰ ਓਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹ ਬਨਾਵਟੀ ਰਹਿ ਜਾਂਦੀ ਹੈ ਚੀਜ਼, ਉਹ ਅਸਲੀ ਚੀਜ਼ ਨਹੀਂ ਰਹਿੰਦੀ। ਸੋ ਅਸਲੀ ਚੀਜ਼ ਤੇ ਸ਼ਾਇਦ ਜ਼ਿੰਦਗੀ ਦੇ ਵਿੱਚ ਹੁਣ ਕਦੀ ਦੇਖਣ ਹੰਢਾਉਣ ਨੂੰ ਨਾ ਮਿਲੇ, ਪਰ ਫਿਰ ਵੀ ਚਲੋ ਓਦਾਂ ਦੀਆਂ ਰਲਦੀਆਂ ਮਿਲਦੀਆਂ ਜਿਹੜੀਆਂ ਚੀਜ਼ਾਂ ਉਹ ਹੀ ਮਾਣ ਦੇ ਹੰਢਾਉਂਦੇ ਰਹੀਏ ਤੇ ਉਹ ਵੀ ਵਧੀਆ ਗੱਲ ਹੈ। ਸੋ ਇੱਥੇ ਵੀ ਜਿੱਦਾਂ ਹੀ ਨਰਾਤੇ ਸ਼ੁਰੂ ਹੁੰਦੇ ਆ ਇਹਨਾਂ ਦੇ ਨਾਲ ਹੀ, ਜਦੋਂ ਵੀ ਅਕਤੂਬਰ ਦਾ ਮਹੀਨਾ ਸ਼ੁਰੂ ਹੋ ਜਾਂਦਾ ਸਤੰਬਰ ਅਕਤੂਬਰ ਦਾ, ਉਦੋਂ ਤੋਂ ਲੈ ਕੇ ਤੇ ਦੀਵਾਲੀ ਦੇ ਮੇਲੇ ਹੋ ਗਏ ਜਾਂ ਦੀਵਾਲੀ ਡਿਨਰ ਜਿਹੜੇ ਆ ਉਹ ਵੀ ਕਾਫੀ ਕਮਿਊਨਿਟੀਜ਼ ਕਰਦੀਆਂ ਆਪਣੇ ਆਪਣੇ। ਉਸ ਤੋਂ ਇਲਾਵਾ 1-2 ਸਾਲਾਂ ਤੋਂ ਜਿਹੜੇ ਕਰਵਾ ਚੌਥ ਦੇ ਸੈਲੀਬ੍ਰੇਸ਼ਨ ਆ ਉਹ ਵੀ ਬਹੁਤ ਹੋ ਰਹੇ ਨੇ ਇੱਥੇ, ਹੁਣੇ ਪਿੱਛੇ ਜੇ ਇੱਥੇ ਪ੍ਰੀ ਕਰਵਾ ਚੌਥ ਸੈਲੀਬ੍ਰੇਸ਼ਨ ਹੋਇਆ ਜੀ, ਔਰ ਉਸ ਤੋਂ ਇਲਾਵਾ ਕਰਵਾ ਚੌਥ ਵਾਲੇ ਦਿਨ ਵੀ ਕਾਫੀ ਸੈਲੀਬ੍ਰੇਸ਼ਨ ਹੁੰਦੀਆਂ, ਜਿਹੜੀਆਂ ਲੇਡੀਜ਼ ਆ ਉਹ ਬੈਠ ਸਾਰੀਆਂ ਇਕੱਠੀਆਂ ਬੈਠ ਕੇ ਇੱਕ ਕਮਿਊਨਿਟੀ ਹਾਲ ਵਗੈਰਾ ਲੈ ਲੈਂਦੇ, ਉਹਦੇ ਵਿੱਚ ਜਿਹੜਾ ਆਪਣੇ ਕਰਵੇ ਦੀ ਕਥਾ ਵਗੈਰਾ ਸੁਣਦੀਆਂ ਕਰਦੀਆਂ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਮੈਂ ਦੇਖਦੀ ਹਾਂ ਤੇ ਇਹ ਮੈਨੂੰ ਲੈ ਜਾਂਦੀਆਂ ਜੀ ਵਾਪਸ ਫਿਰ ਆਪਣੇ ਬਚਪਨ ਦੇ ਵਿੱਚ, ਤੇ ਉਹ ਚੀਜ਼ਾਂ ਦੇਖਦੀ ਹਾਂ ਕਿ ਜਦੋਂ ਇਹ ਚੀਜ਼ਾਂ ਬੜੀਆਂ ਹੀ ਸਾਦੀਆਂ ਸਿੱਧੇ ਤੇ ਬੜੇ ਪਿਆਰੇ ਢੰਗ ਦੇ ਨਾਲ ਕੀਤੀਆਂ ਜਾਂਦੀਆਂ ਹੁੰਦੀਆਂ ਸੀ ਪੂਰੇ ਰੀਤੀ ਰਿਵਾਜ਼ਾਂ ਦੇ ਨਾਲ। ਵੈਸੇ ਆਪਣੀ ਭਾਰਤੀ ਸੰਸਕ੍ਰਿਤੀ ਵੀ ਕਮਾਲ ਦੀ ਹੈ ਨਾ, ਕਿਤੇ ਪਤੀ ਨੂੰ ਦੇਵਤਾ, ਕਿਤੇ ਪਤਨੀ ਨੂੰ ਲਕਸ਼ਮੀ, ਕਦੇ ਮਾਤਾ ਪਿਤਾ ਨੂੰ ਪਰਮਾਤਮਾ ਦੇ ਬਰਾਬਰ ਦਾ ਦਰਜਾ ਦੇ ਦਿੰਦੀ ਹੈ, ਹੈ ਨਾ। ਇਹ ਰਿਸ਼ਤਿਆਂ ਦੀ ਸਾਂਝ, ਇਹ ਨਿੱਘ ਤੇ ਪਿਆਰ ਏਦਾਂ ਹੀ ਬਣਿਆ ਰਵੇ ਜੀ। ਔਰ ਵੈਸੇ ਅੱਜ ਕੱਲ ਕਾਫੀ ਲੋਕ ਇਹ ਚੀਜ਼ਾਂ ਮੰਨਦੇ ਨੀ, ਭਈ ਇਹਨਾਂ ਦੇ ਵਿੱਚ ਇਹ ਉਹ ਕੋਈ ਚੀਜ਼ ਨੀ, ਬਿਲਕੁਲ ਜੀ। ਕੋਈ ਵੀ ਲੇਡੀ ਨੀ ਮੰਨਣ ਨੂੰ ਤਿਆਰ, ਭਈ ਰੱਬ ਪਤੀ ਨੂੰ ਰੱਬ ਦੇ ਬਰਾਬਰ ਮੰਨੀਏ, ਹੈ ਨਾ। ਤੇ ਕੋਈ ਪਤੀ ਇਹ ਨੀ ਮੰਨਦਾ ਵੀ ਜੀ ਉਹ ਲਕਸ਼ਮੀ ਦੇ ਬਰਾਬਰ ਆ, ਪਰ ਇਹ ਚੀਜ਼ਾਂ ਜੋ ਸੱਭਿਆਚਾਰ ਦੇ ਵਿੱਚ ਰਚੀਆਂ ਮਿਚੀਆਂ ਹੋਈਆਂ ਨੇ, ਇਹਨਾਂ ਦਾ ਕੋਈ ਤਾਂ ਮੈਨੂੰ ਲੱਗਦਾ ਭਈ ਸਿਰਾ ਪੱਲਾ ਹੋਏਗਾ ਜੋ ਇਹ ਗੱਲਾਂ ਸ਼ੁਰੂ ਹੋਈਆਂ। ਸੋ ਬਾਕੀ ਗੱਲ ਇਹ ਹੈ ਕਿ ਇਹਨਾਂ ਰਿਸ਼ਤਿਆਂ ਦਾ ਜਿਹੜਾ ਨੇਗਿਆ ਪਿਆਰ ਹੈ ਉਹ ਇਸੇ ਤਰ੍ਹਾਂ ਬਣਿਆ ਰਹੇ। ਸੋ ਚਲੋ ਜੀ, ਗੱਲ ਕਰਦੀ ਹਾਂ ਮੈਂ ਕਰਵਾ ਚੌਥ ਦੇ ਤਿਉਹਾਰ ਦੀ, ਉਸ ਨਾਲ ਜੁੜੀਆਂ ਯਾਦਾਂ ਦੀ। ਤੁਸੀਂ ਵੀ ਯਾਦ ਕਰੋ ਵੀ ਜਿੱਦਣ ਕਿਤੇ ਤੁਹਾਡੇ ਮੰਮੀ ਜਾਂ ਤੁਹਾਡੇ ਘਰ ਦੇ ਵਿੱਚ ਤੁਹਾਡਾ ਕੋਈ ਗੁਆਂਢੀ ਉਹ ਵਰਤ ਰੱਖਦਾ ਹੁੰਦਾ ਸੀ, ਤੇ ਕੀ ਕਿੱਦਾਂ ਦਾ ਹੁੰਦਾ ਸੀਗਾ ਉਹ ਦਿਨ, ਕੀ ਕੁਛ ਚੱਲਦਾ ਹੁੰਦਾ ਸੀਗਾ। ਮੈਂ ਤਾਂ ਜੀ ਹਰ ਤਿਉਹਾਰ ਨੂੰ ਅੱਜ ਜਾਂ ਉਸ ਦਿਨ ਨੂੰ ਉਸੇ ਤਰ੍ਹਾਂ ਮਾਣਦੀ ਹਾਂ ਜਿਸ ਤਰ੍ਹਾਂ ਮੈਂ ਉਹਨੂੰ ਉਸ ਦਿਨ ਦੇ ਵਿੱਚ, ਜਦੋਂ ਖਾਸ ਦਿਨ ਹੁੰਦਾ ਤੇ ਮੈਂ ਉਹਨੂੰ ਉਸ ਦਿਨ ਤਾਂ ਇੰਜੋਏ ਕਰਦੀ ਹਾਂ, ਪਰ ਉਹਦੇ ਨਾਲ ਜੁੜੀਆਂ ਯਾਦਾਂ ਨੂੰ ਯਾਦ ਕਰਕੇ ਵੀ ਉਹਨੂੰ ਜਿਹੜਾ ਮੈਨੂੰ ਵੱਖਰੀ ਜਿਹੀ ਖੁਸ਼ੀ ਮਿਲਦੀ ਹੈ। ਤੇ ਵੈਸੇ ਸਮੇਂ ਦੀ ਚਾਲ ਨਾਲ ਚੱਲਦੇ ਹਾਂ, ਹਰ ਸ਼ਹਿਰ ਹਰ ਤਿਉਹਾਰ ਬਦਲਦਾ ਜਾ ਰਿਹਾ ਹੈ, ਪਰ ਆਪਣੇ ਬਚਪਨ ਨੂੰ ਯਾਦ ਕਰਾਂ ਤੇ ਕਰਵਾ ਚੌਥ ਵਾਲੇ ਦਿਨ ਸਾਡੇ ਪਿੰਡ ਰੌਣਕ ਜਿਹੜੀ ਆ ਵੱਧ ਜਾਂਦੀ ਹੁੰਦੀ ਸੀ ਜੀ। ਸੋ ਵਿਆਹ ਤੋਂ ਬਾਅਦ ਬਹੁਤੀਆਂ ਕੁੜੀਆਂ ਜਿਹੜੀਆਂ ਹੁੰਦੀਆਂ ਸੀ ਉਹ ਆਪਣਾ ਪਹਿਲਾ ਕਰਵਾ ਚੌਥ ਦਾ ਵਰਤ ਆਪਣੇ ਪੇਕਿਆਂ ਦੇ ਪਿੰਡ ਹੀ ਰੱਖਦੀਆਂ ਹੁੰਦੀਆਂ ਸੀਗੀਆਂ। ਸੋ ਉਹ ਵੀ ਦੋ ਤਿੰਨ ਦਿਨ ਪਹਿਲਾਂ ਹੀ ਆ ਜਾਂਦੀਆਂ ਹੁੰਦੀਆਂ ਸੀਗੀਆਂ। ਸੋ ਉਹਦੇ ਨਾਲ ਵੀ ਪਿੰਡ ਦੀ ਜਿਹੜੀ ਇੱਕ ਰੌਣਕ ਆ ਵੱਧ ਜਾਂਦੀ ਹੁੰਦੀ ਸੀਗੀ, ਹਨਾ, ਕਿਉਂਕਿ ਜਦੋਂ ਪਿੰਡ ਦੀਆਂ ਧੀਆਂ ਭੈਣਾਂ ਵਿਆਹੀਆਂ ਜਿਹੜੀਆਂ ਵਾਪਸ ਪਿੰਡ ਪਰਤਦੀਆਂ ਹੁੰਦੀਆਂ ਸੀ ਤੇ ਉਹਨਾਂ ਨੇ ਮਿਲਣ ਗਿਲਣ ਆਉਣਾ ਜਾਂ ਉਹਨਾਂ ਨੂੰ ਮਿਲਣ ਜਾਣਾ, ਪਹਿਲਾਂ ਪਹਿਲ ਸਾਡੇ ਮੰਮੀ ਵੀ ਜਿਹੜੇ ਉਹ ਕਰਵਾ ਚੌਥ ਦਾ ਵਰਤ ਰੱਖਦੇ ਹੁੰਦੇ ਸੀ। ਚਲੋ ਕਾਫੀ ਦੇਰ ਪਹਿਲਾਂ ਦੀ ਗੱਲ ਆ, ਪਰ ਮੈਨੂੰ ਉਹ ਯਾਦਾਂ ਯਾਦ ਆ ਜਦੋਂ ਮੰਮੀ ਦਾ ਵਰਤ ਹੋਣਾ ਤੇ ਅਸੀਂ ਵੀ ਅੱਗੇ ਪਿੱਛੇ ਫਿਰਨਾ ਪਏ, ਅਸੀਂ ਵੀ ਵਰਤ ਰੱਖਣਾ ਨਾਲ ਅੱਜ। ਤੇ ਬਾਕੀ ਗੱਲ ਇਹ ਭੀ ਉਦੋਂ ਅੱਜ ਕੱਲ ਹਰ ਜਿਹੜੀ ਅੱਜ ਕੱਲ ਵਾਂਗ ਹਰ ਸਬਜ਼ੀ ਹਰ ਫਲ ਜਾਂ ਮਠਿਆਈਆਂ ਵਗੈਰਾ ਏਦਾਂ ਨੀ ਸੀਗਾ, ਇਹ ਪੂਰਾ ਸਾਲ ਹੀ ਮਿਲਦੀਆਂ। ਉਹਨਾਂ ਦੀ ਵੀ ਇੱਕ ਖਾਸ ਤਿਉਹਾਰ ਨਾਲ ਵੀ ਜੁੜੀਆਂ ਹੁੰਦੀਆਂ ਸੀ ਜਾਂ ਖਾਸ ਮੌਸਮ ਨਾਲ ਜੁੜੀਆਂ ਹੁੰਦੀਆਂ ਸੀਗੀਆਂ। ਸੋ ਮੈਨੂੰ ਯਾਦ ਆ ਵੀ ਇਹਨੇ ਦਿਨੀ ਗੋਭੀ ਦੀ ਸਬਜ਼ੀ ਜਿਹੜੀ ਆ ਉਹ ਦੁਕਾਨਾਂ ਤੇ ਆ ਜਾਂਦੀ ਹੁੰਦੀ ਸੀ, ਹਨਾ। ਤੇ ਗੋਭੀ ਜਿੱਦਣ ਵਰਤ ਹੁੰਦਾ ਸੀਗਾ ਉਦਣ ਹੀ ਸਾਡੇ ਘਰ ਪਹਿਲਾਂ ਬਣਦੀ ਸੀ ਉਸ ਸੀਜ਼ਨ ਦੇ ਵਿੱਚ। ਤੇ ਸਵੇਰੇ ਗੋਭੀ ਦੀ ਸਬਜ਼ੀ ਬਣਨੀ, ਫੇਣੀਆਂ ਬਣਨੀਆਂ, ਇਸ ਤੋਂ ਇਲਾਵਾ ਹੋਰ ਮਠਿਆਈਆਂ ਵੀ ਜਿਹੜੀਆਂ ਉਹ ਵੀ ਸਰਗੀ ਦੇ ਵਿੱਚ ਹੁੰਦੀਆਂ ਸੀਗੀਆਂ ਤੇ ਉਹ ਵੀ ਖਾਣੀਆਂ। ਤੇ ਨਾਲ ਹੀ ਫਿਰ ਮੰਮੀ ਨੇ ਜਦੋਂ ਸਵੇਰੇ ਸਵੇਰੇ ਉੱਠਣਾ ਤੇ ਅਸੀਂ ਵੀ ਨਿਆਣਿਆਂ ਨੇ ਉੱਠ ਕੇ ਜੀ ਉਹਨਾਂ ਦੇ ਨਾਲ ਬੈਠ ਜਾਣਾ ਵੀ ਅਸੀਂ ਵੀ ਵਰਤ ਰੱਖਣਾ ਜੀ ਵਰਤ ਰੱਖਣਾ, ਹਨਾ। ਮਠਿਆਈਆਂ ਦੇਖ ਕੇ ਲੱਗਦਾ ਹੁੰਦਾ ਸੀ ਵੀ ਸਵੇਰੇ ਸਵੇਰੇ ਉੱਠ ਕੇ ਚਲੋ ਜੀ ਖਾਵਾਂ ਪੀਵਾਂਗੇ। ਸੋ ਮਠਿਆਈ ਰੋਟੀ ਫੇਣੀਆਂ ਵਗੈਰਾ ਖਾਣੀਆਂ ਤੇ ਫੇਰ ਸੌ ਜਾਣਾ ਅਸੀਂ, ਹਨਾ। ਤੇ ਫਿਰ ਦਿਨ ਚੜ੍ਹਦੇ ਤੱਕ ਜਦੋਂ ਫੇਰ ਜਦੋਂ ਉੱਠਣਾ ਤੇ ਫੇਰ ਜਿਹੜੀ ਨਜ਼ਰ ਹੁੰਦੀ ਸੀ ਉਹ ਬਚੀਆਂ ਹੋਈਆਂ ਜਿਹੜੀਆਂ ਮਠਿਆਈਆਂ ਹੁੰਦੀਆਂ ਸੀ ਉਹਨਾਂ ਵੱਲ ਜਾਣਾ ਜਾਂਦਾ ਹੁੰਦਾ ਸੀ ਤੇ ਫੇਰ ਮੂੰਹ ਚ ਪਾਣੀ ਆ ਜਾਣਾ ਵੀ ਹਾਏ ਖਾ ਲਈਏ, ਤੇ ਫਿਰ ਮਨ ਨੂੰ ਪੱਕਾ ਕਰਨਾ ਨਾ ਨਾ ਵਰਤਿਆ, ਹਨਾ, ਵਰਤ ਨੀ ਤੋੜਨਾ ਅਸੀਂ। ਤੇ ਸਾਡੀ ਇਹ ਹਾਲਤ ਦੇਖ ਕੇ ਨਾ ਸਾਡੇ ਦਾਦੀ ਜੀ ਜਿਹੜੇ ਉਹ ਸਮਝ ਜਾਂਦੇ ਹੁੰਦੇ ਸੀ ਤੇ ਉਹਨਾਂ ਨੇ ਸਾਨੂੰ ਕਹਿਣਾ ਵੀ ਕੋਈ ਗੱਲ ਨੀ ਤੁਸੀਂ ਮੰਜੇ ਥੱਲੇ ਬੈਠ ਕੇ ਖਾ ਲਓ, ਵੀ ਜੇ ਮੰਜੇ ਦੇ ਥੱਲੇ ਬੈਠ ਕੇ ਖਾ ਲਓ ਨਾ ਫੇਰ ਵਰਤ ਨੀ ਟੁੱਟਦਾ, ਬਾਹਰ ਨੀ ਖਾਣਾ ਚਾਹੀਦਾ। ਤੇ ਅਸੀਂ ਵੀ ਮੰਨ ਜਾਣਾ, ਅਸੀਂ ਵੀ ਆਪਣੀਆਂ ਪਲੇਟਾਂ ਭਰਨੀਆਂ ਤੇ ਮੰਜੇ ਥੱਲੇ ਵੜ ਕੇ ਖਾ ਪੀ ਲੈਣਾ ਤੇ ਫੇਰ ਅਸੀਂ ਕਹਿਣਾ ਭਾਈ ਨਾ ਜੀ ਸਾਡਾ ਤਾਂ ਵਰਤ ਟੁੱਟਾ ਨੀ, ਅਸੀਂ ਤਾਂ ਮੰਜੇ ਥੱਲੇ ਬੈਠ ਕੇ ਖਾਧਾ। ਸੋ ਇਹ ਚੀਜ਼ ਹੁੰਦੀ ਹੈ ਜੀ, ਬਜ਼ੁਰਗਾਂ ਨੇ ਤੁਹਾਨੂੰ ਕਿੱਦਾਂ ਪਤਿਆਉਣਾ ਹੈ, ਕਿੱਦਾਂ ਰੱਖਣਾ ਆ, ਇਹ ਉਹਨਾਂ ਨੂੰ ਬੜੀ ਸਮਝ ਹੁੰਦੀ ਹੈ। ਸੋ ਉਸ ਤੋਂ ਬਾਅਦ ਫੇਰ ਮਹਿੰਦੀ ਲਗਾਉਣੀ, ਮਹਿੰਦੀ ਵੀ ਯਾਦ ਹੈ ਉਹ ਕੌਲੀ ਦੇ ਵਿੱਚ ਭਿਉਂਰ ਕੇ ਫੇਰ ਉਹ ਤੀਖਿਆਂ ਦੇ ਨਾਲ ਲਵਾਉਂਦੇ ਹੁੰਦੇ ਸੀ, ਵੱਖਰੇ ਵੱਖਰੇ ਜਿਹੇ ਡਿਜ਼ਾਇਨ ਪਾਈਦੇ ਹੁੰਦੇ ਸੀਗੇ। ਸੋ ਸ਼ਾਮ ਨੂੰ ਜਿਹੜੀਆਂ ਕੁੜੀਆਂ ਪੇਕਿਆਂ ਦੇ ਵਰਤ ਰੱਖਣ ਆਈਆਂ ਹੁੰਦੀਆਂ ਸੀ ਉਹਨਾਂ ਨੇ ਫੇਰ ਕਰੂਏ ਵੰਡਣ ਜਾਣਾ, ਉਹ ਮਿੱਟੀ ਦੇ ਛੋਟੇ ਛੋਟੇ ਮਟਕੇ ਜਿਹੇ ਹੁੰਦੇ ਸੀਗੇ ਉਹ ਵੰਡਣ ਜਾਣਾ, ਹਨਾ। ਸੱਜੀਆਂ ਧੱਜੀਆਂ ਕੁੜੀਆਂ ਬੜੀਆਂ ਸੋਹਣੀਆਂ ਲੱਗਦੀਆਂ ਹੁੰਦੀਆਂ ਸੀਗੀਆਂ ਉਦੋਂ, ਤੇ ਉਹਨਾਂ ਨੇ ਜਿਸ ਵੀ ਸ਼ਰੀਕੇ ਭਾਈਚਾਰੇ ਦੇ ਵਿੱਚ ਜਾਣਾ ਆਪਣੇ ਕਰੂਏ ਵੰਡਣ, ਉੱਥੇ ਦੇ ਲੋਕਾਂ ਨੇ ਫਿਰ ਸਗਨ ਦੇ ਵਜੋਂ ਉਹਨਾਂ ਨੂੰ ਕੁਛ ਦੇਣਾ, ਤੇ ਉਸ ਤੋਂ ਬਾਅਦ ਫਿਰ ਔਰਤਾਂ ਨੇ ਇੱਕ ਥਾਂ ਤੇ ਇਕੱਠੀਆਂ ਹੋ ਜਾਣਾ ਕਿਸੇ ਦੇ ਘਰ ਦੇ ਵਿੱਚ ਹੀ, ਤੇ ਉੱਥੇ ਫਿਰ ਪਲੇਟਾਂ ਦੇ ਵਿੱਚ ਫਲ ਤੇ ਕੁਛ ਕੱਪੜੇ ਵਗੈਰਾ ਰੱਖ ਕੇ ਇੱਕ ਦੂਜੇ ਨਾਲ ਘੇਰੇ ਚ ਬੈਠ ਕੇ ਘੁਮਾਉਣੇ, ਤੇ ਜਿਹਨਾਂ ਨੂੰ ਮੇਰੇ ਖਿਆਲ ਚ ਮਨਸਣਾ ਕਹਿੰਦੇ ਹੁੰਦੇ ਸੀ ਉਹ ਕੋਈ ਇੱਕ ਗੀਤ ਜਿਹਾ ਵੀ ਗਾਉਂਦੀਆਂ ਹੁੰਦੀਆਂ ਸੀਗੀਆਂ, ਮੈਨੂੰ ਹੁਣ ਉਹ ਯਾਦ ਨੀ। ਤੇ ਫਿਰ ਜਿਹੜੀਆਂ ਕੁਆਰੀਆਂ ਕੁੜੀਆਂ ਹੁੰਦੀਆਂ ਸੀਗੀਆਂ ਸਾਡੇ ਵਰਗੀਆਂ, ਉਹਨਾਂ ਨੇ ਤਾਰਾ ਦੇਖ ਕੇ ਰੋਟੀ ਖਾ ਲੈਣੀ, ਤੇ ਜਿਹੜੀਆਂ ਵੀ ਆਈਆਂ ਹੁੰਦੀਆਂ ਸੀ ਉਹਨਾਂ ਨੇ ਚੰਦ ਦੇਖਣਾ ਹੁੰਦਾ ਸੀ। ਮੈਨੂੰ ਯਾਦ ਹੈ ਜੀ ਘਰ ਦਾ ਉਹ ਬਨੇਰਾ ਜਿੱਥੇ ਬੈਠ ਕੇ ਸੀ ਚੰਦ ਉਡੀਕੀ ਦਾ ਹੁੰਦਾ ਸੀ, ਅੱਡੀਆਂ ਚੁੱਕ ਚੁੱਕ ਕੇ ਚੰਦ ਦੇਖੀ ਦਾ ਹੁੰਦਾ ਸੀ। ਤੇ ਫੇਰ ਸਾਡੇ ਘਰ ਦੇ ਪਿੱਛੇ ਤੁਹਾਨੂੰ ਪਤਾ ਹੀ ਹੈ ਜੀ ਇੱਕ ਟੂਟ ਵੀ ਸੀ, ਤੇ ਉਹਦੇ ਪਿੱਛੋਂ ਦੀ ਜਦੋਂ ਚੰਦ ਚੜਦਾ ਹੁੰਦਾ ਸੀ ਤੇ ਰੌਲਾ ਪਾ ਦੇਣਾ ਸੀ, ਨਿਕਲ ਆਇਆ ਚੰਦ ਨਿਕਲ ਆਇਆ। ਤੇ ਫੇਰ ਚੰਦ ਦੇ ਚੜਦੇ ਉਸ ਦਿਨ ਚੰਦ ਦੀ ਬੜੀ ਅਹਿਮੀਅਤ ਹੁੰਦੀ ਹੈ, ਜਿਹੜੀਆਂ ਸੁਹਾਗਣਾਂ ਹੁੰਦੀਆਂ ਸੀ ਉਹਨਾਂ ਨੇ ਆਪਣਾ ਵਰਤ ਖੋਲਣਾ। ਤੇ ਬਿਲਕੁਲ ਜੀ ਇਹ ਦਿਨ ਹੁੰਦਾ ਸੀ ਕਰਵਾ ਚੌਥ ਦਾ। ਸੋ ਅੱਜ ਯਾਦਾਂ ਦੇ ਵਿੱਚ ਮੈਂ ਵੀ ਬਹੁਤ ਜ਼ਿਆਦਾ ਪਿੱਛੇ ਨਹੀਂ ਜਾ ਰਹੀ ਕਿਉਂਕਿ ਤਿਉਹਾਰ ਚੱਲ ਰਹੇ, ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਾਂਗੇ। ਅਗਲੇ ਬੁੱਧਵਾਰ ਨੂੰ ਦੀਵਾਲੀ ਹੈ ਜੀ, ਤੇ ਦੀਵਾਲੀ ਨੂੰ ਅਸੀਂ ਆਪਣੀਆਂ ਯਾਦਾਂ ਦੇ ਪਟਾਕੇ ਆਪਣੀਆਂ ਯਾਦਾਂ ਦੀਆਂ ਫੁੱਲਝੜੀਆਂ ਜ਼ਰੂਰ ਚਲਾਉਣੀਆਂ। ਸੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਅਗਲੇ ਹਫ਼ਤੇ ਅਸੀਂ ਗੱਲ ਕਰਨੀ ਆ ਆਪਣੀ ਯਾਦਾਂ ਦੀ ਦੀਵਾਲੀ ਦੀ। ਸੋ ਕਿਵੇਂ ਦੀਵਾਲੀ ਮਨਾਉਂਦੇ ਹੁੰਦੇ ਸੀਗੀਆਂ, ਕੀ ਸਾਂਝਾਂ ਹੁੰਦੀਆਂ ਸੀਗੀਆਂ, ਕੀ ਅਹਿਸਾਸ ਹੁਣ ਤੇ ਉਦੋਂ ਦੇ ਵਿੱਚ ਜੋ ਬਦਲਾਵ ਆਇਆ ਉਹਨਾਂ ਬਾਰੇ ਗੱਲ ਕਰਨੀ ਹੈ। ਸੋ ਸਮੇਂ ਦੇ ਨਾਲ ਨਾਲ ਜੀ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਅਵੇਅਰਨੈਸ ਆਈ ਹੈ, ਐਜੂਕੇਸ਼ਨ ਨੇ ਤਰਕ ਅਤੇ ਦਲੀਲਾਂ ਵੀ ਖੜੀਆਂ ਕੀਤੀਆਂ, ਤੇ ਇਹਨਾਂ ਮੁੱਦਿਆਂ ਦੀ ਜਿੰਨੀ ਮਰਜ਼ੀ ਡਿਬੇਟ ਕਰ ਲਓ ਮੈਨੂੰ ਲੱਗਦਾ ਕੋਈ ਅੰਤ ਨਹੀਂ ਹੈਗਾ। ਸੋ ਇਸ ਗੱਲ ਜਿਸ ਗੱਲ ਨੂੰ ਗੱਲ ਇਹੀ ਹੈ ਜੀ, ਜਿਸ ਗੱਲ ਨੂੰ ਦਿਲ ਮੰਨੇ ਉਹ ਕਰ ਲਓ, ਤੇ ਜਿਸ ਗੱਲ ਦੇ ਵਿੱਚ ਤੁਹਾਡਾ ਮਨ ਨਹੀਂ ਕਿੰਤੂ ਪਰੰਤੂ ਕਰਨ ਲੱਗ ਜਾਵੇ ਉਹਨੂੰ ਫਿਰ ਮੰਨਣ ਜਾਂ ਕਰਨ ਦਾ ਕੋਈ ਫਾਇਦਾ ਨਹੀਂ। ਉਹ ਚਾਹੇ ਕੋਈ ਤਿਉਹਾਰ ਹੋਵੇ ਜਾਂ ਕੋਈ ਵਰਤ ਹੋਵੇ ਜੋ ਵੀ ਕਰਨਾ ਹੁੰਦਾ। ਸੋ ਇਹ ਤਿੱਥ ਤਿਉਹਾਰ ਵੀ ਜਿਹੜੇ ਹੈਗੇ ਬਣੇ ਹੋਏ ਆ, ਸੋ ਇਹਨੂੰ ਆਪਣੇ ਆਪਣੇ ਧਰਮ ਤੇ ਸੰਸਕ੍ਰਿਤੀ ਅਨੁਸਾਰ ਜ਼ਰੂਰ ਮਨਾਉਣੇ ਚਾਹੀਦੇ ਆ। ਸੋ ਪਰ ਇੱਕ ਗੱਲ ਇਹ ਆ ਜੀ, ਇਹ ਜ਼ਰੂਰ ਸੋਚਣੀ ਚਾਹੀਦੀ ਹੈ ਕਿ ਕਿਸੇ ਵੀ ਰਿਸ਼ਤੇ ਲਈ ਵਰਤ ਅੰਨ ਪਾਣੀ ਦਾ ਕਰਨ ਤੋਂ ਜ਼ਿਆਦਾ ਉਹ ਹਉਮੈ ਗੁੱਸੇ ਦਾ ਕਰਨਾ ਚਾਹੀਦਾ, ਕਿਉਂਕਿ ਇਹੀ ਦੋ ਚੀਜ਼ਾਂ ਸੀ ਜਿਹੜੀਆਂ ਹਰ ਰਿਸ਼ਤੇ ਦੇ ਲਈ ਹਾਨੀਕਾਰਕ ਹੈ ਨਾ, ਇੱਕ ਤਾਂ ਗੁੱਸਾ ਹੁੰਦਾ ਤੇ ਦੂਸਰੀ ਈਗੋ। ਸੋ ਇਹ ਦੋਨੇ ਚੀਜ਼ਾਂ ਹਰ ਰਿਸ਼ਤੇ ਲਈ ਹਾਨੀਕਾਰਕ ਹੁੰਦੀਆਂ। ਸੋ ਕੋਸ਼ਿਸ਼ ਕਰੀਏ ਕਿ ਇਹਨਾਂ ਦਾ ਵੀ ਤਿਆਗ ਕਰੀਏ। ਸੋ ਔਰ ਮੈਨੂੰ ਜਿੱਥੇ ਤੱਕ ਆਪਣੀ ਸਭਿਅਤਾ ਜੇ ਵਰਤਾਂ ਦੀ ਗੱਲ ਕਰੀਏ ਤੇ ਮੈਨੂੰ ਲੱਗਦਾ ਹੈ ਵਰਤਾਂ ਦੇ ਵਿੱਚ ਅੰਨ ਦੇ ਨਾਲ ਨਾਲ ਆਪਣਾ ਸੈਲਫ ਕੰਟਰੋਲ ਜਿਹੜਾ ਉਹੀ ਤੁਹਾਨੂੰ ਸਮਝਾਇਆ ਜਾਂਦਾ ਕਿ ਸੈਲਫ ਕੰਟਰੋਲ ਕਿਸ ਤਰ੍ਹਾਂ ਕਰਨਾ, ਉਹ ਚਾਹੇ ਫੂਡ ਤੇ ਹੋਵੇ ਜਾਂ ਤੁਹਾਡੇ ਆਪਣੇ ਜਿਹੜੇ ਅੰਦਰ ਦੇ ਵਿਕਾਰ ਹੈ ਉਹਨਾਂ ਦੇ ਉੱਤੇ ਹੋਵੇ। ਸੋ ਇਹਨਾਂ ਵਿਕਾਰਾਂ ਨੂੰ ਦੂਰ ਕਰ ਸਕਾਂਗੇ ਤਾਂ ਹੀ ਅਸੀਂ ਆਪਣੇ ਰਿਸ਼ਤਿਆਂ ਨੂੰ ਖੁਸ਼ ਰੱਖ ਸਕਾਂਗੇ। ਤੇ ਖੁਸ਼ ਜਿਹੜਾ ਇਨਸਾਨ ਹੁੰਦਾ ਹੈ ਉਹਦੀ ਉਮਰ ਜਿਹੜੀ ਹੈ ਉਹ ਵੀ ਫਿਰ ਵੱਡੀ ਹੁੰਦੀ ਹੈ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਜੀ। ਸੋ ਦੂਜੀ ਗੱਲ ਕਿ ਦੇਖੀਏ ਤਾਂ ਗੁਰਬਾਣੀ ਚ ਲਿਖਿਆ ਹੈ ਖਸਮ ਵਿਸਾਰੇ ਤੇ ਕਮਚਾਰ। ਸੋ ਉਸ ਕਥਾ ਅਨੁਸਾਰ ਅਸੀਂ ਆਪਣੇ ਉਸ ਖਸਮ ਉਸ ਪਰਮਾਤਮਾ ਨੂੰ ਜਿਹੜਾ ਉਹ ਵੀ ਨਾ ਵਿਸਾਰੀਏ, ਉਹਦੇ ਨਾਲ ਆਪਣਾ ਇੱਕ ਰਿਸ਼ਤਾ ਬਣਾਈਏ, ਉਹਨੂੰ ਯਾਦ ਕਰਦੇ ਰਹੀਏ। ਔਰ ਗੱਲ ਇਹ ਹੈ ਕਿ ਜਦੋਂ ਤੁਸੀਂ ਯਾਦਾਂ ਕਿਸੇ ਨਾਲ ਪਾ ਲੈਂਦੇ ਹੋ ਤੇ ਉਹੀ ਚੀਜ਼ ਤੁਹਾਨੂੰ ਤੁਹਾਡੇ ਕੋਲ ਮਹਿਸੂਸ ਹੋਣ ਲੱਗ ਜਾਂਦੀ ਹੈ। ਬਿਲਕੁਲ ਉਸੇ ਤਰ੍ਹਾਂ ਜਦੋਂ ਅਸੀਂ ਯਾਦਾਂ ਆਪਣੇ ਪਿੰਡ ਨਾਲ ਆਪਣੇ ਬਚਪਨ ਨਾਲ ਪਾਉਂਦੇ ਹਾਂ ਤੇ ਫਿਰ ਤੋਂ ਇੱਕ ਵਾਰੀ ਅਸੀਂ ਉਸ ਪਿੰਡ ਚ ਘੁੰਮੇ ਆਉਂਦੇ ਹਾਂ, ਆਪਣਾ ਬਚਪਨ ਜਿਹੜਾ ਉਹ ਫਿਰ ਤੋਂ ਹੰਢਾ ਲੈਂਦੇ ਹਾਂ। ਸੋ ਉਹੀ ਗੱਲ ਹੈ ਜੀ, ਇਹ ਯਾਦਾਂ ਜੇ ਅਸੀਂ ਉਸ ਪਰਮਾਤਮਾ ਨਾਲ ਵੀ ਪਾਵਾਂਗੇ ਤੇ ਜ਼ਰੂਰ ਹੀ ਉਧਰੋਂ ਵੀ ਸੁਨੇਹੇ ਜਿਹੜੇ ਆ ਜ਼ਰੂਰ ਮਿਲਣ ਲੱਗ ਜਾਣੇ ਆ ਤੁਹਾਨੂੰ। ਸੁਨੇਹੇ ਤਾਂ ਉਹ ਭੇਜਦਾ ਰਹਿੰਦਾ, ਬਾਕੀ ਗੱਲ ਇਹ ਹੈ ਜੀ ਅਸੀਂ ਸਿਰਨਾਵੇ ਗਲਤ ਤੇ ਬੈਠੇ ਰਹਿੰਦੇ ਹਾਂ, ਅਸੀਂ ਨੀ ਉਹ ਚੀਜ਼ਾਂ ਕੈਚ ਕਰ ਸਕਦੇ। ਸੋ ਘੁੰਮਣ ਅੰਕਲ ਨੇ ਲਿਖਿਆ ਕਿ ਸਰਗੀ ਵਰਗੇ ਮੂੰਹ ਦੇ ਬਾਜੋਂ ਕਿਹੜੇ ਕੰਮ ਸਵੇਰਾਂ ਦੇ। ਠੀਕ ਹੈ ਜੀ, ਤੁਸੀਂ ਕਈ ਵਾਰੀ ਤੇ ਬੜੀਆਂ ਡੂੰਘੀਆਂ ਗੱਲਾਂ ਕਰ ਦਿੰਦੇ ਹੋ ਤੇ ਕਈ ਵਾਰੀ ਥੋੜੀ ਟਾਈਪਿੰਗ ਐਰਰ ਕਰਕੇ ਨਾ ਮੈਨੂੰ ਚੰਗੀ ਤਰ੍ਹਾਂ ਮੇਰੇ ਤੋਂ ਪੜੀਆਂ ਵੀ ਨਹੀਂ ਜਾਂਦੀਆਂ, ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਸੋ ਅੱਜ ਜਿਹੜਾ ਲਹਿਰਾਂ ਦਾ ਪ੍ਰੋਗਰਾਮ ਹੈ ਜੀ ਮੈਂ ਇੱਥੇ ਤੱਕ ਹੀ ਕਰਨਾ, ਕਿਉਂਕਿ ਇਸ ਤੋਂ ਬਾਅਦ ਇੱਕ ਇੰਟਰਵਿਊ ਹੈ ਜੀ ਜਿਹੜੀ ਮਨਦੀਪ ਹੁਣਾਂ ਨੇ ਕੀਤੀ ਹੋਈ ਹੈ, ਉਹ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਚਲਾਉਣੀ ਹੈ, ਤੇ ਨਾਲ ਹੀ ਇੱਕ ਗੀਤ ਦੀ ਫਰਮਾਇਸ਼ ਵੀ ਆਈ ਹੋਈ ਹੈ, ਉਹ ਵੀ ਪ੍ਰੋਗਰਾਮ ਦੇ ਵਿੱਚ ਲੈਣਾ ਚਲਾਉਣਾ ਹੈ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਨੂੰ ਦਿਓ ਇਜਾਜ਼ਤ, ਤੁਹਾਡੇ ਲਈ ਇਹ ਗੀਤ ਤੇ ਇੰਟਰਵਿਊ ਜਿਹੜੀ ਹੈ ਛੱਡ ਕੇ ਜਾ ਰਹੀ ਹਾਂ। ਅਗਲੇ ਹਫ਼ਤੇ ਫੇਰ ਮਿਲਾਂਗੇ ਜੀ ਦੀਵਾਲੀ ਦੀ ਰੌਣਕ ਦੇ ਨਾਲ, ਰੌਣਕਾਂ ਤੇ ਲਹਿਰਾਂ ਲਾਵਾਂਗੇ ਪ੍ਰੋਗਰਾਮ ਦੇ ਵਿੱਚ। ਅੱਜ ਦੇ ਲਈ ਇੰਨਾ ਹੀ, ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮਾਫ਼ੀ। ਅਗਲੇ ਹਫ਼ਤੇ ਮਿਲਣ ਦੇ ਵਾਅਦੇ ਨਾਲ ਅੱਜ ਦਿਓ ਜੀ ਇਜਾਜ਼ਤ, ਚੜ੍ਹਦੀ ਕਲਾ ਤੇ ਰੱਬ ਰਾਖਾ।
ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਲਹਿਰਾਂ ਦਾ ਸਿੱਧਾ ਪ੍ਰਸਾਰਣ। ਇਸ ਪ੍ਰੋਗਰਾਮ ਨੂੰ ਤੁਸੀਂ ਹੁਣ ਤੋਂ ਥੋੜੀ ਦੇਰ ਬਾਅਦ ਹਰਮਨ ਰੇਡੀਓ ਦੀ ਮੋਬਾਈਲ ਐਪਸ ਦੇ ਪੋਡਕਾਸਟ ਸੈਕਸ਼ਨ ਵਿੱਚ ਦੁਬਾਰਾ ਵੀ ਸੁਣ ਸਕਦੇ ਹੋ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਸਾਰੇ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ ਨਾ ਇਹ ਹੱਟੀਆਂ ਤੇ ਵਿਕਦੇ ਨਾ ਦੇਵੇ ਕੋਈ ਹੋਕਾ ਫੇਰ ਦੱਸੋ ਅਸੀਂ ਜਜ਼ਬੇ ਖਰੀਦ ਕਿੱਥੋਂ ਲਈਏ ਸਾਡੇ ਦਿਲਾਂ ਚ ਖੇੜੇ ਨੇ ਬਸ ਕਾਗਜ਼ਾਂ ਦੇ ਫੁੱਲ ਰਸ ਮਹਿਕਦੇ